ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਹਦ ਬੰਦੋ ਪਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਲ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਲ ਬਿਨਾਸਨ ਸੋਏ ਕਿਰਪਾ ਨਿਧਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਰ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਆਵੜ ਭਾਗੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸ਼ਾਮ ਦੇ ਸੁੰਦਰ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰਮੁਖਾਂ ਪਿਆਰਿਆਂ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ। ਉਪਰੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤਮਈ ਜੀਵਨ ਕਥਾ ਜੋ ਹੈ ਸਾਧ ਸੰਗਤ ਜੀ ਉਹ ਸਰਵਣ ਕਰਕੇ ਆਪਾਂ ਲਾਭ ਪ੍ਰਾਪਤ ਕਰੀਏ। ਕੱਲ੍ਹ ਜਿਸ ਤਰ੍ਹਾਂ ਆਪਾਂ ਸੁਣਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਇੱਕ ਬੱਚੀ ਦਾ ਧਰਮ ਨੂੰ ਰੱਖਿਆ ਹੈ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਸ ਤਰ੍ਹਾਂ ਮਰਾਵ ਆਏ ਹਨ, ਉਹਨਾਂ ਨੇ ਗੁਰੂ ਦਾ ਜਸ ਬੜਾ ਸੁਣਿਆ ਸਤਿਗੁਰੂ ਪਿਤਾ ਜੀ ਦਾ ਕਿ ਬੜੇ ਬੜੇ ਤੀਰ ਜੋ ਮਾਰਦੇ ਹਨ, ਇਸੇ ਤਰ੍ਹਾਂ ਕਈਆਂ ਕਈਆਂ ਦੇ ਵਿੱਚੋਂ ਦੀ ਨਿਕਲ ਜਾਂਦੇ ਆ, ਬਹੁਤ ਵੱਡੇ ਤੀਰ ਅੰਦਾਜ਼ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਜਦੋਂ ਸਰਵਣ ਕੀਤਾ, ਉਹਨਾਂ ਨੇ ਸੋਭਾ ਸੁਣੀ ਹੈ ਜਾਂ ਉਸ ਤਰ੍ਹਾਂ ਜੰਗ ਵੀ ਵੇਖੇ ਹਨ, ਤਾਂ ਉਹਨਾਂ ਨੇ ਸਤਿਗੁਰੂ ਨੂੰ ਆਣ ਕੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਉਹ ਤੀਰਅੰਦਾਜ਼ੀ ਦੱਸਣਾ ਕਰੋ, ਉਹ ਸ਼ਿਕਾਰ ਜੋ ਆਪ ਜੀ ਨੇ ਜਿਸ ਤਰ੍ਹਾਂ ਦੀ ਸ਼ਸਤਰ ਵਿਦਿਆ ਹੈ ਉਹ ਆਪ ਸਾਨੂੰ ਦੱਸਣਾ ਕਰੋ, ਕਿਸ ਤਰ੍ਹਾਂ ਆਪ ਜੀ ਤੀਰ ਮਾਰਦੇ ਹੋ। ਤਾਂ ਗੁਰੂ ਸਾਹਿਬ ਨੇ ਕਮਾਨ ਚੁੱਕੀ ਹੈ, ਕਮਾਨ ਚਿੱਲੇ 'ਤੇ ਤੀਰ ਚਾੜਿਆ ਹੈ, ਕਹਿੰਦੇ ਉਸ ਮਰਾਵ ਨੂੰ ਉਸ ਜਰਨੈਲ ਨੂੰ ਕਹਿੰਦੇ ਭਾਈ ਦੱਸ ਕਿੱਥੇ ਮਾਰਨਾ ਹੈ। ਉਹਨੇ ਦੂਰ ਜਾ ਕੇ ਨਿਸ਼ਾਨਾ ਵੇਖਿਆ ਕਿ ਮਹਾਰਾਜ ਉਸ ਦਰਖਤ ਨੂੰ ਮਾਰ ਦਿਓ। ਗੁਰੂ ਸਾਹਿਬ ਨੇ ਇੱਕ ਤੀਰ ਖਿੱਚਿਆ, ਉਸੇ ਨਿਸ਼ਾਨੇ 'ਤੇ ਮਾਰਿਆ, ਦੂਜਾ ਫਿਰ ਉਸੇ 'ਤੇ ਮਾਰਿਆ, ਤੀਜਾ ਫਿਰ ਉਸੇ ਨਿਸ਼ਾਨੇ 'ਤੇ ਮਾਰਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜੋ 3-4 ਤੀਰ ਇਸੇ ਤਰ੍ਹਾਂ ਸਤਿਗੁਰੂ ਪਿਤਾ ਜੀ ਨੇ ਮਾਰੇ, ਬੜੇ ਹੈਰਾਨ ਹੋ ਗਏ, ਵਾਹ ਵਾਹ ਕੀਤਾ, ਗੁਰੂ ਸਾਹਿਬ ਦੇ ਚਰਨਾਂ 'ਤੇ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਇਹ ਕੌਤਕ ਵੇਖ ਕੇ ਸਾਰੇ ਪਠਾਨ ਜਾਂ ਸਾਰੇ ਤੁਮੁਰ ਤੁਰਕ ਅਤੇ ਬਹਾਦਰ ਸ਼ਾਹ ਦੇ ਕੋਲ ਗਏ ਹਨ, ਅਤੇ ਬਹਾਦਰ ਸ਼ਾਹ ਨੂੰ ਜਾ ਕੇ ਇਹ ਗੱਲ ਜਦੋਂ ਕਹੀ ਹੈ ਕਿ ਬਹਾਦਰ ਸ਼ਾਹ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ तीर दे अंदाजी जिहड़ी है उन्हां दी कमाल दी है, भाव के वह एड्डी दूर तक निशाना एक थां नहीं मारिया, यह नहीं भी दूजा उथों उखड़िया, दूजा भी उस जगह से निशाना मारिया, एडे वड्डे तीर अंदाज हन। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਉਹਨਾਂ ਉਮਰਾਵਾਂ ਕੋਲੋਂ ਆਪਣੇ ਜਰਨੈਲਾਂ ਕੋਲੋਂ ਫਿਰ ਉਹਨੇ ਕਿਹਾ ਮੈਂ ਵੀ ਗੁਰੂ ਸਾਹਿਬ ਜੀ ਦਾ ਤੀਰ ਅੰਦਾਜ਼ੀ ਵੇਖਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਤੀਰ ਅੰਦਾਜ਼ੀ ਕਰਦੇ ਹਨ, ਸ਼ਸਤਰ ਵਿਦਿਆ ਦੀ ਕਿਸ ਤਰ੍ਹਾਂ ਦੀ ਉਹਨਾਂ ਦੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਧ ਸੰਗਤ ਜੀ ਸ਼ਸਤਰ ਵਿਦਿਆ ਦੇ ਕਿਸ ਤਰ੍ਹਾਂ ਦੇ ਮਾਹਰ ਹਨ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੁਨੇਹਾ ਘੱਲਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਆਪ ਬਖਸ਼ਿਸ਼ਾਂ ਕਰੋ ਤੇ ਆਪ ਦੇ ਨਾਲ ਸੁਭਾ ਜਿਹੜੇ ਆਪਾਂ ਸ਼ਿਕਾਰ ਖੇਡਣ ਜਾਵਾਂਗੇ। ਤਾਂ ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਆਣ ਕੇ ਦੁਬਾਰਾ ਫਿਰ ਬੇਨਤੀ ਕੀਤੀ ਹੈ, ਮਹਾਰਾਜ ਜੀ ਬਹਾਦਰ ਸ਼ਾਹ ਨੇ ਆਪ ਜੀ ਨੂੰ ਕਿਹਾ ਹੈ, ਬੇਨਤੀ ਕੀਤੀ ਹੈ ਕਿ ਸੁਭਾ ਜਿਹੜੇ ਆਪਾਂ ਸ਼ਿਕਾਰ ਖੇਡਣ ਚੱਲੀਏ। ਤਾਂ ਇਹ ਵਚਨ ਸਾਧ ਸੰਗਤ ਸਤਿਗੁਰੂ ਨੇ ਜਦੋਂ ਸੁਣਿਆ ਹੈ, ਉਸ ਤੋਂ ਅੱਗੇ ਜਿਸ ਤਰ੍ਹਾਂ ਸਾਧ ਸੰਗਤ ਪ੍ਰਸੰਗ ਆਉਂਦਾ ਹੈ, ਸਰਵਣ ਕਰੋ ਜੀ ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਮੰਨ ਲਈ।
ਸੁਖ ਬੀਤੀ ਰਾਤ
ਬੜੇ ਆਰਾਮ ਨਾਲ ਬਤੀਤ ਹੋਈ ਹੈ, ਸਵੇਰੇ ਸ਼ਾਹ ਜਿਹੜਾ ਹੈ ਆਪਣੇ ਸਾਧ ਸੰਗਤ ਜੀ ਸ਼ਿਕਾਰ ਦੀ ਸੌਜ ਸਮਾਨ ਲੈ ਕੇ ਤੁਰ ਪਿਆ, ਚੀਤੇ ਵੀ ਹਨ, ਸਵਾਨ ਕੁੱਤੇ ਵੀ ਹਨ, ਬਾਜ ਵੀ ਹਨ, ਤੇ ਲਗਰ ਵੀ ਹੈ, ਝਗਰ ਵੀ ਹੈ, ਧੁਲੀਆ ਵੀ ਹੈ। ਇਸ ਤਰ੍ਹਾਂ ਸਾਧ ਸੰਗਤ ਇਹ ਧੁਤੀਆ ਜੁਰਾਨ ਇਹ ਬਾਜ ਦੀ ਇੱਕ ਨਸਲ ਹੈ ਸਾਧ ਸੰਗਤ ਜੀ, ਜਿਸ ਤਰ੍ਹਾਂ ਸਾਧ ਸੰਗਤ ਜੀ ਬਾਜ ਹੈ ਉਸੇ ਤਰ੍ਹਾਂ ਸ਼ਿਕਾਰ ਇਹ ਜੀਵਾਂ ਇਹ ਪੰਛੀਆਂ ਨੂੰ ਖਾਣ ਵਾਲਾ ਇੱਕ ਹੋਰ ਇਸ ਤਰ੍ਹਾਂ ਦਾ ਬਾਜ ਹੈ, ਉਹਦਾ ਨਾਂ ਸਾਧ ਸੰਗਤ ਜੀ ਜੁਰਾਨ ਹੈ। ਇਸ ਤਰ੍ਹਾਂ ਦੇ ਨਾਲ
ਲੈ
ਇਸੇ ਤਰ੍ਹਾਂ ਬਹਿਰੀ ਸ਼ਾਹ ਗੋਸ਼ ਸੀ ਚਾਨ ਜਿਹੜਾ ਹੈ ਸਾਧ ਸੰਗਤ ਜੀ, ਇਹ ਜਾਨਵਰ ਕੁੱਤੇ ਨਾਲੋਂ ਛੋਟਾ ਹੁੰਦਾ ਹੈ ਤੇ ਬਿੱਲੀ ਨਾਲੋਂ ਵੱਡਾ ਹੁੰਦਾ ਹੈ, ਇਹ ਲੈਣਾ ਕੀਤਾ ਹੈ। ਤੇ ਇਸੇ ਤਰ੍ਹਾਂ ਸੀ ਚਾਨ ਲੈਣਾ ਕੀਤਾ, ਜਗੋਸ਼ ਲੈਣਾ ਕੀਤਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿਸ਼ਾ ਨੂੰ ਚੱਲ ਕੇ ਆਇਆ ਜਿੱਥੇ ਮਹਾਰਾਜ ਦਾ ਉਤਾਰਾ ਸੀ, ਤੇ ਇਹ ਉਖਿਆ ਮਹਾਰਾਜ ਪ੍ਰਭੂ ਆਪ ਜੀ ਤਿਆਰ ਹੋਏ ਹੋ, ਇਸ ਤਰ੍ਹਾਂ ਕਹਿਣਾ ਕੀਤਾ, ਖੜਗ ਨਿਸੰਗ ਭਾਵ ਕੇ ਖੜਗ ਸ੍ਰੀ ਸਾਹਿਬ ਜਿਹੜੀ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਮਰ ਕੱਸੇ ਕੀਤੀ ਹੋਈ ਹੈ, ਜੇਵਰ ਹੇਰ ਨਾ ਕਹੇ ਮਨ ਲੋਭਾ, ਭਾਵ ਕੇ ਗੁਰੂ ਸਾਹਿਬ ਦੇ ਜੇਵਰ ਜਿਹੜੇ ਪਾਏ ਹੋਏ ਹਨ, ਜਿਗਾ ਕਲਗੀ ਲਾਈ ਹੋਈ ਹੈ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਨੇ ਹੋਏ ਹਨ ਸ਼ਸਤਰ, ਤੇ ਕਿਹੇ ਮਨ ਲੋਭਾ ਕਿ ਕਿਹਦਾ ਮਨ ਨਹੀਂ ਲੁਭਾਏਮਾਨ ਹੁੰਦਾ, ਭਾਵ ਕੇ ਸਾਰਿਆਂ ਦਾ ਹੀ ਲੁਭਾਏਮਾਨ ਹੁੰਦਾ, ਅਸਵਾਰ ਹੋ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਾਤਸ਼ਾਹ ਦੇ ਪਾਤਸ਼ਾਹ ਤੇ ਨਾਲ ਬਹਾਦਰ ਸ਼ਾਹ ਚੱਲਿਆ, ਤੇ ਨਮਸਕਾਰ ਕੀਤੀ ਬਾਦਸ਼ਾਹ ਨੇ ਸਾਧ ਸੰਗਤ ਗੁਰੂ ਦਸਮ ਪਾਤਸ਼ਾਹ ਜੀ ਨੂੰ, ਤੇ ਫਿਰ ਜਾਣਾ ਕੀਤਾ, ਜਿੱਥੇ ਸ਼ਿਕਾਰਗਾਹ ਸੀ ਜਿੱਥੇ ਸ਼ਿਕਾਰ ਖੇਡਿਆ ਕਰਦੇ ਉੱਥੇ ਪਹੁੰਚ ਗਏ ਜਾ
ਕੇ,
ਵਿਚਰਦੇ ਹਨ ਉੱਥੇ ਸਾਧ ਸੰਗਤ ਮ੍ਰਿਗਨ ਸਮੁਦਾਇ, ਮ੍ਰਿਗਨ ਦਾ ਮਤਲਬ ਪੁਸ਼ਟ ਦਾ ਮਤਲਬ ਹੈ ਬਹੁਤ ਚੰਗੇ ਮੋਟੇ ਮ੍ਰਿਗ ਹਰਨ ਸਾਰੇ ਸਮੁਦਾਇ ਜਾਦੇ ਸਨ ਉੱਥੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਬਹਾਦਰ ਸ਼ਾਹ ਇਸ ਤਰ੍ਹਾਂ ਪਾੜੇ ਵੀ ਬਹੁਤ ਸਨ ਸਾਧ ਸੰਗਤ ਜੀ ਬਣ ਦੇ ਵਿੱਚ, ਤੀਰ ਦੀ ਫੁਰਤੀ ਦੇ ਨਾਲ ਵੇਗ ਦੇ ਨਾਲ ਉਹਨਾਂ ਨੂੰ ਭਾਵ ਜਦੋਂ ਵੇਖਿਆ ਹੈ, ਪਾੜੇ ਵੀ ਹੁੰਦੇ ਆ, ਹਰਨ ਵੀ ਹੁੰਦੇ ਆ, ਸਾਧ ਸੰਗਤ ਮਿਰਗ ਵੀ ਇਹ ਸਾਰੇ ਇੱਕ ਤਰ੍ਹਾਂ ਦੇ ਜਾਪਦੇ ਹਨ, ਜਦੋਂ ਸਾਧ ਸੰਗਤ ਤੀਰ ਮਾਰੇ ਇੱਧਰ ਉੱਧਰ ਜਾ ਗਏ ਨਹੀਂ, ਭਾਵ ਕੇ ਜੀਂਦੇ ਨਹੀਂ ਗਏ, ਮਰ ਗਏ,
ਟਗਾ ਖੇਲ ਖੇਲ ਕਰ ਦੋਈ।
ਦੋਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਨਾਲ ਬਹਾਦਰ ਸ਼ਾਹ ਹੈ, ਏਦਾਂ ਕੁਝ ਖੇਡ ਅਖੇਰ ਜਿਹੜਾ ਸ਼ਿਕਾਰ ਖੇਡਿਆ ਹੈ।
ਵਿਖੇ ਤਮਾਸ਼ਾ ਚੀਤਨ ਸੋਈ,
ਫਿਰ ਚਿਤਰਿਆਂ ਦਾ ਤਮਾਸ਼ਾ ਵੇਖਿਆ ਜਿਹੜੇ ਚੀਤੇ ਹਨ।
ਸਵਾਨ ਬਾਜ ਬਹਿਰੀ ਛੁਟਵਾਏ,
ਫਿਰ ਕੁੱਤੇ ਛੁਡਾਏ ਹਨ, ਬਹਿਰੀ ਜਿਹੜੇ ਕੁੱਤਿਆਂ ਤੋਂ ਛੋਟੇ ਹੁੰਦੇ ਆ ਉਹ ਛੁਡਵਾਏ ਹਨ, ਇਸੇ ਤਰ੍ਹਾਂ ਫਿਰ ਬਾਜ ਛੁਡਵਾਏ।
ਬਨਕ ਦੇ ਜੀਵ ਅਨਕ ਹੀ ਘਾਏ,
ਜੰਗਲ ਦੇ ਜੀਵ ਬਹੁਤੇ ਜ਼ਿਆਦਾ ਨੂੰ ਘਾਤ ਕੀਤਾ ਹੈ, ਮਾਰਨਾ ਕੀਤਾ, ਸ਼ਿਕਾਰ ਖੇਡਿਆ ਹੈ।
ਜੁਗਰ ਵਿਸ਼ਾਲ ਬਹਿ ਚਲ ਗਏ,
ਜਦੋਂ ਬਿਪਰ ਜਿਹੜੇ ਸਨ ਬਹੁਤੇ ਵਿਸ਼ਾਲ, ਬਿਪਰ ਦਾ ਮਤਲਬ ਨੇੜੇ, ਜਦੋਂ ਪਹੁੰਚ ਗਏ ਬਹੁਤ ਜ਼ਿਆਦਾ, ਜਿਹੜੇ ਸ਼ਿਕਾਰੀ ਹੁੰਦੇ ਹਨ ਨਾ ਸਾਧ ਸੰਗਤ, ਜਿਹੜੇ ਇਸ ਤਰ੍ਹਾਂ ਪਹਿਲਿਆਂ ਜ਼ਮਾਨਿਆਂ ਵਿੱਚ ਰਾਜੇ ਸ਼ਿਕਾਰ ਇਸ ਤਰ੍ਹਾਂ ਕਰਿਆ ਕਰਦੇ, ਜਿਹੜੇ ਸ਼ੇਰ ਦਾ ਵੀ ਕਰਨਾ ਹੁੰਦਾ, ਚਾਰ ਚੁਫੇਰੇ ਜੰਗਲ ਦੇ ਢੋਲ, ਜਿਹੜੇ ਢੋਲਾਂ ਵਾਲਿਆਂ ਨੂੰ ਮਤਲਬ ਇਸੇ ਤਰ੍ਹਾਂ ਵਾੜ ਦਿੰਦੇ, ਢੋਲ ਵਾਲੇ ਜਿਹੜੇ ਢੋਲ ਵਜਾਉਂਦੇ 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 ਵਜਾਉਂਦੇ, ਜਿਹੜੇ ਸ਼ੇਰ ਸਨ ਜਾਂ ਚੀਤੇ ਸਨ ਉਹ ਉਸ ਤਰ੍ਹਾਂ ਢੋਲਾਂ ਤੋਂ ਡਰਦੇ, ਉਹਨਾਂ ਦੀ ਆਵਾਜ਼ ਤੋਂ ਇਕੱਠੇ ਹੁੰਦੇ ਜਾਂਦੇ ਇੱਕ ਥਾਂ ਇਕੱਠੇ ਹੋ ਕੇ, ਤੇ ਫਿਰ ਉੱਥੇ ਜਾ ਸਾਧ ਸੰਗਤ ਜੀ ਉਹਨਾਂ ਨੇ ਜਿਸ ਤਰ੍ਹਾਂ ਰਾਜੇ ਨੇ ਉਹ ਜਗ੍ਹਾ ਬਣਾਈ ਹੁੰਦੀ ਸੀ ਸ਼ਿਕਾਰ ਵਾਸਤੇ, ਉਹ ਸ਼ਿਕਾਰ ਗਾਹ ਉਹਨੂੰ ਕਿਹਾ ਜਾਂਦਾ, ਉੱਥੇ ਇਕੱਤਰ ਕਰਕੇ ਫਿਰ ਉਹ ਸ਼ਿਕਾਰ ਵੀ ਖੇਡਿਆ ਕਰਦੇ। ਇਸ ਤਰ੍ਹਾਂ ਜਦੋਂ ਉਹ ਜਿਹੜੇ ਨਾਲ ਸ਼ਿਕਾਰੀ ਜਿਹਨਾਂ ਨੇ ਕੁੱਤੇ ਛੱਡੇ ਹਨ, ਉਹ ਜਦੋਂ ਅੱਗੇ ਜਦੋਂ ਵੇਖਿਆ ਉਹਨਾਂ ਨੇ, ਤੇ ਸਾਧ ਸੰਗਤ ਨੇੜੇ ਜਾ ਕੇ ਕੀ ਵੇਖਿਆ ਕਿ ਇੱਕ ਬਹੁਤ ਵੱਡਾ ਸ਼ੇਰ ਹੈ, ਕਿਹਰ ਪਿਖਿਓ ਮਹਾਂ ਬਲ ਮਏ, ਬਹੁਤਾ ਸ਼ੇਰ ਚਾਰ ਪ੍ਰਕਾਰ ਦਾ ਹੁੰਦਾ ਹੈ, ਇੱਕ ਸ਼ੇਰ ਹੁੰਦਾ ਹੈ, ਇੱਕ ਸਾਧ ਸੰਗਤ ਜੀ ਬੱਬਰ ਸ਼ੇਰ ਹੁੰਦਾ ਹੈ, ਇੱਕ ਸਾਰਦੂਲ ਸ਼ੇਰ ਹੁੰਦਾ ਹੈ, ਇੱਕ ਕੇਰੀ ਸ਼ੇਰ ਹੁੰਦਾ ਹੈ। ਜਿਹੜਾ ਕੇਰੀ ਸ਼ੇਰ ਹੁੰਦਾ ਹੈ ਉਹ ਸਾਰਿਆਂ ਦੇ ਉੱਤੋਂ ਦੀ ਹੁੰਦਾ ਹੈ, ਸਾਧ ਸੰਗਤ ਰਾਜਾ ਹੁੰਦਾ ਹੈ। ਇਸੇ ਤਰ੍ਹਾਂ ਸ਼ੇਰ ਸਾਰਦੂਲ ਸ਼ੇਰ ਤੇ ਬੱਬਰ ਸ਼ੇਰ ਇਹ ਵੀ ਹੁੰਦੇ ਹਨ ਸਾਧ ਸੰਗਤ ਜੀ, ਉਹਨਾਂ ਨੇ ਕੇਰੀ ਸ਼ੇਰ ਨੂੰ ਵੇਖਿਆ ਹੈ, ਬੜੇ ਬਲੀ ਨੂੰ, ਜਿਨ੍ਹਾਂ ਨੇ ਵੇਖਿਆ ਉਸ ਬੱਬਰ ਸ਼ੇਰ ਨੂੰ ਆਣ ਕੇ, ਕਿਹੜੀ ਸ਼ੇਰ ਨੂੰ ਸਾਧ ਸੰਗ ਆਣ ਕੇ ਸੁਣਾਇਆ ਹੈ, ਦੱਸਿਆ ਹੈ। ਬਾਦਸ਼ਾਹ ਲਸ਼ਕਰ ਆਪਣਾ ਲੈ ਕੇ ਉਧਰ ਨੂੰ ਉਮੰਡ ਪਿਆ,
ਬਹਾਦਰ ਕੀਨ ਉਚਾਰਨ,
ਬਹਾਦਰ ਸ਼ਾਹ ਨੇ ਇਸ ਤਰ੍ਹਾਂ ਕਹਿਣਾ ਕੀਤਾ, ਜਿਹੜਾ ਖੜਗ ਦੇ ਨਾਲ ਸ਼ੇਰ ਨੂੰ ਨਾਸ ਕਰਨਾ ਕਰੇ, ਜਿਹੜਾ ਕਿਰਪਾਨ ਦੇ ਨਾਲ ਸ਼ੇਰ ਨੂੰ ਮਾਰੇਗਾ,
ਤੀਰ ਤੁਬਕ ਨਾ ਛੂਟਣ ਪਾਵੇ,
ਤੀਰ ਤੇ ਤੁਬਕ ਨਹੀਂ ਛੁੱਟਣਾ ਚਾਹੀਦਾ, ਨਾ ਤੀਰ ਚੱਲਣਾ ਚਾਹੀਦਾ ਨਾ ਗੋਲੀ ਚੱਲਣੀ ਚਾਹੀਦੀ ਹੈ, ਤੇ ਇੱਕ ਸ੍ਰੀ ਸਾਹਿਬ ਨਾਲ ਕਿਰਪਾਨ ਦੇ ਨਾਲ ਹੀ ਉਹ ਕਿਹੜਾ ਸੂਰਮਾ ਹੈ ਜਿਹੜਾ ਸ਼ੇਰ ਨੂੰ ਮਾਰੇ, ਰਾਜਾ ਇਸ ਤਰ੍ਹਾਂ ਕਹਿ ਰਿਹਾ, ਜਿਹੜਾ ਸ਼ੇਰ ਨੂੰ ਮਾਰੇਗਾ ਮੈਂ ਬਹੁਤਾ ਉਹਨੂੰ ਇਨਾਮ ਦੇਵਾਂਗਾ। ਏਦਾਂ ਕਹਿ ਤੇ ਭਬਕਾਰਿਓ ਸ਼ੇਰ ਨੇ ਭਬਕ ਮਾਰੇ, ਬੁਲੰਦ ਖਾਂ ਜਿਹੜਾ ਉਹਦਾ ਜਰਨੈਲ ਸੀ ਉਸ ਬਹਾਦਰ ਸ਼ਾਹ ਦਾ, ਉਹਨੇ ਜਦੋਂ ਵੇਖਿਆ
ਕਰਵਾਲ ਢਾਲ ਕੋ ਗਯੋ,
ਤੇ ਤਲਵਾਰ ਸਾਧ ਸਿੰਘ ਪਕੜ ਕੇ ਤੇ ਨਾਲ ਢਾਲ ਫੜ ਕੇ ਗਿਆ ਹੈ ਸ਼ੇਰ ਦੇ ਅੱਗੇ, ਬਹੁਤਾ ਹੱਠ ਕਰਕੇ ਸ਼ੇਰ ਦੇ ਸਾਹਮਣੇ ਹੋ ਗਿਆ, ਜਦੋਂ ਨੇੜੇ ਹੋਇਆ ਤੇ ਮਿਰਗੇਸ਼ ਨੇ ਨਿਹਾਰਿਆ, ਜਦੋਂ ਸਾਧ ਸਿੰਘ ਤੇ ਮਿਰਗਾਵਲੀ ਦੇ ਰਾਜਾ ਜਿਹੜਾ ਮਿਰਗੇਸ਼ ਸਿੰਘ ਆ, ਭਾਵ ਕੇ ਸ਼ੇਰ ਨੇ ਜਦੋਂ ਵੇਖਿਆ ਕਿਹੜੀ ਸ਼ੇਰ ਨੇ, ਇਸੇ ਤਰ੍ਹਾਂ ਬੁਲੰਦ ਖਾਨ ਨੂੰ ਝਾਟੀ ਉਹਨੇ ਸਾਧ ਸੰਗਤ ਦੀ ਝਪਟ ਮਾਰੀ ਹੈ ਤੇ ਉਸ ਨੂੰ ਮਾਰ ਦਿੱਤਾ,
ਫਿਰ ਡਰੇ ਪੁਰ ਸ਼ਾਹ ਪ੍ਰਚਾਰ,
ਵੇਖ ਕੇ ਡਰ ਗਿਆ, ਫਿਰ ਸ਼ਾਹ ਫਿਰ ਪ੍ਰਚਾਰ ਕਰ ਰਿਹਾ ਹੈ, ਕਹਿ ਰਿਹਾ ਸਾਰਿਆਂ ਨੂੰ
ਇਨਾਮ ਜਾਏ ਭੱਟ ਮਾਰ,
ਜਿਹੜਾ ਸੂਰਮਾ ਭਾਈ ਮਾਰੇਗਾ ਨਾਮ ਲਵੇਗਾ, ਜਾਓ ਭਾਈ ਜਿਹੜਾ ਮਾਰ ਸਕਦਾ ਹੈ, ਉਹਦਾ ਇੱਕ ਹੋਰ ਜਰਨੈਲ ਸੀ ਵਜੀਦ ਖਾਨ ਉਹਨੂੰ ਕਿਹਾ ਜਾਂਦਾ ਹੈ, ਉਹਦਾ ਨਾਮ ਵਜੀਦ ਖਾਂ, ਇੱਕ ਤੇ ਵਜੀਦਾ ਹੈ ਨਾ ਜਿਹੜਾ ਸਾਧ ਸਿੰਘ ਸਰਹੰਦ ਦਾ ਨਵਾਬ ਸੀ, ਨਹੀਂ ਇਹ ਵਜੀਦ ਖਾਂ ਹੋਰ ਸੀਗਾ, ਉਸ ਵਜੀਦ ਖਾਂ ਨੇ ਜਦੋਂ ਵੇਖਿਆ ਬਹੁਤਿਆਂ ਸੂਰਮਿਆਂ ਦਾ ਸਰਦਾਰ ਸੀ ਉਹ, ਬਹੁਤਾ ਸਰਦਾਰੀਆਂ ਦੇ ਉੱਤੇ, ਭਾਵ ਕਿ ਉਹਦੇ ਥੱਲੇ ਬਹੁਤ ਜ਼ਿਆਦਾ ਜਰਨੈਲ ਵੀ ਕੰਮ ਕਰਦੇ ਸਨ, ਜਦੋਂ ਪਰਾਕਰਮ ਕਰਕੇ ਸ਼ੇਰ ਦੇ ਉੱਤੇ ਲਲਕਾਰਾ ਮਾਰਿਆ, ਸ਼ੇਰ ਨੂੰ ਆਵਾਜ਼ ਦਿੱਤੀ,
ਸ਼ੇਰ ਝਪਟ ਦਾ ਪਿਓ ਹੱਥ ਤਵੈ,
ਉਸੇ ਵਕਤ ਸ਼ੇਰ ਨੇ ਝਪਟ ਮਾਰੀ ਤੇ ਉਹ ਸੂਰਮੇ ਨੂੰ ਵੀ ਮਾਰ ਦਿੱਤਾ।
ਭੱਟ ਸਮੁਖ ਨਹਿ ਗਯੋ,
ਫੇਰ ਕਵੀ ਜੀ ਕਹਿੰਦੇ ਮੁੜ ਕੇ ਕੋਈ ਸੂਰਮਾ ਰਾ ਉਸ ਸ਼ੇਰ ਦੇ ਲਾਗੇ ਨਹੀਂ ਗਿਆ। ਦੋ ਮੌਤਾਂ ਹੋ ਚੁੱਕੀਆਂ ਹਨ, ਸ਼ੇਰ ਨੇ ਮਾਰ ਦਿੱਤੇ ਹਨ ਦੋ ਜਾਣੇ, ਇਸ ਕਰਕੇ ਉਹ ਲਾਗੇ ਨਹੀਂ ਗਿਆ ਹੈ, ਕੋਈ ਹੋਰ ਡਰਦਾ ਮਾਰਿਆ।
ਡਰ ਭਯੋ,
ਦੋ ਜਰਨੈਲ ਮਾਰ ਦਿੱਤੇ ਬਹਾਦਰ ਸ਼ਾਹ ਦੇ, ਡਰ ਹੋ ਗਿਆ ਸਾਰਿਆਂ ਨੂੰ।
ਤਬ ਸਾਹਿਬ ਦਲਹਿ ਨਿਹਾਰਿਓ,
ਤਾਂ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਲ ਦੇ ਵਿੱਚ ਜਦੋਂ ਵੇਖਣੇ ਕੀਤੇ ਸਿੰਘ,
ਰੋਸ਼ਨ ਸਿੰਘ ਹੁਤੋ ਲਲਕਾਰਿਓ,
ਰੋਸ਼ਨ ਸਿੰਘ ਨੂੰ ਗੁਰੂ ਪਿਤਾ ਜੀ ਨੇ ਕਹਿਣਾ ਕੀਤਾ,
ਜਮ ਧਰ ਖੜਗ ਢਾਲ ਜਿਸ ਪਾਸ,
ਜਿਹਦੇ ਕੋਲ ਜਮ ਧਰ ਵੀ ਸੀ, ਖੜਗ ਵੀ ਸੀ, ਢਾਲ ਵੀ ਸੀ, ਇਸ ਤਰ੍ਹਾਂ
ਰੁਪਿਓ ਸਿੰਘ ਚਹਿ ਸਿੰਘ ਬਿਨਾਸ,
ਰੁਪਿਓ ਸਿੰਘ ਸਾਧ ਸੰਗਤ ਜੀ, ਸੂਰਮਾ ਯੋਧਾ ਅੱਗੇ ਹਮਲਾ ਕਰਦਾ, ਕਹਿ ਰਹੇ ਸਿੰਘ ਬਿਨਾਸ, ਚਾਹੁੰਦਾ ਹੈ ਸਿੰਘ ਨੂੰ ਬਿਨਾਸ ਕਰਨਾ। ਸਿੰਘ ਕਹਿੰਦਾ ਹੈ ਸ਼ੇਰ ਨੂੰ ਮੈਂ ਮਾਰ ਦੇਣਾ, ਅੱਗੇ ਵੀ ਸਿੰਘ ਹੈ, ਲੜਨ ਵਾਲਾ ਵੀ ਸਿੰਘ ਹੈ।
ਲਾਏ ਘਾਤ ਕਰ ਸਿਪਰ ਅਗੇਰੇ,
ਘਾਤ ਕਰਕੇ ਜਦੋਂ ਸਾਧ ਸੰਗਤ ਜੀ ਉਹਨੇ ਆਪਣੀ ਢਾਲ ਨੂੰ ਅੱਗੇ ਕੀਤਾ,
ਨੇਰ ਫੇਰ ਘਾਲਿਓ ਜਿਸ ਵੇਰੇ,
ਜਦੋਂ ਸ਼ੇਰ ਉਹਦੇ ਨੇੜੇ ਆਇਆ, ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਯੁੱਧ ਹੋਣ ਲੱਗਾ ਉਹਨਾਂ ਦਾ ਦੋਵਾਂ ਦਾ, ਜਦੋਂ ਸ਼ੇਰ ਉੱਤੇ ਚੜਿਆ, ਜਿਸ ਤਰ੍ਹਾਂ ਸਾਧ ਸਿੰਘ ਢਾਲ ਅੱਗੇ
ਉੱਪਰ ਆਵਾ,
ਜਦੋਂ ਸ਼ੇਰ ਭਾਵ ਕੇ ਆਪਣਾ ਬਲ ਧਾਰ ਕੇ ਉੱਪਰ, ਸਭ ਤੋਂ ਜ਼ਿਆਦਾ ਬਲ ਸ਼ੇਰ ਦਾ ਸਾਧ ਸੰਗਤ ਉਹਦੇ ਪੰਜਿਆਂ ਚ ਹੁੰਦਾ ਹੈ, ਤੇ ਸ਼ੇਰ ਦੇ ਪੰਜਿਆਂ ਦਾ ਬਲ ਇੱਕੇ ਬਾਂਹ ਦੇ ਨਾਲ ਢਾਲ ਦੇ ਉੱਤੇ ਰੋਕ ਲੈਣਾ ਕੋਈ ਨਿੱਕੀ ਜਿਹੀ ਗੱਲ ਨਹੀਂ ਹੈ। ਤੋ ਐਸਾ ਸੂਰਮਾ ਯੋਧਾ ਭਾਈ ਰੋਸ਼ਨ ਸਿੰਘ ਗੁਰੂ ਕਲਗੀਧਰ ਪਿਤਾ ਦਾ ਸ਼ੇਰ ਹੈ, ਸਿੰਘ ਜਿਹੜਾ ਹੈ, ਸਿੰਘ ਨਾਮ ਸ਼ੇਰ ਦਾ ਹੈ ਭਾਈ, ਅੱਗੇ ਵੀ ਸਿੰਘ ਹੈ, ਹੁਣ ਦੋਵਾਂ ਦਾ ਭੇੜ ਹੋਣ ਲੱਗਾ ਹੈ। ਤੇ ਜਦੋਂ ਉਹਨੇ ਸਾਧ ਸੰਗਤ ਜੀ ਵੇਖਿਆ ਕੀ ਹੈ ਕਿ ਉਸ ਵਕਤ ਸ਼ੇਰ ਆਇਆ ਹੈ, ਜਦੋਂ ਸ਼ੇਰ ਛਾਲ ਮਾਰ ਕੇ ਉਹਦੇ ਉੱਤੇ ਪੈਣ ਲੱਗਾ, ਉਹਨੇ ਅੱਗੇ ਢਾਲ ਕਰ ਦਿੱਤੇ,
ਤਰੇ ਹੋਏ ਕਰ ਘਾਵ ਲਗਾਵਾ,
ਥੋੜਾ ਜਿਹਾ ਥੱਲੇ ਹੋ ਕੇ ਉਹਨੇ ਘਾਵ ਮਾਰਿਆ, ਭਾਵ ਕੇ ਇਸੇ ਤਰ੍ਹਾਂ ਉਹਨੂੰ ਜ਼ਖਮ ਕਰਨ ਦਾ ਯਤਨ ਕੀਤਾ।
ਜਮ ਧਰ ਉਧਰ ਸਜੋਰ ਤਸਾਈ,
ਤੇ ਜਮ ਧਰ ਜਿਹੜੀ ਉਹਦੇ ਕੋਲ ਸੀ ਸਾਧ ਸੰਗਤ, ਉਹਨੇ ਇਸ ਤਰ੍ਹਾਂ ਕਿਰ ਜਿਹੜੀ ਆ ਵਿੱਚ ਤਸਾ ਦਿੱਤੀ ਉਹਦੇ ਥੱਲੇ ਪਾਸੇ ਢਿੱਡ ਦੇ ਵਿੱਚ, ਇਹੋ ਜਗ੍ਹਾ ਉਹਦੀ ਪੋਲੀ ਜ਼ਿਆਦਾ ਹੁੰਦੀ ਹੈ।
ਉਪਰ ਤੇ ਦੀਨਸ ਉਥਲਾਈ,
ਉੱਪਰ ਤੋਂ ਫਿਰ ਸਾਧ ਸੰਗਤ ਪਲਟਾ ਦੇ ਦਿੱਤਾ ਉਹਨੂੰ, ਗੁਰੂ ਸਾਹਿਬ ਤੇ ਬਾਦਸ਼ਾਹ ਜਿਹੜਾ ਬਹਾਦਰ ਸ਼ਾਹ ਤੇ ਚੰਮੂ ਜਿਹੜੀ ਸਾਰੀ ਫੌਜ ਹੈ, ਇਹ ਜਾਰਾ ਤਮਾਸ਼ਾ।
ਅਵਲੋਕਤ ਸਭ ਸ਼ੇਰ ਬਿਨਾਸਾ,
ਜਦੋਂ ਉਹਦੇ ਵੇਂਦਿਆਂ ਵੇਂਦਿਆਂ ਭਾਈ ਰੋਸ਼ਨ ਸਿੰਘ ਨੇ ਸ਼ੇਰ ਨੂੰ ਮਾਰ ਦਿੱਤਾ,
ਬਖਸ਼ਿਸ਼ ਲਗੋ ਸ਼ਾਹੋ ਬਹੁਤ ਹੈਪੀ,
ਉਸ ਵਕਤ ਬਖਸ਼ਿਸ਼ ਸ਼ਾਹ ਦੇਣ ਲੱਗਾ ਸੀ ਬਹੁਤ ਹੀ ਭਾਈ ਰੋਸ਼ਨ ਸਿੰਘ ਨੂੰ, ਕਿਉਂਕਿ ਬਹਾਦਰ ਸ਼ਾਹ ਨੇ ਕਿਹਾ ਸੀ ਨਾ ਮੈਂ ਬਹੁਤ ਜ਼ਿਆਦਾ ਬਖਸ਼ਿਸ਼ ਦੇਵਾਂਗਾ ਜਿਹੜਾ ਭਾਈ ਇਸ ਸ਼ੇਰ ਨੂੰ ਮਾਰੇਗਾ। ਉਹ ਭਾਈ ਰੋਸ਼ਨ ਸਿੰਘ ਨੂੰ ਜਦੋਂ ਸਾਧ ਸਿੰਘ ਬਹੁਤ ਹੀ ਬਖਸ਼ਿਸ਼ ਦੇਣ ਲੱਗਾ,
ਕਹੇ ਸਿੰਘ ਹਉ ਕਰੋ ਨਾ ਲੱਭੇ,
ਸਿੰਘ ਕਹਿੰਦਾ ਹੈ ਬਾਦਸ਼ਾਹ ਸਲਾਮਤ ਮੈਂ ਨਹੀਂ ਲਵਾਂਗਾ,
ਜਿਸ ਗੁਰ ਦੇ ਬਲ ਸ਼ੇਰ ਹਟਾਇਓ,
ਜਿਸ ਗੁਰੂ ਦੇ ਬਲ ਦੇ ਨਾਲ ਮੈਂ ਸ਼ੇਰ ਦੀ ਹੱਤਿਆ ਕੀਤੀ, ਨਾ ਕਿ ਮੇਰਾ ਕੋਈ ਬਲ ਹੈ, ਇੰਨਾ ਗੁਰੂ ਦੇ ਨਾਲ ਪਿਆਰ ਹੈ ਭਾਈ, ਇੰਨਾ ਸਤਿਗੁਰ ਦੇ ਨਾਲ ਪਿਆਰ ਹੈ, ਤੇ ਅਸੀਂ ਗੁਰੂ ਦੇ ਸਿੱਖ ਨਹੀਂ ਅਜੇ ਬਣ ਸਕਦੇ, ਉਹਨਾਂ ਦੇ ਪਿਆਰ ਹੀ ਇੰਨਾ ਜ਼ਿਆਦਾ ਰੱਖਿਆ ਸਾਧ ਸੰਗਤ ਜੀ, ਇੰਨਾ ਪਿਆਰ ਜੇ ਹੋਵੇਗਾ ਤੇ ਫਿਰ ਗੁਰੂ ਦਾ ਪੁੱਤਰ ਜ਼ਰੂਰ ਬਣੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੇ ਕਿਹਾ ਮਾਰ ਬਾਦਸ਼ਾਹ ਮੇਰੇ ਕੋਲੋਂ ਜੋ ਮਰਵਾਇਆ ਹੈ ਸ਼ੇਰ, ਗੁਰੂ ਨੇ ਕਿਰਪਾ ਕਰਕੇ ਮਰਵਾਇਆ
ਹੈ,
ਗੁਰੂ ਸਾਹਿਬ ਤੋਂ ਰਿੱਧੀਆਂ ਸਿੱਧੀਆਂ ਸਾਰੀਆਂ ਪ੍ਰਾਪਤ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਨੇ ਜਦੋਂ ਕਹਿ ਦਿੱਤਾ ਲਾਹੌਰ ਦੇ ਕਿਲੇ ਦੇ ਵਿੱਚ ਵਾਹਿਗੁਰੂ, ਜਦੋਂ ਲੋਹਗੜ੍ਹ ਦੇ ਕਿਲੇ ਦੇ ਬਾਰੇ ਕਿਹਾ ਫੌਜ ਚੜ ਕੇ ਆ ਰਹੀ, ਕੇਸਰੀ ਚੰਦ ਜਿਹੜਾ ਉਹ ਆਪਣਾ ਇਸੇ ਤਰ੍ਹਾਂ ਹਾਥੀ ਸਵੇਰੇ ਸ਼ਰਾਬ ਪਿਆ ਕੇ ਮਸਤ ਕਰਕੇ ਸੱਤ ਤਵੀਆਂ ਉਹਦੇ ਸਿਰ ਦੇ ਉੱਤੇ ਮੱਥੇ ਤੇ ਲਾ ਕੇ ਹੱਥ ਉਹਦੀ ਸੁੰਡ ਦੇ ਵਿੱਚ ਕਿਰਪਾਨ ਫੜਾ ਕੇ ਤੇ ਉਹ ਚੱਲੇਗਾ ਇਸੇ ਤਰ੍ਹਾਂ, ਤੇ ਉਹ ਆਣ ਕੇ ਜਦੋਂ ਦਰਵਾਜ਼ੇ ਨੂੰ ਤੋੜ ਦੇਵੇਗਾ ਤੇ ਉਹ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆ ਕੇ ਦੱਸਿਆ ਤੇ ਫੌਜ ਸਾਰੀ ਕਿਲੇ ਦੇ ਅੰਦਰ ਵੜ ਜਾਵੇਗੀ। ਇਹ ਜਦੋਂ ਦੱਸਿਆ ਗੁਰੂ ਸਾਹਿਬ ਨੂੰ ਆ ਕੇ, ਸਤਿਗੁਰੂ ਜੀ ਨੇ ਦੁਨੀ ਚੰਦ ਵੱਲ ਹੱਥ ਕਰਕੇ ਕਿਹਾ ਕਿ ਆਹ ਦੁਨੀ ਚੰਦ ਸਾਡਾ ਆ ਵੀ ਸ਼ੇਰ ਹੈ ਭਾਈ, ਹਾਥੀ ਹੈ, ਹਾਥੀ ਦਾ ਹਾਥੀ ਨਾਲ ਮੁਕਾਬਲਾ ਕਰਾ ਦੇਵਾਂਗੇ। ਸਿੰਘਾਂ ਨੇ ਸੋਚਿਆ ਵੀ ਇਹ ਭਾਈ ਦੁਨੀ ਚੰਦ ਸਾਰੀ ਜ਼ਿੰਦਗੀ ਭਾਵ ਜਿੰਨਾ ਚਿਰ ਤੂੰ ਰਹਿ ਰਿਹਾ ਚੰਗਾ ਪ੍ਰਸ਼ਾਦ ਚੰਗਾ ਛਕ ਜਾਂਦਾ ਹੈ, ਪ੍ਰਸ਼ਾਦਾ ਪਾਣੀ ਵਾਹ ਵਾਹ ਛਕ ਜਾਂਦਾ ਹੈ, ਤਗੜਾ ਬੜਾ ਸੀ, ਕੱਦ ਕਾਠ ਬੜਾ ਸੀ ਸਾਧ ਸੰਗਤ ਜੀ ਉਹਦਾ, ਤੇ ਉਹ ਮਸੰਦ ਸੀ, ਦੁਨੀ ਚੰਦ ਸੀ ਨਾ, ਸਿੰਘ ਨਹੀਂ ਸੀ, ਤੇ ਜਦੋਂ ਉਹਨਾਂ ਸਿੰਘਾਂ ਨੇ ਆਖਿਆ ਵੀ ਮਹਾਰਾਜ ਭਾਈ ਤੇਰੇ ਤੇ ਗੁਰੂ ਸਾਹਿਬ ਦੀ ਰਹਿਮਤ ਹੋ ਗਈ ਹੈ, ਵੇਖ ਕਿੱਡੀ ਬਖਸ਼ਿਸ਼ ਹੈ ਤੇਰੇ ਤੇ, ਕਿੱਡਾ ਜਸ ਤੇਰੀ ਵਡਿਆਈ ਹੋਵੇਗੀ। ਤਾਂ ਉਸ ਵਕਤ ਕਹਿੰਦਾ ਆਓ ਤੁਸੀਂ ਤੇ ਮੈਨੂੰ ਮਰਿਆ ਹੀ ਭਾਲਦੇ ਸੀ ਨਾ ਵੀ ਮੈਂ ਲੰਗਰ ਚ ਪ੍ਰਸ਼ਾਦ ਜ਼ਿਆਦਾ ਖਾ ਜਾਂਦਾ। ਤੋ ਉਸ ਤਰ੍ਹਾਂ ਸਾਧ ਸੰਗਤ ਜੀ ਉਹ ਲਾਹੌਰ ਲੋਹਗੜ੍ਹ ਕਿਲ੍ਹੇ ਤੋਂ ਭੱਜ ਨਿਕਲਿਆ ਸੀ। ਜਦੋਂ ਮੋਟੇ ਪੱਟੋਂ ਲੱਤ ਟੁੱਟ ਗਈ, ਉਹਦੇ ਚੇਲਿਆਂ ਨੇ ਜਾ ਕੇ ਸਾਧ ਸੰਗਤ ਨੂੰ ਜਦੋਂ ਅੰਮ੍ਰਿਤਸਰ ਖੜਿਆ, ਭਾਈ ਸਾਲੋ ਜੀ ਦਾ ਜਿਹੜਾ ਘਰ ਸੀ ਟੋਭਾ ਹੈ ਗੁਰਦੁਆਰਾ ਹੈ ਉਹਦੇ ਲਾਗੇ, ਉਸ ਤਰ੍ਹਾਂ ਸਾਧ ਸੰਗਤ ਦੁਨੀ ਚੰਦ ਦਾ ਵੀ ਘਰ ਸੀ। ਦੁਨੀ ਚੰਦ ਦੇ ਫਿਰ ਗਾਂਹ ਜਿਹੜੇ ਪੋਤਰੇ ਭਾਈ ਅਨੂਪ ਸਿੰਘ, ਉਹ ਵੀ ਬੜੇ ਬਲੀ ਸਨ, ਜਵਾਨ ਸਨ। ਉਹਨਾਂ ਨੇ ਆਣ ਕੇ ਗੁਰੂ ਕਲਗੀਧਰ ਪਿਤਾ ਕੋਲ ਫਿਰ ਫੌਜ ਦੇ ਵਿੱਚ ਫਿਰ ਆਣ ਕੇ ਸਾਧ ਸੰਗਤ ਜੀ ਜੰਗ ਯੁੱਧ ਕੀਤਾ ਤੇ ਆਪਣੇ ਦਾਦੇ ਦਾ ਜਿਹੜਾ ਵਿਹਣਾ ਲਾਹ ਦਿੱਤਾ ਸੀ। ਤੇ ਉਦੋਂ ਫਿਰ ਸਾਧ ਸੰਗਤ ਜਦੋਂ ਉਹ ਭੱਜ ਗਿਆ, ਦੁਨੀ ਚੰਦ ਸੀ ਦੁਨੀ ਸਿੰਘ ਨਾ ਬਣਿਆ, ਫਿਰ ਬਾਬਾ ਗੁਰੂ ਸਾਹਿਬ ਕਲਗੀਧਰ ਪਿਤਾ ਨੇ ਆਖਿਆ ਭਾਈ ਬਚਿੱਤਰ ਸਿੰਘ ਹੈ। ਗੁਰੂ ਸਾਹਿਬ ਨੇ ਸਾਰਿਆਂ ਨੂੰ ਜਦੋਂ ਸਿੰਘਾਂ ਨੂੰ ਲਲਕਾਰਾ ਮਾਰਿਆ, ਭਾਈ ਬਚਿੱਤਰ ਸਿੰਘ ਦਰਮਿਆਨੇ ਕੱਦ ਦਾ ਹੈ, ਮਧਰਾ ਕੱਦ ਹੈ, ਦਰਮਿਆਨਾ ਹੈ, ਗੁਰੂ ਕਲਗੀ ਰਾਜਪੂਤ ਹੈ ਸਾਧ ਸੰਗਤ ਜੀ। ਗੁਰੂ ਸਾਹਿਬ ਇਹ ਪੰਜ ਭਰਾ ਰਾਜਪੂਤ, ਭਾਈ ਉਦੇ ਸਿੰਘ, ਭਾਈ ਸਾਧ ਸੰਗਤ ਜੀ ਇਸੇ ਤਰ੍ਹਾਂ, ਭਾਈ ਬਚਿੱਤਰ ਸਿੰਘ ਇਸੇ ਤਰ੍ਹਾਂ, ਹੋਰ ਜਿਹੜੇ ਭਰਾ ਸਨ ਸਾਰੇ ਇਹ ਆਦਿਕ ਜਿਹੜੇ ਸਾਧ ਸੰਗਤ ਗੁਰੂ ਸਾਹਿਬ ਦੇ ਕੋਲ ਸਦਾ ਹੀ ਰਿਹਾ ਕਰਦੇ। ਪਰ ਉਦੇ ਸਿੰਘ ਜਵਾਨ ਸੀ ਕੱਦ ਦਾ, ਬਚਿੱਤਰ ਸਿੰਘ ਥੋੜਾ ਛੋਟਾ ਸੀ, ਆਲਮ ਸਿੰਘ ਵੀ ਬੜੀ ਚੜ੍ਹਦੀ ਕਲਾ ਵਾਲਾ ਸੀ ਸਾਧ ਸੰਗਤ ਜੀ, ਇਹ ਭਰਾ ਸਨ ਸਾਰੇ। ਇਹਨਾਂ ਨੇ ਜਦੋਂ ਆਣ ਕੇ ਬਚਿੱਤਰ ਸਿੰਘ ਨੂੰ ਗੁਰੂ ਨੇ ਉੱਠਿਆ, ਉੱਠ ਕੇ ਕਹਿੰਦਾ ਸਤਿਗੁਰੂ ਪਿਤਾ ਜੀ ਆਪ ਰਹਿਮਤਾਂ ਕਰੋ, ਬਖਸ਼ਿਸ਼ਾਂ ਕਰੋ, ਤੇ ਮੈਂ ਹਾਥੀ ਨਾਲ ਮੁਕਾਬਲਾ ਕੀ ਕਰਨਾ ਹੈ, ਮੈਂ ਤਾਂ ਐਰਾਪਾਤ ਹਾਥੀ ਜਿਹੜਾ ਇੰਦਰ ਦੇ ਦਰਬਾਰ ਚ ਆਉਂਦੇ ਉਹ ਵੀ ਮੈਂ ਲਿਆ ਸਕਦਾ, ਸਤਿਗੁਰੂ ਆਪ ਜੀ ਰਹਿਮਤ ਕਰੋ ਤੇ ਤਾਂ, ਗੁਰੂ ਜੀ ਬਖਸ਼ਿਸ਼ਾਂ ਕਰੋ ਤੇ ਤਾਂ। ਹੁਣ ਕਵੀ ਨੇ ਰੰਗ ਭਰਨ ਦੇ ਮਾਰੇ ਵੀ ਇੱਕ ਗੱਲ ਕੀਤੀ ਹੈ, ਗੁਰੂ ਸਾਹਿਬ ਨੇ ਪਹਿਲਾ ਥਾਪੜਾ ਕਹਿੰਦੇ ਦਿੱਤਾ, ਕਹਿੰਦੇ ਬਚਿੱਤਰ ਸਿੰਘ ਵੇਖ ਕਿੱਦਾਂ ਦੇ ਲੱਗਦੇ ਆ, ਕਹਿੰਦੇ ਮਹਾਰਾਜ ਥੋੜੇ ਜਿਹੇ ਛੋਟੇ ਹੋਏ ਆ। ਦੂਜਾ ਥਾਪੜਾ ਦਿੱਤਾ ਹੈ, ਕਹਿੰਦਾ ਮਹਾਰਾਜ ਹੋਰ ਛੋਟੇ ਹੋ ਗਏ ਆ। ਹੁਣ ਜਦੋਂ ਤੀਜਾ ਥਾਪੜਾ ਦਿੰਦਾ, ਕਹਿੰਦਾ ਮਾਰਿਆ ਸਾਰੀ ਫੌਜ ਕੀੜੇ ਮਕੌੜੇ ਲੱਗਦੀ ਹੈ। ਕਹਿੰਦੇ ਜਾ ਫਿਰ ਹੁਣ ਇੱਕੀਆਂ ਛੱਤ, ਇੱਕੀਆਂ ਹਾਥੀਆਂ ਦਾ, ਇੱਕੀਆਂ ਸ਼ੇਰਾਂ ਦਾ ਬਲ ਦੇ ਕੇ ਉਹਦੇ ਕੋਲ ਹਾਥੀ ਨੂੰ ਮਰਵਾਇਆ ਸੀ ਸਾਧ ਸੰਗਤ ਜੀ। ਜਦੋਂ ਗੁਰੂ ਦਾ ਖਾਲਸਾ, ਗੁਰੂ ਸਾਹਿਬ ਨੇ ਨਾਗਨੀ ਆਪ ਪਰਖ ਕੇ ਆਪ ਤੋਲ ਕੇ ਪੂਰੀ ਤੇ ਟ੍ਰੇਨਡ ਘੋੜਾ ਗੁਰੂ ਸਾਹਿਬ ਨੇ ਦਿੱਤਾ ਭਾਈ ਬਚਿੱਤਰ ਸਿੰਘ ਨੂੰ, ਦਰਵਾਜ਼ਾ ਖੋਲਿਆ ਗੁਰੂ ਦੇ ਸੂਰਮੇ ਨੇ, ਜਦੋਂ ਬਾਹਰ ਗਿਆ ਘੋੜਾ ਟ੍ਰੇਨਡ ਜਿਹੜੇ ਹੁੰਦੇ ਉਹ ਆਪਣਾ ਉਤਲਾ ਜਿਹੜਾ ਸਾਧ ਸੰਗਤ ਜੀ ਸਵਾਰ ਹੁੰਦਾ ਹੈ ਨਾ ਉਹਦੇ ਵਾਰ ਨੂੰ ਪੂਰਾ ਧਿਆਨ ਚ ਰੱਖਦੇ ਵੀ ਅਗਲੇ ਨੂੰ ਵਾਰ ਕਿੱਦਾਂ ਕਰੇਗਾ। ਇਹ ਜੰਗ ਵਾਸਤੇ ਘੋੜੇ ਟ੍ਰੇਨਡ ਕੀਤੇ ਜਾਂਦੇ ਆ। ਜਦੋਂ ਉਹ ਟ੍ਰੇਨਡ ਘੋੜਾ ਅਗਲੇ ਪਾਸੇ ਹਾਥੀ ਆਇਆ, ਘੋੜੇ ਨੇ ਆਪਣੀਆਂ ਦੋਵੇਂ ਬਗਲੋਂ ਪੈਰ ਚੁੱਕ ਕੇ ਉਹਦੀ ਸੁੰਡ ਤੇ ਰੱਖ ਦਿੱਤਾ ਵੀ ਮੇਰਾ ਜਿਹੜਾ ਸਵਾਰ ਹੈ ਉਹਦਾ ਪੂਰੀ ਤਰ੍ਹਾਂ ਉਹ ਵਾਰ ਪੂਰਾ ਚੱਲੇ। ਭਾਈ ਬਚਿੱਤਰ ਸਿੰਘ ਨੇ ਘੋੜੇ ਦੇ ਉੱਤੇ ਖਲੋ ਕੇ ਤੇ ਸਾਧ ਸਿੰਘ ਜਦੋਂ ਨਾਗਨੀ ਮਾਰੀ ਹੈ, ਸੱਤ ਤਵੀਆਂ ਚੀਰ ਕੇ ਹਾਥੀ ਦੇ ਮੱਥੇ ਵਿੱਚ ਖੁੱਭ ਗਈ। ਇਹ ਗੁਰੂ ਕਲਗੀਧਰ ਪਿਤਾ ਦੀ ਬਖਸ਼ਿਸ਼ ਸੀ, ਸਤਿਗੁਰ ਦੀ ਰਹਿਮਤ ਹੈ, ਗੁਰੂ ਦੇ ਖਾਲਸਾ ਸੂਰਮਾ ਏਦਾਂ ਕੁਝ ਕਰ ਸਕਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਫੇਰ ਉਹਨੂੰ ਭਜਾ ਦਿੱਤਾ, ਪਿੱਛੇ ਭੱਜ ਉੱਠਿਆ। ਰਹੋ ਵਿਚਾਰ, ਏਦਾਂ ਹੀ ਭਾਈ ਰੋਸ਼ਨ ਸਿੰਘ ਨੇ ਬੇਨਤੀ ਕਿਹਾ ਹੈ ਕਿ ਗੁਰੂ ਕਲਗੀਧਰ ਪਿਤਾ ਤੋਂ ਮੈਂ ਸਾਰੀਆਂ ਰਿਧੀਆਂ ਸਿੱਧੀਆਂ ਬਖਸ਼ਿਸ਼ ਕੀਤੀਆਂ, ਸ਼ੇਰ ਦਾ ਸ਼ਿਕਾਰ ਮੈਂ ਇਸ ਤਰ੍ਹਾਂ ਤਾਂ ਕੀਤਾ ਬਾਦਸ਼ਾਹ, ਇਹ ਮੇਰਾ ਕੁਝ ਨਹੀਂ ਹੈ, ਇਹ ਮੇਰੇ ਗੁਰੂ ਨੇ ਸਭ ਕੁਝ ਦਿੱਤਾ ਹੋਇਆ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਅਹਿਮਦ ਸ਼ਾਹ ਅਬਦਾਲੀ ਸੀ, ਦੋ ਸਿੰਘ ਮੀਰ ਮਨੂ ਦੀ ਭਾਵ ਕੇ ਕੈਦ ਵਿੱਚ ਸਨ, ਉਹਨੇ ਆਖਿਆ ਕੌਣ ਆ ਜਿਹੜੇ ਝਾਟੀ ਵੜ ਜਾਂਦੇ ਸਾਡੇ ਆਣ ਕੇ ਲੁੱਟ ਲੱਟ ਕੇ ਲੈ ਜਾਂਦੇ, ਖਜ਼ਾਨਾ ਵੀ ਲੁੱਟ ਕੇ ਲੈ ਜਾਂਦੇ, ਧੀਆਂ ਵੀ ਇਹਨਾਂ ਨੇ ਛਡਾਲੀਆਂ ਜਿਹੜੀਆਂ ਲੱਭਣੀ ਫਿਰਦੇ ਆ, ਇੱਕ ਵਾਰੀ ਹਿੰਦੂਆਂ ਦੀਆਂ 26,000, ਇੱਕ ਵਾਰੀ 15,000, ਇੱਕ ਵਾਰੀ 30,000, ਤੇ ਇਹ ਖਜ਼ਾਨਾ ਵੀ ਲੁੱਟ ਕੇ ਲੈ ਜਾਂਦੇ, ਹਿੱਸਾ ਵਡਾ ਲੈਂਦੇ, ਕੌਣ ਆ? ਕਹਿੰਦਾ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਨੂੰ ਮੀਰ ਮਨੂ ਕਹਿੰਦਾ ਇਹ ਸਿੰਘ ਵਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੰਘ ਤੈ ਪੈਦਾ ਕੀਤੇ ਆ, ਸਿੰਘ ਨਾ ਕਹਿੰਦੇ ਸ਼ੇਰ ਦਾ ਹੈ, ਇਹ ਸ਼ੇਰ ਪੈਦਾ ਕੀਤੇ ਆ। ਕਹਿੰਦਾ ਅੱਛਾ, ਤੇ ਇਹਨਾਂ ਦੇ ਘੋਲ ਕਾਠੀ ਜਿਹੜੇ ਘਰ ਹੈ ਇਹਨਾਂ ਦੇ ਘਰ ਤਬਾਹ ਕਰਦੇ? ਕਹਿੰਦਾ ਘਰ ਜਿਹੜੇ ਘੋੜਿਆਂ ਦੀਆਂ ਕਾਠੀਆਂ ਦੇ ਆ। ਕਹਿੰਦਾ ਹੁਣ ਤੂੰ ਸੁਪਨਾ ਛੱਡ ਦੇ, ਰਾਜ ਦੇ ਵਾਰਸ ਜੰਮ ਪਿਆ। ਫਿਰ ਉਹਨੇ ਕਿਹਾ ਕੋਈ ਹੋਰ ਸਿੰਘ ਹੈ ਇੱਥੇ? ਕਹਿੰਦੇ ਹਾਂ ਦੋ ਸਿੰਘ ਹੈ, ਦੋ ਸਿੰਘ ਮੇਰੇ ਇਸੇ ਤਰ੍ਹਾਂ ਕੈਦ ਵਿੱਚ ਹੈ। ਕਹਿੰਦੇ ਜਾ ਉਹਨਾਂ ਨੂੰ ਲੈ ਕੇ ਆ। ਦੋਵਾਂ ਸਿੰਘਾਂ ਨੇ ਦਮਾਲੇ ਝਲਾਏ ਆ, ਅਕਾਲੀ ਬਾਣਾ ਪਾਇਆ ਹੋਇਆ। ਗੁਰੂ ਦੇ ਖਾਲਸੇ ਜਦੋਂ ਆ ਗਏ, ਸਾਹਮਣੇ ਆਏ, ਮੀਰ ਮਨੂ ਦੀ ਘਰਵਾਲੀ ਬੇਹੋਸ਼ ਹੋ ਗਈ ਹੈ, ਵੇਖ ਕੇ ਕੀ ਵੇਖਿਆ ਉਹਨੂੰ ਪੁੱਛਿਆ ਬਾਅਦ ਚ। ਕਹਿੰਦੀ ਮੈਂ ਕਿਹਾ ਮਾਂ ਅਕਾਲ ਸਾਹਮਣੇ ਆਣ ਕੇ ਖਲੋ ਗਿਆ, ਹੁਣ ਮੇਰਾ ਪਤੀ ਹੈ ਨੀ। ਏਡਾ ਗੁਰੂ ਦੇ ਖਾਲਸੇ ਦਾ ਰੋਹਬ ਸੀ, ਏਡਾ ਦਬਦਬਾ ਸੀ। ਉਹਨਾਂ ਦੋਵਾਂ ਸਿੰਘਾਂ ਨੂੰ ਕਿਹਾ, ਕਹਿੰਦੇ ਚੰਗਾ ਫਿਰ ਤੁਸੀਂ ਸਿੰਘ ਘੁਮਾਉਂਦੇ ਜੋ? ਹਾਂ, ਗੁਰੂ ਗੋਬਿੰਦ ਸਿੰਘ ਦੇ ਸਿੰਘ ਆ ਸੀ। ਕਹਿੰਦੇ ਅੱਛਾ, ਚੰਗਾ ਫਿਰ ਆਹ ਜਿਹੜਾ ਹਾਥੀ ਹੈ ਨਾ ਸਾਡਾ, ਇਹ ਹਾਥੀ ਦੇ ਨਾਲ ਮੁਕਾਬਲਾ ਕਰ। ਹਾਥੀ ਨੂੰ ਸ਼ਰਾਬ ਪਿਆ ਕੇ ਭੇਜਿਆ ਹੈ। ਗੁਰੂ ਦੇ ਖਾਲਸੇ ਕੋਲ ਪਹਿਲੋਂ ਤੇਗਾਂ ਦੇ ਨਾਲ ਸ਼ਸਤਰਾਂ ਨਾਲ ਪਿਆਰ ਬੜਾ ਹੁੰਦਾ ਹੈ, ਹੁੰਦਾ ਸੀ ਪਹਿਲੋਂ। ਹੁਣ ਅਸੀਂ ਜੇ ਕਿਰਪਾਨਾਂ ਪਾਈਆਂ, ਅੰਮ੍ਰਿਤ ਵੀ ਛਕਿਆ ਹੈ, ਤੇ ਸਾਡੀਆਂ ਕਿਰਪਾਨਾਂ ਕੱਢ ਕੇ ਵੇਖ ਲਓ, ਜੰਗਾਲੀਆਂ ਹੋਣਗੀਆਂ, ਇਹ ਕਦੀ ਸਾਫ਼ ਵੀ ਨਹੀਂ ਕੀਤੀਆਂ ਹੋਣਗੀਆਂ।
ਮਹਾਰਾਜ ਨੇ ਤੇ ਬਚਨ ਕਹਿ ਦਿੱਤਾ ਜਿੱਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ ਜਿੱਤੇ ਅਸਤਰ ਭੇਂਗ ਨਮਸਕਾਰ ਤੇਅੰਗ। ਗੁਰੂ ਸਾਹਿਬ ਦਾ ਖਾਲਸਾ ਭਾਵੇਂ ਉਹਦੇ ਮਿਆਨ ਟੁੱਟਾ ਸੀ ਸਾਧ ਸੰਗਤ ਦੇ ਉੱਤੇ ਉਹਨਾਂ ਨੇ ਦਮਾਲਾ ਚ ਬਲੇਟਿਆ ਹੋਇਆ ਸੀ, ਜਦੋਂ ਤੇਗਾ ਕੱਢਿਆ ਇੱਕ ਟੱਪ ਦੇ ਨਾਲ ਉਹਦੀ ਸੁੰਡ ਤੇ ਅਗਲੇ ਦੋਵੇਂ ਪੈਰ ਕੱਟ ਦਿੱਤੇ, ਵੇਂਦਿਆਂ ਵੇਂਦਿਆਂ ਟੋਟੇ ਟੋਟੇ ਕਰ ਦਿੱਤਾ ਹਾਥੀ ਨੂੰ। ਕਹਿੰਦਾ ਅੱਛਾ ਤੇ ਸ਼ੇਰ ਮਾਰ ਲਿਆ ਇਹਨੇ। ਦੂਜਾ ਸਿੰਘ ਸੀ ਸਾਧ ਸੰਗਤ, ਉਹਦੇ ਕੋਲ ਲੂਣ ਭੋਜੇ ਦਾ ਆਪਣਾ ਰਗੜਾ ਲਾਉਣ ਵਾਸਤੇ ਸੁਨਹਿਰਾ ਤੇ ਸਾਧ ਸੰਗਤ ਸਲੋਤਰ ਹੁੰਦਾ ਹੈ, ਸਲੋਤਰ ਉਹਦੇ ਮੋਢੇ ਤੇ ਕੰਬਲ, ਇੱਕ ਮੋਢੇ ਤੇ ਦੋ ਕੰਬਲ ਹੋਇਆ ਕਰਦੇ ਸਨ ਸਿੰਘਾਂ ਕੋਲ। ਇੱਕ ਗਵਥੜੀ ਮਾਰ ਲੈਂਦੇ ਆਪਣੇ ਸਰੀਰ ਨੂੰ, ਇੱਕ ਉੱਤੇ ਲੈਂਦੇ ਸਨ ਜਦੋਂ ਕਿਤੇ ਆਰਾਮ ਕਰਨਾ ਹੁੰਦਾ ਉੱਤੇ ਲੈ ਕੇ ਆਰਾਮ ਕਰਦੇ, ਉਹ ਕੰਬਲ ਇੱਕ ਮੋਢੇ ਤੇ ਰੱਖਿਆ ਹੋਇਆ ਹੈ। ਕਹਿੰਦਾ ਚੱਲ ਫਿਰ ਹੁਣ ਸ਼ੇਰ ਦੇ ਨਾਲ ਸਿੰਘ ਦਾ ਮੁਕਾਬਲਾ ਕਰਾਉਂਦੇ ਹਾਂ। ਜਦੋਂ ਅੱਗੇ ਗਿਆ ਜਾ ਕੇ ਕੀ ਵੇਖਿਆ, ਕਹਿੰਦਾ ਉਹ ਸ਼ੇਰ ਹੈ, ਸੁੱਤਾ ਪਿਆ ਸ਼ੇਰ ਹੈ, ਚੱਲ ਉਹਦੇ ਸੁੱਤੇ ਪਏ ਤੇ ਮੁਕਾਬਲਾ ਕਰ, ਭਾਵ ਕਿ ਉਹਦੇ ਵਾਰ ਕਰ ਦੇ। ਕਹਿੰਦਾ ਬਿਲਿਆ ਗੱਲ ਸੁਣ, ਅਹਿਮਦ ਸ਼ਾਹ ਅਬਦਾਲੀ ਨੂੰ ਕਹਿੰਦਾ, ਕਹਿੰਦਾ ਬਿਲਿਆ ਗੱਲ ਸੁਣ, ਗੁਰੂ ਦਾ ਖਾਲਸਾ ਜਿਹੜਾ ਉਹ ਕਦੀ ਸੁੱਤੇ ਤੇ ਵਾਰ ਨਹੀਂ ਕਰਦਾ। ਮਾਰਿਆ ਠੁੱਡ ਸ਼ੇਰ ਨੂੰ, ਪਤਾ ਕੀ ਕਹਿੰਦਾ ਸ਼ੇਰ ਨੂੰ ਵੀ ਉਹਨੇ ਬਿੱਲਾ ਹੀ ਆਖਿਆ, ਉਹਨੇ ਆਖਿਆ ਬਿੱਲਿਆ ਉੱਠ ਵੇ ਖਾਲਸਾ ਆਇਆ ਏ। ਉਹਨੇ ਘੁਰਕੀ ਜੀ ਮਾਰ ਕੇ ਪੈਣ ਲੱਗਾ ਨਾ ਉਹਨੂੰ, ਉਹਨੇ ਉੱਤੇ ਕੰਬਲ ਮਾਰਿਆ, ਇੱਕ ਹੱਥ ਨਾਲ ਕੰਬਲ ਫੜਿਆ ਤੇ ਉਹਦਾ ਮੂੰਹ ਤੋਂ ਢੁੱਕ ਢੱਕ ਦਿੱਤਾ, ਦੂਜੇ ਲੂਣ ਘੋੜੇ ਨਾਲ ਜਿਹੜਾ ਆਪਣਾ ਸਲੋਤਰੀ ਉਹਨੇ ਕੁੱਟ ਕੁੱਟ ਕੇ ਸ਼ੇਰ ਮਾਰ ਦਿੱਤਾ। ਇਹ ਗੁਰੂ ਦੇ ਖਾਲਸਾ ਹੈ, ਇਹ ਗੁਰੂ ਦੇ ਖਾਲਸੇ ਦਾ ਸਾਧ ਸੰਗਤ, ਸਤਿਗੁਰੂ ਦੀ ਰਹਿਮਤ ਹੈ, ਜਾਓ ਜਲਾਲ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਗੁਰੂ ਸਾਹਿਬ ਤੋਂ ਰਹਿਮਤਾਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਭਾਈ ਰੋਸ਼ਨ ਸਿੰਘ ਕਹਿ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਾਦਸ਼ਾਹ ਬਹਾਦਰ ਸ਼ਾਹ ਇਹਨਾਂ ਤੋਂ ਰਹਿਣ ਰਹਿਤ ਮਰਜ਼ਾਦਾ, ਭਾਵ ਕਿ ਇਹਨਾਂ ਤੋਂ ਰਿਧੀਆਂ ਸਿੱਧੀਆਂ ਸੀ ਬਖਸ਼ਿਸ਼ ਹੋਈਆਂ ਸਾਨੂੰ। ਕਹਿੰਦਾ ਹੋਰ ਕਿਸੇ ਤੋਂ ਮੈਂ ਆਸ ਹੀ ਨਹੀਂ ਰੱਖੀ, ਬੇਪਰਵਾਹ ਗੁਰੂ ਦਾ ਸਿੰਘ ਹੈ, ਬੇਪਰਵਾਹ ਸਦਾ ਰੰਘਾਰ ਕੇ ਜਾ ਕੋ ਪਾਕ ਸਵਾਮੀ, ਜਿਹਦਾ ਪੱਖ ਗੁਰੂ ਨੇ ਕਰ ਦਿੱਤਾ, ਜਿਹਦਾ ਪੱਖ ਮੇਰਾ ਮਾਲਕ ਕਰਦਾ, ਉਹਨੂੰ ਕੋਈ ਬਾਦਸ਼ਾਹ ਜਿਹੜਾ ਉਹ ਦੇਵੇ, ਉਹਦੀ ਕੀ ਚੀਜ਼ ਹੈ ਸਾਧ ਸੰਗਤ ਜੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਰੋਸ਼ਨ ਸਿੰਘ ਨੇ ਇਹ ਗੱਲ ਕਹੀ ਹੈ ਵੀ ਗੁਰੂ ਤੋਂ ਬਿਨਾਂ ਅਸੀਂ ਹੋਰ ਕਿਸੇ ਦੀ ਆਸਾ ਹੀ ਨਹੀਂ ਰੱਖੀ ਵੀ ਕੋਈ ਸਾਨੂੰ ਨਾਮ ਦੇਵੇਗਾ। ਲੋਕ ਤੇ ਪ੍ਰਲੋਕ ਦੇ ਵਿੱਚ ਇੱਥੇ ਵੀ ਤੇ ਉੱਥੇ ਵੀ ਬਾਦਸ਼ਾਹ ਮੇਰਾ ਗੁਰੂ ਤੇ ਹੀ ਭਰੋਸਾ ਹੈ, ਸਤਿਗੁਰੂ ਮੇਰੀ ਰੱਖਿਆ ਕਰਨਗੇ, ਇਹੋ ਜਿਹਾ ਗੁਰਸਿੱਖ ਹੋਣਾ ਚਾਹੀਦਾ। ਹਾਂਜੀ, ਇਹ ਸੁਣ ਕੇ ਉਮਰਾਵ ਤੇ ਸ਼ਾਹ ਬਾਦਸ਼ਾਹ ਨੇ, ਬਹਾਦਰ ਸ਼ਾਹ ਨੇ ਸੁਣ
ਕੇ
ਬਹੁਤ ਹੀ ਸ਼ਲਾਘਾ ਕੀਤੀ ਭਾਈ ਰੋਸ਼ਨ ਸਿੰਘ ਦੀ ਤੇ ਪਿਛਾਂਹ ਨੂੰ ਹਟ ਗਏ, ਆਪਣੇ ਆਪਣੇ ਡੇਰਿਆਂ ਤੇ ਚੱਲ ਆਏ ਹਨ। ਰੋਸ਼ਨ ਸਿੰਘ ਨੂੰ ਬਹੁਤਾ ਜਸ ਪ੍ਰਗਟ ਹੋਇਆ, ਪ੍ਰਾਪਤ ਹੋਇਆ ਹੈ, ਲਸ਼ਕਰ ਦੇ ਵਿੱਚ ਸਾਰੇ ਸਲਾਹਤਾ ਕਰਦੇ ਹਨ, ਫੌਜ ਵਿੱਚ ਸਾਰੇ, ਇੱਧਰ ਬਹਾਦਰ ਸ਼ਾਹ ਦੀ ਫੌਜ ਤੇ ਆਪਣੇ ਖਾਲਸੇ ਦੀ ਫੌਜ ਵਿੱਚ, ਅਤੇ ਉਹ ਸ਼ੇਰ ਜਿਹਦੇ ਹਿਰਦੇ ਦੇ ਵਿੱਚ ਡਰ ਨਹੀਂ ਹੈ, ਜਿਹਦੇ ਹਿਰਦੇ ਦੇ ਵਿੱਚ ਕਦੀ ਵੀ ਡਰ ਨਹੀਂ, ਭਾਵ ਕਿ ਗੁਰੂ ਦੇ ਖਾਲਸਾ ਤੋਂ ਇਹ ਡਰਦਾ ਨਹੀਂ ਹੈ ਸਾਧ ਸੰਗਤ, ਭਾਵੇਂ ਬੱਬਰ ਸ਼ੇਰ ਅੱਗੇ ਆ ਜਾਏ, ਭਾਵੇਂ ਸ਼ੇਰ ਆ ਜਾਏ, ਉਹਦੇ ਅੰਦਰ ਡਰ ਨਹੀਂ ਹੈ, ਐਸੇ ਹਨ ਸੂਰਮੇ ਜੋਧੇ ਬਲੇ, ਉਹਨਾਂ ਨੇ ਆਪਸ ਵਿੱਚ ਸਾਧ ਸੰਗਤ ਵਿਚਾਰਾਂ ਕੀਤੀਆਂ ਤੇ ਗੁਰੂ ਦੇ ਖਾਲਸੇ ਦੀ ਸੋਭਾ ਵਡਿਆਈ ਕੀਤੀ। ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਸ਼ਿਕਾਰ ਖੇਡ ਕੇ ਵਾਪਸ ਆ ਗਏ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹਿਰਦੇ ਦੇ ਵਿੱਚ ਸਿਮਰਿਆ, ਯਾਦ ਕੀਤਾ ਇੱਕ ਸਵਾਲ, ਜਿਹੜਾ ਮਹਾਰਾਜ ਨੇ ਪਹਿਲੋਂ ਬਹਾਦਰ ਸ਼ਾਹ ਨੂੰ ਇਹ ਗੱਲ ਕਹੀ, ਆਪਾਂ ਪਿਛਲੇ ਹਫ਼ਤੇ ਸੁਣ ਕੇ ਆ ਰਹੇ ਹਾਂ ਕਿ ਜਿੱਦਾਂ ਬਹਾਦਰ ਸ਼ਾਹ ਨੂੰ ਰਾਜ ਦਵਾਇਆ, ਗੁਰੂ ਸਾਹਿਬ ਨੇ ਆਖਿਆ ਮੇਰਾ ਇੱਕ ਸਵਾਲ ਪੂਰਾ ਕਰਨਾ ਹੈ ਤਾਂ ਤੈਨੂੰ ਮੈਂ ਰਾਜ ਦਵਾਵਾਂਗਾ, ਤੇ ਤਾਂ ਫਿਰ ਉਹਨੇ ਲਿਖ ਕੇ ਵੀ ਦੇ ਦਿੱਤਾ ਸਭ ਕੁਝ ਕਿਹਾ, ਤੇ ਉਹ ਸਵਾਲ ਗੁਰੂ ਪਿਤਾ ਨੇ ਯਾਦ ਕੀਤਾ,
ਨੰਦ ਲਾਲ ਜਿੱਤੇ ਅਪਰ ਕੋ ਸੁਣਾਏ ਹਵਾਲ,
ਨੰਦ ਲਾਲ ਨੂੰ ਤੇ ਨਾਲ ਦੂਸਰਿਆਂ ਦੋਵਾਂ ਨੂੰ ਹੋਰਨਾਂ ਨੂੰ ਬੁਲਾ ਲਿਆ ਹੈ, ਜਿਹੜੇ ਨਾਲ ਹੀ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਹੁੰਦੇ ਸਨ ਵਕੀਲ ਬਣ ਕੇ ਬਹਾਦਰ ਸ਼ਾਹ ਦੇ, ਉਹਨਾਂ ਨੂੰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸੁਣਾਇਆ ਹੈ, ਕਿਹਾ ਹੈ ਇੱਕ ਮਾਮਾ ਸੀ ਬਾਦਸ਼ਾਹ ਦਾ, ਬਹਾਦਰ ਸ਼ਾਹ ਦਾ, ਜਿਹੜਾ
ਹਾਕਮ ਰਾਏ ਸੰਗ ਇਨ ਦੋਏ,
ਇਹ ਹਾਕਮ ਰਾਏ ਭਾਈ ਨੰਦ ਲਾਲ ਜੀ ਦੇ ਨਾਲ ਭਾਈ ਹਾਕਮ ਰਾਏ ਸੀ, ਉਹ ਕਿਹਾ ਭਾਈ ਇਹਨਾਂ ਨੂੰ ਸਮਝਾ ਦੇ ਸਾਰਾ ਕੁਝ, ਨੰਦ ਲਾਲ ਨੂੰ ਗੁਰੂ ਸਾਹਿਬ ਨੇ ਇਹ ਬਚਨ ਕਿਹਾ ਕਿ ਇਹਨਾਂ ਨੂੰ ਸਮਝਾ ਦੇ, ਇੱਕ ਤੇ ਮਾਮਾ ਸੀ ਇੱਕ ਹਾਕਮ ਰਾਏ ਸੀ ਇਹਨਾਂ ਦੋਵਾਂ ਨੂੰ, ਜਿਹੜੀ ਆਪਣੀ ਲਿਖਤ ਮਾਮੇ ਦੇ ਹੱਥੋਂ ਭੁਲਾਈ ਸੀ ਨਾ, ਉਹਨਾਂ ਨੂੰ ਫਿਰ ਦੱਸਿਆ ਹੈ, ਗੁਰੂ ਸਾਹਿਬ ਨੇ ਉਸ ਵਕਤ ਇਹ ਕਿਹਾ ਵੀ ਸਾਡਾ ਸਵਾਲ ਬਾਦਸ਼ਾਹ ਦੇਣਾ ਕਰ ਜਿਹੜਾ ਅਸੀਂ ਕੀਤਾ ਸੀ, ਜਿਸ ਸਵਾਲ ਇੱਕ ਕਰਕੇ ਤੂੰ ਸਾਡੇ ਤੋਂ ਸਾਰੀ ਸਲਤਨਤ ਲੈ ਲਈ ਆਪਣੀ, ਪ੍ਰਥਮ ਦਾ ਜਿਹੜਾ ਵਚਨ ਕੀਤਾ ਹੁਣ ਉਹਨੂੰ ਸੰਭਾਲਣਾ ਕਰ, ਤੇ ਅੱਜ ਤੱਕ ਅਸੀਂ ਜੋ ਕਿਹਾ ਸੀ 6 ਮਹੀਨੇ ਸਾਡੇ ਬਤੀਤ ਹੋ ਚੁੱਕੇ, ਅਜੇ ਤੱਕ ਇੱਕ ਚਿਤਾਰਿਆ ਵੀ ਨਹੀਂ ਬਾਦਸ਼ਾਹ, ਤੂੰ ਕਿਹਾ ਵੀ ਨਹੀਂ ਹੈ, ਤੇ ਤਿੰਨਾਂ ਨੇ ਜਦੋਂ ਉਹਦੇ ਮਾਮੇ ਨੇ ਤੇ ਹਾਕਮ ਰਾਏ ਤੇ ਨੰਦ ਲਾਲ ਨੇ ਜਦੋਂ ਸੁਣਿਆ ਹੈ, ਤਿੰਨਾਂ ਨੇ ਸੱਚੀ ਗੱਲ ਸੁਣੀ, ਇਹ ਕਿਹਾ ਵੀ ਗੱਲ ਤੇ ਮਹਾਰਾਜ ਨਿਸ਼ਚੇ ਵਾਲੀ ਹੈ, ਕਿਉਂਕਿ ਬਾਦਸ਼ਾਹ ਨੇ ਤਾਂ ਲਿਖ ਕੇ ਦਿੱਤਾ ਹੈ, ਗੱਲ ਸਹੀ ਹੈ ਜਿਹੜਾ ਤੁਹਾਡਾ ਸਵਾਲ ਹੈ। ਬਾਦਸ਼ਾਹ ਕੋਲ ਮਿਲ ਕੇ ਤਿੰਨੇ ਜਾਣੇ ਗਏ ਹਨ, ਭਾਈ ਨੰਦ ਲਾਲ ਜੀ, ਇਸੇ ਤਰ੍ਹਾਂ ਹਾਕਮ ਰਾਏ ਤੇ ਉਹਦਾ ਮਾਮਾ ਬਹਾਦਰ ਸ਼ਾਹ ਦਾ, ਤਸਲੀਮਾਤ ਉਹਨਾਂ ਨਾਲ ਕੀਤੀ, ਭਾਵ ਨਮਸਕਾਰ ਕੀਤੀ, ਜਿਸ ਤਰ੍ਹਾਂ ਉਹ ਬਣਦੀ ਸੀ ਯੋਗ। ਬਹਾਦਰ ਸ਼ਾਹ ਨੂੰ ਫਿਰ ਗੁਰੂ ਸਾਹਿਬ ਦਾ ਜਿਹੜਾ ਪ੍ਰਸੰਗ ਸੀ ਉਹ ਦੱਸਣਾ ਕੀਤਾ ਹੈ, ਜੋ ਗੁਰੂ ਸਾਹਿਬ ਨੇ ਕਿਹਾ ਹੈ। ਉਸ ਵਕਤ ਭਾਈ ਬਹਾਦਰ ਸ਼ਾਹ ਨੂੰ ਸੁਣਾਉਣਾ ਕੀਤਾ, ਪਹਿਲੋ ਮੂੰਹ ਤੋਂ ਇਸ ਤਰ੍ਹਾਂ ਕਹਿ ਦਿੱਤਾ ਉਹਨੇ,
ਹੁਣ ਪ੍ਰਭ ਨੇ ਲਿਖਾਏ ਕਰਮੀਨ,
ਸਤਿਗੁਰ ਨੇ ਮੇਰੇ ਤੋਂ ਲਿਖਾ ਕੇ ਲੈ ਲਿਆ, ਹੁਣ ਤੱਕ ਗੁਰੂ ਸਾਹਿਬ ਨੇ ਤਾਂ ਮੇਰੇ ਤੋਂ ਲਿਖਾ ਲਿਆ ਸੀ ਤੇ ਅਜੇ ਤੱਕ ਮਹਾਰਾਜ ਨੇ ਵੀ ਜ਼ਿਕਰ ਨਹੀਂ ਸੀ ਕੀਤਾ।
ਜਦ ਤੁਮ ਭੀਨ ਹੈ ਸਿਮਰਨ ਧਰਿਓ,
ਜਦੋਂ ਤੁਸੀਂ ਵੀ ਨਹੀਂ ਸੀ ਅਜੇ ਦੱਸਿਆ ਉਦੋਂ ਤੋਂ ਵੀ, ਤਾਂ ਫਿਰ ਗੁਰੂ ਸਾਹਿਬ ਨੇ ਸਾਨੂੰ ਬਾਦਸ਼ਾਹ ਮੈਨੂੰ ਹਕਾਰ ਕੇ ਸਾਨੂੰ ਆਵਾਜ਼ ਮਾਰ ਕੇ ਫਿਰ ਇਹ ਕਿਹਾ ਹੈ, ਦੱਸਿਆ ਹੈ,
ਇੱਕ ਸਵਾਲ ਪੂਰ ਉਚਾਰੇ,
ਇਸ ਤਰ੍ਹਾਂ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਇੱਕ ਸਵਾਲ ਦੱਸੋ ਭਾਈ ਸਾਨੂੰ, ਮੇਰਾ ਜਿਹੜਾ ਸਵਾਲ ਹੈ ਉਹ ਦੇਣਾ ਕਰ ਬਹਾਦਰ ਸ਼ਾਹ, ਪਹਿਲਾਂ ਜਿਹੜਾ ਉਚਾਰਿਆ ਸੀ ਅਸੀਂ ਦੱਸਿਆ ਸੀ,
ਤੇ
ਬਹਾਦਰ ਸ਼ਾਹ ਤੈਨੂੰ ਵੀ ਇਸ ਤਰ੍ਹਾਂ ਹੀ ਬਾਣ ਆਉਂਦੀ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਖੁਸ਼ੀ ਦੇ ਨਾਲ ਰਹਿਣ ਤੁਹਾਡੇ ਨਾਲ, ਆਪਣਾ ਭਨਿਓ ਪੂਰ ਕਰ, ਜਿਹੜਾ ਤੂੰ ਭੋਲਿਆ ਭਨਿਓ ਬੋਲਿਆ ਸਾਂ, ਜਿਹੜਾ ਤੂੰ ਕਿਹਾ ਸੀ ਉਹ ਪੂਰਾ ਕਰ ਦੇ ਗੁਰੂ ਸਾਹਿਬ ਜੀ ਦਾ ਵਚਨ, ਲੋਕ ਹੈ ਬਲੋਕ ਤੇ ਅਗਲਾ ਪ੍ਰਲੋਕ, ਇਹ ਦੋਵਾਂ ਲੋਕਾਂ ਦੇ ਵਿੱਚ ਤੂੰ ਆਨੰਦ ਲੈਣਾ ਕਰ, ਇਹ ਸੁਣ ਕੇ ਬਾਦਸ਼ਾਹ ਨੇ ਇਸ ਤਰ੍ਹਾਂ ਕਹਿਣਾ ਕੀਤਾ, ਮੇਰੇ ਮਨ ਵਿੱਚ ਵੀ ਇੱਛਾ ਹੈ ਵੀ ਗੁਰੂ ਸਾਹਿਬ ਦਾ ਜਿਹੜਾ ਸਵਾਲ ਮੈਂ ਦੇ ਦੇਵਾਂਗਾ,
ਲਖੋ ਪ੍ਰੰਤ ਜੋ ਹੋਏ ਸੁਖਾਰੋ,
ਤੇ ਲਖੋ ਵੇਖੋ ਭਾਵ ਕੇ ਤੁਸੀਂ ਵੇਖਣਾ ਕਰੋ ਜਿਹੜਾ ਕੋਈ ਸੌਖਾ ਹੈ, ਜਿਹੜਾ ਚੁੱਤ ਚਿੱਤ ਜਿਹੜਾ ਹੋਵੇਗਾ, ਭਾਵ ਕੇ ਦੇਣ ਵਾਲਾ ਸਵਾਲ ਜਿਹੜਾ ਸਹੀ ਹੋਵੇਗਾ, ਦੇਣ ਯੋਗ ਹੋਵੇਗਾ, ਉਹਨੂੰ ਮਿਲ ਕੇ ਸਾਰੇ ਵਿਚਾਰ ਕਰ ਲਓ ਭਾਈ, ਅੰਮ੍ਰਿਤ ਵੇਲਾ ਸਵੇਰ ਜਦੋਂ ਹੋਵੇਗੀ, ਗੁਰੂ ਸਾਹਿਬ ਜੀ ਨੂੰ ਬੁਲਾ ਲਿਆ ਜੇ ਦਰਬਾਰ ਵਿੱਚ ਵੀ, ਇਹ ਸੁਣ ਲੀਜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਉਚਾਰੋ ਭਾਵ ਦੱਸਣਾ ਕਰੋ, ਤੇ ਪਿੱਛੇ ਭਾਵ ਪਹਿਲੋਂ ਜਿਹੜਾ ਦੇਣ ਵਾਸਤੇ ਹੀ ਉਚਾਰਿਆ ਸੀ, ਕਿਹਾ ਸੀ ਗੁਰੂ ਸਾਹਿਬ ਜੀ ਦੇ ਹਿਰਦੇ ਦੇ ਵਿੱਚ ਪ੍ਰਸੰਨਤਾ ਧਾਰੀ ਹੈ, ਭਾਵ ਕੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਕਹਿਣਾ ਕੀਤਾ, ਗੁਰੂ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਆਉਣਾ ਕਰੋ ਜੀ, ਇਸ ਕਹਿ ਕੇ ਭਾਵ ਸਾਰਾ ਦਿਨ ਬਤੀਤ ਹੋ ਗਿਆ, ਬਹਾਦਰ ਸ਼ਾਹ ਨੇ ਜਦੋਂ ਪ੍ਰਭਾਤ ਹੋਈ ਸੁਬਾਹ ਦਾ ਦੀਵਾਨ ਲਗਾਉਣਾ ਕੀਤਾ ਆਪਣਾ, ਇੱਕ ਜਰਨੈਲ ਨੂੰ ਭੇਜਿਆ ਗੁਰੂ ਸਾਹਿਬ ਜੀ ਦੇ ਕੋਲ ਬੁਲਾਉਣ ਵਾਸਤੇ, ਸਤਿਗੁਰ ਜੀ ਆਪ ਕਿਰਪਾ ਕਰਕੇ ਚੱਲਣਾ ਕਰੋ ਦਰਬਾਰ ਵਿੱਚ, ਬਾਦਸ਼ਾਹ ਨੇ ਤੁਹਾਨੂੰ ਆਪ ਜੀ ਨੂੰ ਬੁਲਾਉਣਾ ਕੀਤਾ ਹੈ ਜੀ, ਗੁਰੂ ਸਾਹਿਬ ਘੋੜੇ ਤੇ ਚੜ੍ਹ ਕੇ ਜਦੋਂ ਗਏ ਗੁਸਾਈ ਮਾਲਕ ਸਤਿਗੁਰੂ, ਜਿੱਥੇ ਟਿਕੇ ਹੋਏ ਸਨ ਸਾਰੇ ਜ਼ਿਆਦਾ ਉਮਰਾਵ, ਜਿੰਨੇ ਉਹਦੇ ਵਜ਼ੀਰ ਸਨ, ਜਿੰਨੇ ਉਹਦੇ ਸਾਧ ਮੰਤਰੀ ਸਨ, ਜਿੰਨੇ ਜਰਨੈਲ ਸਨ,
ਸਕਲ ਨਮਰ ਹੋਏ ਕਰੀ ਸਲਾਮੂ,
ਸਾਰਿਆਂ ਨੇ ਨਮਸਕਾਰ ਕਰਤੀ ਹੈ, ਨਿਮਰਤਾ ਵਸਹਿਤ ਹੋ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਨਾ ਕੀਤੇ, ਤਮਾਮੂ ਸਾਰਿਆਂ ਦੇ ਵਿੱਚ ਗੁਰੂ ਸਾਹਿਬ ਨੇ ਜਾ ਕੇ ਪ੍ਰਵੇਸ਼ ਕਰ ਦਿੱਤਾ, ਕਰ ਲਿਆ ਭਾਵ ਕੇ ਗਏ ਸਨ। ਬਾਦਸ਼ਾਹ ਨੇ ਨਮਸਕਾਰ ਕਰਕੇ ਗੁਰੂ ਸਾਹਿਬ ਨੂੰ ਆਪਣੇ ਕੋਲ ਬਿਠਾਉਣਾ ਕੀਤਾ।
ਚੰਦਨ ਦੀ ਚੌਂਕੀ ਛਪ ਪਾਏ,
ਚੰਦਨ ਦੀ ਚੌਂਕੀ ਬਹੁਤ ਹੀ ਸੋਭਨੀਕ ਹੈ, ਆਪਣੇ ਆਸਣ ਨੂੰ ਉੱਚੀ ਬਣਾਈ ਹੈ। ਪਹਿਲੇ ਪ੍ਰਸੰਗ ਜੰਗ ਦੇ ਬਹੁਤੇ ਜ਼ਿਆਦਾ,
ਆਦ ਅਨੰਦਪੁਰ ਸੁਨੇ ਸੁਭਨੇ,
ਜੋ ਅਨੰਦਪੁਰ ਸਾਹਿਬ ਦੇ ਜੰਗ ਸਨ ਜਿਹੜੇ ਹੋਏ ਆ ਉਹਨਾਂ ਦੇ ਬਾਰੇ ਵਿਚਾਰਾਂ ਹੋ ਰਹੀਆਂ, ਗੱਲਬਾਤ ਹੋ ਰਹੀ ਹੈ। ਗੁਰੂ ਸਾਹਿਬ ਜੀ ਦੀ ਵੀਰਤਾ, ਯੋਧਾ ਆਪਣਾ ਸੂਰਮੇ ਯੋਧੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਵੀਰਤਾ ਨੂੰ ਸੁਣ ਕੇ ਬਹਾਦਰ
ਸ਼ਾਹ
ਸਭਾ ਦੇ ਵਿੱਚ ਸਾਰੇ ਜਰਨੈਲ ਤੇ ਬਹਾਦਰ ਸ਼ਾਹ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਵੀਰਤਾ ਨੂੰ ਸਲਾਹ ਰਿਹਾ ਹਨ।
ਬਹਾਦਰ ਸ਼ਾਹ ਉਚਾਰਾ,
ਫਿਰ ਬਹਾਦਰ ਸ਼ਾਹ ਨੇ ਇਸ ਤਰ੍ਹਾਂ ਕਹਿਣਾ ਕੀਤਾ ਗੁਰੂ ਪਿਤਾ ਜੀ ਨੂੰ,
ਸਵਾਲ ਉਦਾਰਾ,
ਸਤਿਗੁਰੂ ਜੀ ਆਪ ਦੱਸਣਾ ਕਰੋ ਤੁਹਾਡਾ ਕਿਹੜਾ ਸਵਾਲ ਹੈ।
ਉਮਰਾਵ ਸਭਾ ਸਦ ਗਏ,
ਜਦੋਂ ਉਮਰਾਵ ਦੀ ਸਭਾ ਦੇ ਵਿੱਚ ਸਾਧ ਸਿੰਘ ਮੁਖੀ ਦਰਬਾਰੀ ਜਿਹੜੇ ਸਨ ਉਹ ਚਲੇ ਗਏ, ਉੱਥੋਂ ਕੱਢ ਦਿੱਤੇ ਉਹਨਾਂ ਨੂੰ, ਭੁਲਾ ਦਿੱਤਾ। ਬਹਾਦਰ ਸ਼ਾਹ ਕੱਲਾ ਰਹਿ ਗਿਆ, ਗੁਰੂ ਸਾਹਿਬ ਰਹਿ ਗਏ, ਤੇ ਫਿਰ ਗੁਰੂ ਸਾਹਿਬ ਨੇ ਦੱਸਣਾ ਕੀਤਾ ਹੈ ਉਸ ਵਕਤ ਬਹਾਦਰ ਸ਼ਾਹ ਨੂੰ, ਹਿੰਦੂਆਂ ਦੇ ਨਾਲ ਇਹਨਾਂ ਨੇ ਉਦੋਂ ਤੇਰੇ ਪਿਓ ਨੇ ਜਾਂ ਸਾਰਿਆਂ ਇਹਨਾਂ ਨੇ ਮੁਸਲਮਾਨਾਂ ਨੇ ਬਹੁਤਾ ਧਰੋਹ ਕੀਤਾ ਸੀ। ਤੇਰੇ ਪਦਰ, ਤੇਰੇ ਪਿਤਾ ਨੂੰ ਬਹੁਤਾ ਬਹਿਕਾਇਆ ਹੋਇਆ ਸੀ, ਇਹ ਫਾਰਸੀ ਦਾ ਲਫ਼ਜ਼ ਹੈ ਪਦਰ। ਹਾਂਜੀ, ਬਹੁਤਾ ਜ਼ੁਲਮ ਕਰਦੇ ਰਹੇ ਹਨ ਇਹ ਸਾਰੇ ਜਿੰਨੇ ਤੁਰਕ, ਸਾਡੇ ਪਿਤਾ ਜੀ ਨਾਲ ਵੀ ਦੁਰਾਚਾਰੀ ਕੀਤੀ ਹੈ ਤੇਰੇ ਪਿਤਾ ਨੇ, ਭਾਵ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਦੇ ਦਿਆਲ ਜਿਹੜੇ ਸਨ ਇੱਥੇ ਵੀ ਜਿਹੜੇ ਤੇਰੇ ਭਾਵ ਕੇ ਅਹਿਲਕਾਰ ਉਹ ਵੀ ਬੁਰਾ ਕਰਦੇ ਸਨ, ਸ਼ਰ੍ਹਾਂ ਦੇ ਵਿੱਚ ਵੀ ਕੁਮੱਤ ਜਿਹੜੀ ਇਹ ਖੋਟੀ ਮਾਤੀ ਧਾਰਦੇ ਹੋਏ ਦੇ ਸਨ। ਫਿਰ ਸਾਡੇ ਨਾਲ ਬੜੇ ਜੰਗ ਕਰਨਾ ਕੀਤੇ ਇਹਨਾਂ ਨੇ,
ਜੋ ਸਰਹੰਦ ਕੋ ਬੜ ਉਮਰਾਏ,
ਜਿਹੜਾ ਸਰਹੰਦ ਦਾ ਵੱਡਾ ਜਰਨੈਲ ਹੈ ਤੇਰਾ ਨਵਾਬ,
ਮਾਲਕ ਸਾਹਿਬ ਜਾਦੇ ਗਏ,
ਛੋਟੇ ਸਾਹਿਬਜ਼ਾਦਿਆਂ ਨੂੰ ਉਹਨੇ ਪਕੜਨਾ ਕੀਤਾ। ਦੋਸ਼ ਤੋਂ ਬਿਨਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਛੋਟੇ ਸਾਹਿਬਜ਼ਾਦਿਆਂ ਨੂੰ ਸੰਘਾਰਨ ਕਰਨਾ ਕੀਤਾ, ਸ਼ਹੀਦ ਕਰਨਾ ਚਾਹੁੰਦਾ ਸੀ। ਇਤਿਹਾਸਕ ਜਿਹੜੇ ਨਵਾਬ ਤੇ ਮੁਲਾਨੇ ਹਨ, ਜਿਹੜੇ ਮੌਲੀ ਮੌਲਵੀ, ਜਿਨ੍ਹਾਂ ਨੇ ਕੁਕਰਮ ਕੀਤਾ, ਜ਼ੁਲਮ ਕੀਤਾ ਹੈ ਬਹੁਤ ਜ਼ਿਆਦਾ, ਤੇ ਉਹਨਾਂ ਸਾਰਿਆਂ ਨੂੰ ਫੜ ਫੜ ਕੇ ਨਾ ਪਕੜ ਲੈ
ਬਾਦਸ਼ਾਹ,
ਉਹਨਾਂ ਨੂੰ ਕੈਦ ਕਰਕੇ ਸਾਨੂੰ ਦੇ ਸਾਰੇ ਦੇ ਸਾਰੇ ਵਜੀਦ ਖਾਨ ਦੇ ਸਮੇਤ, ਇਹ ਸਵਾਲ ਕੀਤਾ ਗੁਰੂ ਸਾਹਿਬ ਜੀ ਨੇ। ਹਾਂਜੀ, ਅਸੀਂ ਭਾਵੇਂ ਉਹਨੂੰ ਸੂਲੀ ਤੇ ਟੰਗ ਦਈਏ, ਭਾਵੇਂ ਫਾਹੇ ਦੇ ਦੀ, ਉਹ ਸਾਨੂੰ ਫੜਾ ਦੇ ਭਾਈ ਬਹਾਦਰ
ਸ਼ਾਹ,
ਉਹਨਾਂ ਤੋਂ ਪਲਟਾ ਲਵਾਂਗੇ, ਉਹਨੂੰ ਨਾਸ਼ ਕਰ ਦੇਵਾਂਗੇ ਉਹਨਾਂ
ਨੂੰ,
ਜਿਨ੍ਹਾਂ ਨੇ ਜਿੱਦਾਂ ਜਿੱਦਾਂ ਦਾ ਕਰਮ ਕਮਾਇਆ ਹੈ, ਕੁਕਰਮ ਖੋਟਾ, ਇਹ ਫਿਰ ਬਹੁਤੇ ਦੁੱਖ ਝੱਲਣਗੇ ਤੇ ਬਹੁਤਾ ਫਲ ਪ੍ਰਾਪਤ ਇਸ ਤਰ੍ਹਾਂ ਦਾ ਉਹਨਾਂ ਨੂੰ ਹੋਵੇਗਾ, ਜਿਨ੍ਹਾਂ ਨੇ ਦੁੱਖ ਪਾ ਦੁੱਖ ਦਿੱਤੇ ਹਨ ਉਹਨੂੰ ਦੁੱਖ ਮਿਲੇਗਾ। ਨਾ ਉਹਨਾਂ ਨੇ ਪ੍ਰਲੋਕ ਦਾ ਧਰਮ ਵਿਚਾਰਿਆ ਨਹੀਂ ਸੀ, ਤੁਰਕਾਂ ਨੇ ਹਿੰਦੂਆਂ ਨੇ ਭਾਵ ਕੇ ਹਿੰਦੂਆਂ ਨੂੰ, ਸੰਤਾਂ ਨੂੰ, ਮਹਾਤਮਾ ਨੂੰ ਗਹਿ ਕੇ ਮਾਰਿਆ ਹੈ ਉਹਨੇ, ਉਹ ਪਲਟਾ ਅਸੀਂ ਹੁਣ ਲਵਾਂਗੇ ਬਹਾਦਰ ਸ਼ਾਹ ਇਹਨਾਂ ਦੇ ਕੋਲੋਂ, ਸਾਰੇ ਦੁਸ਼ਟਾਂ ਦਾ ਨਾਸ਼ ਕਰਨਾ ਕਰ ਬਹਾਦਰ
ਸ਼ਾਹ।
ਸ਼ਾਹ ਸੁਣ ਕੇ ਬੜਾ ਹੈਰਾਨ, ਹੌਲਾ ਜਿਹਾ ਹੋ ਗਿਆ ਅੰਦਰ, ਮਨ ਵਿੱਚ ਉਹਦੇ ਹੌਲ ਜਿਹਾ ਉੱਠਿਆ ਹੈ ਕਿ ਗੁਰੂ ਸਾਹਿਬ ਨੇ ਕਿਹੜਾ ਸਵਾਲ ਕਰ ਦਿੱਤਾ, ਅਜੇ ਮੈਂ ਹੁਣੇ ਹੀ ਤੇ ਇਸੇ ਤਰ੍ਹਾਂ ਗੱਦੀ ਤੇ ਬੈਠਾ ਹਾਂ, 6 ਮਹੀਨੇ ਹੋਏ ਨਹੀਂ ਹੈ ਤੇ ਮੈਨੂੰ ਗੁਰੂ ਸਾਹਿਬ ਜੀ ਨੇ ਆਹ ਵੱਡਾ ਵੱਡਾ ਸਵਾਲ ਕਰ ਦਿੱਤਾ ਹੈ, ਉਧਰ ਰਾਜਨੀਤੀ ਵੀ ਸੋਚਦਾ ਹੈ, ਉਦੋਂ ਬਹੁਤਾ ਹੌਲਾ ਹੋ ਗਿਆ ਮਨ ਕਰਕੇ,
ਚਿੰਤਾ ਵਧੀ ਅਵਕ ਨਹਿ ਬੋਲਾ।
ਬਹੁਤੀ ਚਿੰਤਾ ਉਹਨੂੰ ਵੱਧ ਗਈ, ਫਿਰ ਬੋਲਿਆ ਨਾ।
ਕਿਤਕ ਚਿਰ ਲਾਉ ਕੀਰ ਵਿਚਾਰਾ,
ਕੁਝ ਕੁ ਚਿਰ ਵਾਸਤੇ ਉਹਨੇ ਵਿਚਾਰ ਕਰਨਾ ਕੀਤੀ ਆਪਣੇ ਮਨ ਦੇ ਨਾਲ।
ਹੁਣ ਸਤਿਗੁਰ ਕੋ ਸੰਗ ਉਚਾਰਾ,
ਫਿਰ ਗੁਰੂ ਪਿਤਾ ਜੀ ਨੂੰ ਕਹਿਣਾ ਕੀਤਾ ਹੈ।
ਇਸ ਕੋ ਉੱਤਰ ਮੈਂ ਫਿਰ ਦੇਵਾਂ,
ਸਤਿਗੁਰ ਜੀ ਇਸ ਸਵਾਲ ਤੁਹਾਡੇ ਦਾ ਵਚਨ ਜਿਹੜਾ ਇਹਦਾ ਉੱਤਰ ਮੈਂ ਫੇਰ ਦੇਵਾਂਗਾ।
ਨਿਜ ਮੰਤਰੀ ਸਾਧ ਫਿਰ ਲੈਉਂ,
ਭਾਵ ਕੇ ਆਪਣੀਆਂ ਮੰਤਰੀਆਂ ਦੇ ਆਪਣੇ ਮੰਤਰੀਆਂ ਦੇ ਨਾਲ ਮੰਤਰੀ ਮੰਡਲ ਦੇ ਨਾਲ ਮੈਂ ਸਲਾਹ ਮਸ਼ਵਰਾ ਕਰ ਲਵਾਂ।
ਢਿਗ ਤੇ ਕਰੇ ਬਿਸਰ ਜਨ,
ਇੱਦਾਂ ਕਹਿ ਕੇ ਗੁਰੂ ਸਾਹਿਬ ਜੀ ਨੂੰ ਵਿਦਾ ਕਰ ਦਿੱਤਾ।
ਉਪਵਨ ਤਪ ਛਿਨ,
ਸਤਿਗੁਰ ਉਸ ਬਾਗ ਦੇ ਵਿੱਚ ਆਣ ਕੇ ਬਿਰਾਜ ਗਏ। ਸਤਿਗੁਰੂ ਪਿਤਾ ਜੀ
ਪਿੱਛੇ ਸਕਲ ਹਕਾਰ ਸਲਾਹੀ,
ਬਹਾਦਰ ਸ਼ਾਹ ਨੇ ਪਿੱਛੋਂ ਸਾਰਿਆਂ ਉਮਰਾਵਾਂ ਨੂੰ, ਸਾਰਿਆਂ ਜਰਨੈਲਾਂ ਦੇ ਸਾਰੇ ਮੰਤਰੀਆਂ ਨੂੰ ਬੁਲਾਉਣਾ ਕੀਤਾ ਉੱਥੇ ਆਪਣੇ ਸਰਬਾ ਦਰਬਾਰ ਵਿੱਚ।
ਗੁਰ ਕੀ ਕਹੀ ਚਿੰਤ ਜੁਤ ਪ੍ਰਾਹੀ,
ਤੇ ਗੁਰੂ ਸਾਹਿਬ ਜੀ ਨੇ ਜਿਹੜਾ ਵਚਨ ਕਿਹਾ ਸੀ ਉਹ ਚਿੰਤਾ ਸਹਿਤ ਉਹਨੇ ਕਹਿਣਾ ਕੀਤਾ ਸਾਰਿਆਂ ਨੂੰ।
ਕਾਰਜ ਬਣਿਆ ਵੈ ਕੈਸੇ,
ਇਹ ਕਾਰਜ ਮੰਤਰੀ ਉਹ ਮੇਰੇ ਕਿੱਦਾਂ ਬਣ ਆਵੇਗਾ।
ਅਗਲੋ ਤੇਜ ਨਾ ਭਾਵ ਐਸੇ,
ਕਹਿੰਦਾ ਹੁਣ ਅਜੇ ਮੇਰਾ ਤੇਜ ਨਹੀਂ ਵਧਿਆ, ਕਿਉਂਕਿ ਅਜੇ ਤਾਂ ਥੋੜਾ ਚਿਰ ਹੋਇਆ ਰਾਜ ਤੇ ਬੈਠੇ ਨੂੰ, ਬਹੁਤਾ ਸਾਰਾ ਰਾਜ ਜਿਹੜਾ ਉਹਦੇ ਆਪਣੇ ਕੰਟਰੋਲ ਵਿੱਚ ਨਹੀਂ ਆਇਆ ਤੇ ਸਾਰਿਆਂ ਨੂੰ ਆਪਣੇ ਅਧੀਨ ਨਹੀਂ ਅਜੇ ਕੀਤਾ। ਤੇ ਜੇ ਮੈਂ ਜਿਸ ਸਮੇਂ ਇੱਕ ਵਾਰ ਮੈਂ ਸੂਬਾ ਜਿਹੜਾ ਹੈ ਸਾਧ ਸੰਗਤ ਸਰਹੰਦ ਦਾ ਸੂਬੇ ਨੂੰ ਮੈਂ ਜਦੋਂ ਕਹਿੰਦਾ ਮੈਂ ਪਕੜ ਲਵਾਂਗਾ ਤਾਂ
ਸਲਤਨ ਚਲ ਚਾਲ,
ਚਾਲ ਚਾਲ ਦਾ ਮਤਲਬ ਮੇਰੀ ਸਲਤਨਤ ਦੇ ਵਿੱਚ ਰੌਲਾ ਪੈ ਜਾਵੇਗਾ। ਫਿਰ ਇਸੇ ਤਰ੍ਹਾਂ
ਲਸ਼ਕਰ ਭਾਰੇ,
ਭਾਰੇ ਲਸ਼ਕਰ ਜਿਹੜੇ ਵਿਗੜ ਜਾਣਗੇ ਸਾਰੇ ਦੇ ਸਾਰੇ ਮੇਰੇ,
ਇਤਬਾਰ ਬਨਹਿ ਨਰ ਸਾਰੇ,
ਫਿਰ ਮੇਰੇ ਤੇ ਉਹਨਾਂ ਨੂੰ ਬੇਇਤਬਾਰੀ ਹੋ ਜਾਵੇਗੀ, ਇਤਬਾਰ ਨਹੀਂ ਰਹੇਗਾ ਮੇਰੇ ਤੇ।
ਜਦ ਸੂਬੇ ਵਿਗੜੇ ਲੜ ਪਰੇ,
ਜਦੋਂ ਸੂਬੇ ਵਿਗੜ ਕੇ ਲੜ ਪੈਣਗੇ,
ਸਭ ਦੇਸ਼ਾਂ ਰੌਲਾ ਬਿਸਤਰੇ,
ਸਾਰੇ ਦੇਸ਼ਾਂ ਦੇ ਵਿੱਚ ਰੌਲਾ ਜਿਹੜਾ ਪ੍ਰਗਟ ਹੋ ਜਾਵੇਗਾ।
ਕਹੋ ਗੁਰੂ ਸੰਗ ਕਹੀਏ ਹੈ ਕੈਸੇ,
ਮੈਨੂੰ ਦੱਸੋ ਵੀ ਹੁਣ ਗੁਰੂ ਸਾਹਿਬ ਨੂੰ ਕਿੱਦਾਂ ਕਹੀਏ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮੈਂ ਕਿੱਦਾਂ ਕਹਾਂ।
ਜਿਸ ਤੇ ਰਿਸਹਿ ਨਾ ਰਹਿ ਰਸ ਐਸੇ,
ਜਿਸ ਤੇ ਗੁਰੂ ਸਾਹਿਬ ਜੀ ਬੀਰਸ ਵਿੱਚ ਨਾ ਆਉਣ ਤੇ ਮੇਰੇ ਨਾਲ ਗੁੱਸੇ ਨਾ ਹੋਣ ਤੇ ਰਸ ਇੱਦਾਂ ਹੀ ਰਹਿ ਜੇ, ਪਿਆਰ ਰਹਿ ਜੇ ਗੁਰੂ ਪਿਤਾ ਜੀ ਨਾਲ।
ਜਬ ਇਸ ਚਿੰਤਾ ਸਹਿਤ ਵਖਾਨਾ,
ਜਦੋਂ ਇਸ ਚਿੰਤਾ ਸਹਿਤ ਉਹਨੇ ਦੱਸਣਾ ਕੀਤਾ।
ਮਿਲ ਮੰਤਰੀ ਨ ਮੰਤਰ ਕੋ ਠਾਨਾ,
ਮੰਤਰੀਆਂ ਨੇ ਮਿਲ ਕੇ ਇੱਕ ਮੰਤਰ ਮਤਾ ਪਕਾਇਆ ਹੈ।
ਬਹਾਦਰ ਕੋ ਸਮਝਾਇਓ,
ਬਹਾਦਰ ਸ਼ਾਹ ਨੂੰ ਫਿਰ ਇਸ ਤਰ੍ਹਾਂ ਸਮਝਾਉਣਾ ਕੀਤਾ ਉਹਨਾਂ ਮੰਤਰੀਆਂ ਨੇ।
ਗੁਰਸੋ ਕਹਿਣ ਏਵ ਬਣ ਆਇਓ,
ਗੁਰ ਸੋ ਕਹਿਣ ਏਵ ਬਣ ਆਇਓ, ਗੁਰੂ ਸਾਹਿਬ ਨੂੰ ਏਦਾਂ ਕਹਿਣਾ ਬਣਦਾ ਹੈ ਬਹਾਦਰ ਸ਼ਾਹ।
ਇੱਕ ਸੰਮਤ ਲਗ ਪੁੱਛਣ ਹੈ ਕਹੀਏ,
ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਹਾਦਰ ਸ਼ਾਹ ਏਦਾਂ ਕਹਿ ਦੇ ਵੀ ਮਹਾਰਾਜ ਇੱਕ ਸਾਲ ਵਾਸਤੇ ਮੈਨੂੰ ਅਜੇ ਕੁਝ ਨਾ ਕਹੋ ਇਸ ਸਵਾਲ ਬਾਰੇ।
ਨਿਸ਼ਚਲ ਹੁਕਮ ਨਾ ਮੇਰੋ ਲਹੀਏ,
ਤੇ ਮੇਰਾ ਜਿਹੜਾ ਨਿਸ਼ਚਲ ਹੁਕਮ ਨਾ ਮੇਰੇ ਲਹੀਏ, ਭਾਵ ਕੇ ਇਹ ਨਿਸ਼ਚਲ ਹੈ, ਇਹ ਜਿਹੜਾ ਹੁਕਮ ਮੈਂ ਕਹਿ ਰਿਹਾ ਇਹ ਪੂਰਾ ਉਸੇ ਤਰ੍ਹਾਂ ਨਿਭਾਵਾਂਗਾ। ਜਦੋਂ ਮਹਾਰਾਜ ਜੱਗ ਸਾਰੇ ਵਿੱਚ ਸਲਤਨਤ ਸਾਰੀ ਦੇ ਵਿੱਚ ਮੇਰਾ ਤੇਜ ਪ੍ਰਤਾਪ ਟਿਕ ਜਾਵੇਗਾ, ਜਦੋਂ ਭਾਵ ਕੇ ਮੈਂ ਬਹੁਤ ਜ਼ਿਆਦਾ ਸਾਰਾ ਰਾਜ ਮੇਰੇ ਅਧੀਨ ਹੋ ਜਾਵੇਗਾ, ਨਵਾਬ ਮੇਰੇ ਅਧੀਨ ਹੋ ਜਾਣਗੇ, ਫਿਰ ਆਪ ਜੀ ਨੇ ਜੋ ਵਚਨ ਕਿਹਾ ਸੀ ਸਵਾਲ ਦਾ ਉਹ ਮੈਂ ਆਪ ਜੀ ਨੂੰ ਦੱਸਣਾ ਕਰਾਂਗਾ ਜੀ, ਦੇਣਾ ਕਰਾਂਗਾ। ਇਸ ਤਰ੍ਹਾਂ ਏਦਾਂ ਕਹਿ ਕੇ ਸਮਝਾ ਦੀ ਗੁਰੂ ਸਾਹਿਬ ਜੀ ਨੂੰ, ਇਹ ਗੱਲ ਕਹੀ ਹੈ ਮੰਤਰੀਆਂ ਨੇ।
ਗਿਣਤ ਦਸ ਦਿਨ ਦੋਏ ਬਿਤਾਏ,
ਇਹ ਗਿਣਤੀ ਕਰਦਿਆਂ ਦੋ ਦਿਨ ਬਤੀਤ ਹੋ ਗਏ, ਸਲਾਹ ਮਸ਼ਵਰਾ ਕਰਦਿਆਂ ਬਹਾਦਰ ਸ਼ਾਹ ਨੂੰ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਕੋਲ ਬੁਲਾਉਣਾ ਕੀਤਾ, ਬੇਨਤੀ ਕਰ ਘੱਲੇ,
ਕਰਤਮ ਆਏ,
ਸਤਿਗੁਰੂ ਜੀ ਘੋੜੇ ਤੇ ਚੜ ਕੇ ਫਿਰ ਆ ਗਏ ਹਨ ਦਰਬਾਰ ਵਿੱਚ।
ਸਨਮਾਨ ਬਿਠਾਏ,
ਸਾਰੇ ਨਮਸਕਾਰ ਕੀਤੀ, ਸਨਮਾਨ ਕਰਕੇ ਗੁਰੂ ਸਾਹਿਬ ਨੂੰ ਬਿਠਾਉਣਾ ਕੀਤਾ,
ਹੱਥ ਜੋੜ ਕਰ ਗਾਥ ਸੁਣਾਏ,
ਹੱਥ ਜੋੜ ਕੇ ਇਸ ਤਰ੍ਹਾਂ ਦੀ ਭਾਵ ਗਾਥ ਸੁਣਾਉਣਾ ਕੀਤੀ, ਦੱਸਣਾ ਕੀਤੀ ਜੋ ਸਲਾਹ ਮਸ਼ਵਰਾ ਕੀਤਾ ਸੀ।
ਤੁਮ ਪ੍ਰਤਾਪ ਤੇ ਸਲਤਨ ਪਾਏ,
ਸਤਿਗੁਰੂ ਜੀ ਆਪ ਜੀ ਦੇ ਪ੍ਰਤਾਪ ਨਾਲ ਹੀ ਮੈਂ ਸਾਰਾ ਰਾਜ ਪ੍ਰਾਪਤ ਕੀਤਾ ਹੈ।
ਅਸਨਾ ਹੋ ਜਬ ਬਿਗੜ ਸੁਜਾਈ,
ਏਦਾਂ ਮਹਾਰਾਜ ਨਾ ਹੋ ਜੇ ਕਿਤੇ ਮੇਰੀ ਵਿਗੜੀ ਜਾਵੇ ਸਲਤਨਤ। ਇਸ ਕਰਕੇ ਮਹਾਰਾਜ ਇੱਕ ਵਰਾ ਬਤਾ ਲਓ, ਆਪ ਜੀ ਇੱਕ ਸਾਲ ਬਤੀਤ ਕਰ ਲਓ ਇਸ ਤਰ੍ਹਾਂ।
ਮੁੱਲਾ ਨਹਿ ਕਹਿਵਾਵੋ,
ਕਾਜੀਆਂ ਤੇ ਮੁੱਲਾਂ ਨੂੰ ਆਪ ਜੀ ਕਿਰਪਾ ਕਰਕੇ ਏਦਾਂ ਨਾ ਕਹੋ ਵੀ ਪਕੜ ਲਾ, ਪਕੜਵਾਓ ਨਾ ਮੈਨੂੰ
ਸਾਰੇ।
ਜੇ ਮੈਂ ਕਾਜੀਆਂ ਤੇ ਮੁੱਲਾਂ ਨੂੰ ਪਕੜਿਆ ਕੈਦ ਕੀਤਾ ਤੇ ਫਿਰ ਸੂਬੇ ਵੀ ਸਾਰੇ ਵਿਗੜ ਜਾਣਗੇ ਜੀ। ਫਿਰ ਮਨ ਵਿੱਚ ਇਹ ਵਿਚਾਰ ਕਰਨਗੇ ਵੀ ਰਾਜਾ ਬੇਤਬਾਰੀ ਹੋ ਗਿਆ ਹੈ, ਸਾਲ ਇੱਕ ਬਤੀਤ ਹੋ ਗਿਆ ਤੇ ਆਪ ਜੀ ਦਾ ਜਿਹੜਾ ਸਵਾਲ ਸੀ
ਮੈਂ ਪੂਰਨ ਕਰਹੁ ਦਰਹਾਲ।
ਮਹਾਰਾਜ ਸੱਚੇ ਪਾਤਸ਼ਾਹ ਮੈਂ ਬੇਛੇਤੀ ਆਪ ਜੀ ਦਾ ਸਵਾਲ ਮੈਂ ਪੂਰਾ ਕਰ ਦੇਵਾਂਗਾ।
ਮਨੋ ਨਾ ਬੇਮੁਖ ਸੰਗ ਤਿਹਾਰੇ,
ਮੈਂ ਬੇਮੁਖ ਨਹੀਂ ਕਦੀ ਬਣਾਂਗਾ ਆਪ ਜੀ ਦੇ ਨਾਲ।
ਮੈਂ ਜਾਣੋ ਨੀਕੇ ਉਪਕਾਰੇ,
ਮੈਂ ਜਾਣਦਾ ਆਪ ਜੀ ਦੇ ਜਿਹੜੇ ਸ੍ਰੇਸ਼ਟ ਉਪਕਾਰ ਕੀਤੇ ਹਨ ਮੇਰੇ ਆਪ ਜੀ ਨੇ ਮੇਰੇ ਤੇ।
ਸੁਣ ਸ੍ਰੀ ਮੁਖ ਸਾਹਿਬ ਫਰਮਾਇਓ,
ਸੁਣ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਕਹਿਣਾ ਕੀਤਾ
ਪਾਇਓ।
ਹੁਣ ਤੇ ਤੈਨੂੰ ਝੂਠ ਕਹਿਣਾ ਮਨ ਵਿੱਚ ਪਾਉਂਦਾ ਹੈ ਨਾ, ਹੁਣ ਤੂੰ ਝੂਠ ਬੋਲ ਰਿਹਾ ਹੈ ਬਹਾਦਰ ਸ਼ਾਹ,
ਲਿਖਤ ਕਰਾਈ
ਇਸੇ ਵਾਸਤੇ ਤੇਰੇ ਕੋਲ ਇਹ ਲਿਖਤ ਕਰਾਈ ਸੀ।
ਸਲਤਨ ਪਾਏ ਸੋ ਨਟ ਕਰ ਜਾਏ,
ਤੇ ਸਲਤਨ ਪਾ ਕੇ ਬੇਸੇ ਤਰ੍ਹਾਂ ਪਾਤਸ਼ਾਹੀ ਪਾ ਕੇ ਤੂੰ ਫਿਰ ਜਾਵੇਂਗਾ।
ਫਰੇਬ ਲਿਖੇ ਪਰ ਕੀਨ,
ਤਾਂ ਫਿਰ ਫਰੇਬ ਤੂੰ ਲਿਖੇ ਦੇ ਉੱਤੇ ਵੀ ਫਰੇਬ ਕਰ ਲਿਆ, ਝੂਠ ਕਰ ਦਿੱਤਾ ਤੂੰ ਭਾਈ।
ਤੈ ਇੱਕ ਸਵਾਲ ਨਾ ਹਮਰੋ ਦੀਨ,
ਸਾਡਾ ਫਿਰ ਇੱਕ ਸਵਾਲ ਤੂੰ ਨਹੀਂ ਦਿੱਤਾ ਬਹਾਦਰ ਸ਼ਾਹ।
ਤੁਰ ਕਰਤੇ ਹਮ ਸਲਤਨ ਨਾਚੀ,
ਗੁਰੂ ਸਾਹਿਬ ਕਹਿੰਦੇ ਤੁਰਕਾਂ ਤੋਂ ਤੇ ਸਲਤਨਤ ਸਾਰੀ ਲੈ ਲਈ ਸੀ ਵਾਪਸ।
ਦੀਨ ਹੋਏ ਨੀਨ ਸਰਿਜ ਪਾਸੀ,
ਤੂੰ ਸਾਡਾ ਬਹੁਤਾ ਦੀਨ ਬਣ ਗਿਆ, ਸਾਡਾ ਦਾਸ ਬਣ ਗਿਆ, ਤਾਂ ਤੈਨੂੰ ਅਸੀਂ ਦੇ ਦਿੱਤੀ, ਸਾਡੇ ਤੋਂ ਤੂੰ ਫਿਰ ਸਲਤਨਤ ਲੈ ਲਈ ਹੈ। ਫੇਰ ਵੀ ਸਾਡੇ ਬਚਨ ਤੇ ਤੂੰ ਪੂਰਾ ਨੀ ਉਤਰਿਆ ਬਹਾਦਰ
ਸ਼ਾਹ,
ਤੇ ਤੂੰ ਇਸੇ ਤਰ੍ਹਾਂ ਜਰੂਰ ਦੇਣ ਨੂੰ ਲਈ ਕਿਹਾ ਸੀ ਪਰ ਤੂੰ ਦਿੱਤੀ ਨਹੀਂ ਹੈ। ਸਾਡਾ ਸਵਾਲ
ਵਡਿਆਈ,
ਇਹ ਤੇ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਤੈਨੂੰ ਵਡਿਆਈ ਦੇਣ ਵਾਸਤੇ
ਚਹਿਤ ਕਾਰ ਤੁਝ ਸੋ ਬਨਵਾਏ,
ਚਾਹੁੰਦੇ ਸਾਂ ਵੀ ਇਹ ਜਿਹੜੀ ਕਾਰ ਕਰਨੀ ਹੈ ਸਾਰੇ ਦੁਸ਼ਟਾਂ ਨੂੰ ਮਾਰਨਾ ਹੈ, ਸੰਘਾਰਨਾ ਹੈ, ਮੌਲੀਆਂ ਨੂੰ, ਮੌਲਵੀਆਂ ਨੂੰ, ਇਹ ਸਾਰੇ ਮਲਾਣਿਆਂ ਨੂੰ, ਇਹ ਅਸੀਂ ਇਹ ਤਾਂ ਕਰਕੇ ਵੀ ਤੇਰੀ ਵਡਿਆਈ ਕਰਾਉਣਾ ਚਾਹੁੰਦੇ ਹਾਂ ਵੀ ਰਾਜਾ ਧਰਮੀ ਹੈ।
ਸੋ ਤੂੰ ਭਾਗ ਦਿਖਾ ਇਹ ਨਾ ਨਹੀਂ,
ਭਾਈ ਤੇਰੇ ਭਾਗ ਵਿੱਚ ਬਹਾਦਰ ਸ਼ਾਹ ਨੂੰ ਇਹ ਗੱਲ ਨਹੀਂ ਹੈ।
ਆਪਣੇ ਚਿੱਤ ਸਹੀ,
ਤੇ ਆਪਣੇ ਚਿੱਤ ਦੇ ਵਿੱਚ ਸਮਝ ਕੇ ਵੇਖ ਲੈ ਸਹੀ ਬਚਨ ਹੈ ਸਾਡਾ।
ਇੱਕ ਐਸੋ ਸਿੱਖ ਬਣਾਵਾਂ,
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਹੁਣ ਇੱਕ ਇਹੋ ਜਿਹਾ ਸਿੰਘ ਬਣਾਵਾਂਗਾ,
ਜਗ ਮਹਿੰਦੇ ਕਰ ਤੇਜ ਵਧਾਵਾਂ,
ਜਗ ਦੇ ਵਿੱਚ ਉਹਨੂੰ ਬਹੁਤਾ ਤੇਜ ਦੇ ਕੇ ਬਣਾਵਾਂਗਾ ਵਧਾਵਾਂਗਾ।
ਜਹ ਜਹ ਦੋਖੀ ਕੂੜ ਕੁਚਾਲੇ,
ਜਿੱਥੇ ਜਿੱਥੇ ਦੋਖੀ ਸਨ ਕੂੜ ਕੁਚਾਲੇ ਜਾਨੀ ਖਾਂ ਮਾਨੀ ਖਾਂ ਵਰਗੇ, ਇਸੇ ਤਰ੍ਹਾਂ ਜਿਹੜੇ ਸਾਧ ਸੰਗਤ ਇਸੇ ਤਰ੍ਹਾਂ ਉਹ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਜਲਾਦਾਂ ਨੇ ਸਾਧ ਸੰਗਤ ਜੀ ਸ਼ਹੀਦ ਕੀਤਾ ਸੀ ਉਹ ਸਾਰੇ, ਜਿਹੜੇ ਮੌਲਵੀਆਂ ਨੇ ਫਤਵਾ ਲਾਇਆ ਸੀ ਉਹ ਸਾਰੇ, ਜਿਹੜੇ ਕਾਜੀ ਜੋ ਜੋ ਸਨ ਸਾਰੇ, ਜਿਨ੍ਹਾਂ ਜਿਨ੍ਹਾਂ ਨੇ ਜਿੱਦਾਂ ਜਿੱਦਾਂ ਖਾਲਸੇ ਨਾਲ ਧਰੋਹ ਕੀਤਾ ਹੈ ਉਹਨਾਂ ਸਾਰਿਆਂ ਨੂੰ ਮੈਂ ਉਹਨਾਂ ਕੋਲ ਪਕੜਵਾਵਾਂਗਾ ਉਹ ਸਿੰਘ ਕੋਲੋਂ। ਬਹੁਤੇ ਬਲ ਦੇ ਨਾਲ ਮੇਰਾ ਜਿਹੜਾ ਸਿੰਘ ਖਾਲਸਾ ਹੈ ਉਹ ਪਹੁੰਚੇਗਾ ਉੱਥੇ ਬਹਾਦਰ
ਸ਼ਾਹ,
ਜਿਹੜਿਆ ਤੇਰੇ ਸੂਬੇ, ਜਿਹੜੇ ਸੂਬੇ ਤੇ ਮੁੱਲਾ ਸਨ ਨਾ ਜਿਹੜੇ ਤੇਰੇ ਬਹੁਤੇ, ਇੱਕੇ ਵਾਰ ਹੀ ਬੰਦਾ ਬਹਾਦਰ ਦੀ ਵਜਨ ਕਰ ਰਿਹਾ, ਗੁਰੂ ਸਾਹਿਬ ਜੀ ਅੱਗੇ ਪ੍ਰਸੰਗ ਆਵੇਗਾ, ਇੱਕੇ ਵਾਰ ਹੀ ਉਹ ਸਿੰਘ ਜਿਹੜਾ ਉਹਨੂੰ ਨਾਸ ਕਰ ਦੇਵੇਗਾ ਉਹਨਾਂ ਸਾਰਿਆਂ ਦਾ।
ਸਲਤਨ ਕੋ ਕਰ
ਮਿਲਾਵੇ, ਤੇਰੀ ਸਲਤਨਤ ਸਾਰੀ ਨੂੰ ਬਹਾਦਰ ਸ਼ਾਹ ਮੈਂ ਮਿੱਟੀ ਦੇ ਵਿੱਚ ਮਿਲਾ ਦੇਵਾਂਗਾ।
ਲਸ਼ਕਰ ਠਹਿਰਨ ਕੋ ਪਾਵੇ,
ਲਸ਼ਕਰ ਉਸ ਦੇ ਅੱਗੇ ਤੇਰਾ ਲਸ਼ਕਰ ਨਹੀਂ ਠਹਿਰ ਪਾਵੇਗਾ ਮੇਰੇ ਖਾਲਸੇ ਅੱਗੇ। ਜਿੱਦਾਂ ਜਿੱਦਾਂ ਸਾਡੇ ਨਾਲ ਜ਼ੁਲਮ ਕਮਾਇਆ ਇਹਨਾਂ ਨੇ ਸਾਰਿਆਂ ਨੇ, ਤੁਰਕਾਂ ਨੇ,
ਸੋਭ ਬੈਰ ਬਣਾਇਓ।
ਹਿੰਦੂਆਂ ਨਾਲ ਵੀ ਇਸੇ ਤਰ੍ਹਾਂ ਬਹੁਤਾ ਵੈਰ ਕੀਤਾ, ਉਹਨਾਂ ਨੂੰ ਵੀ ਨਾਸ਼ ਕੀਤਾ।
ਗ੍ਰਾਮ ਦੇਸ਼ ਗਣ ਜੀਤੇ,
ਆਪ ਉਹਨ ਗ੍ਰਾਮ ਤੇ ਦੇਸ਼ ਜਿਹੜੇ ਸਨ ਜਿੰਨੇ ਵੀ ਹਨ,
ਉਪਦਰਵ ਨਾਸ਼ ਦੇਤੇ,
ਉਪਦਰਵ ਉੱਠੇਗਾ ਨਸਣਗੇ ਸਾਰੇ, ਭਾਵ ਕੇ ਏਡਾ ਵੱਡਾ ਜੰਗ ਯੁੱਧ ਹੋਵੇਗਾ।
ਸਰਹੰਦ ਵਸਹ ਸਮੁਦਾਇਆ,
ਤੇ ਆਹ ਜਿਹੜੀ ਸਰਹੰਦ ਤੇਰੀ ਵਸ ਰਹੀ ਹੈ ਨਾ ਸਾਰੀ ਦੀ ਸਾਰੇ,
ਕਰਹਿ ਉਜਾੜ ਲੁੱਟ ਹੈ ਨਰ ਘਾਇਆ,
ਸੂਰਮਿਆਂ ਨੂੰ ਮਾਰ ਕੇ ਗੁਰੂ ਦਾ ਖਾਲਸਾ ਜਿਹੜਾ ਹੈ ਉਹ ਭਾਈ ਲੁੱਟੇਗਾ ਸਰਹੰਦ ਨੂੰ। ਲੱਖਾਂ ਦੇ ਉੱਤੇ ਆਪਦਾ ਬਿਪਤਾ ਪੈ ਜਾਵੇਗੀ ਤੇ ਸਰਹੰਦ ਨੂੰ ਲੁੱਟ ਲੈਣਗਾ ਖਾਲਸਾ।
ਮੈਂ ਸਮਰੱਥ ਜੋ ਤਿਸ ਪਰ ਹਰੈ,
ਕੋਈ ਸਮਰੱਥ ਨਹੀਂ ਹੋ ਸਕੇਗਾ ਬੰਦੇ ਬਹਾਦਰ ਦੇ ਉੱਤੇ, ਭਾਵ ਕਿ ਉਹਦੇ ਉੱਤੇ ਭਾਵ ਜਿਹੜਾ ਉਹਨੂੰ ਹਰਾ ਸਕੇ।
ਉਜੜਿਆ ਦੇਸ਼ ਨਾ ਰਾਖਾ ਕੋਈ,
ਦੇਸ਼ ਤੇਰਾ ਉਜੜ ਜਾਵੇਗਾ ਬਹਾਦਰ ਸ਼ਾਹ, ਕੋਈ ਰਾਖਾ ਨਹੀਂ ਬਣੇਗਾ।
ਸੀਗਤ ਨਿਸ਼ਚੈ ਹੋਵੇ,
ਹੁਣ ਨਿਸ਼ਚੈ ਕਰਕੇ ਮੰਨ ਲਾ ਇੱਦਾਂ ਦੀ ਗਤੀ ਹੋਵੇਗੀ ਤੇਰੇ ਰਾਜ ਦੇ।
ਸਾਹਿਬ ਜਾਦੇ ਦਿਨ ਸੰਘਾਰੇ,
ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਹਨ,
ਜਿਸ ਕੋ ਕਹਿ ਸੋ ਕਹਿ ਪ੍ਰਹਾਰੇ,
ਉਹਨੂੰ ਪਕੜ ਕੇ ਭਾਈ ਪ੍ਰਹਾਰੇ ਨਾਸ਼ ਕਰ ਦੇਣਗੇ।
ਇਤਿਹਾਸਕ ਪਲਟਾ ਸਭ ਲਹਿ,
ਇਸ ਤਰ੍ਹਾਂ ਮੈਂ ਪਲਟਾ ਲਵਾਂਗਾ ਸਾਰਿਆਂ ਕੋਲੋਂ, ਇਸੇ ਤਰ੍ਹਾਂ ਜਿਹੜਾ ਤੁਸੀਂ ਚਾੜਿਆ ਹੈ।
ਦ੍ਰਿਗ ਦੇਖੋ ਨੈ ਸਭ ਲਹਿ ਹੈ,
ਆਪਣੇ ਅੱਖਾਂ ਨਾਲ ਵੇਖੇਗਾ ਤੂੰ ਸਫਲ ਨਹੀਂ ਹੋ ਸਕੇਗਾ।
ਸਤਿਗੁਰ ਰਿਸ ਕੁਛ ਕਰੇ,
ਇਸ ਤਰ੍ਹਾਂ ਕਹਿ ਕੇ ਗੁਰੂ ਸਾਹਿਬ ਨੇ ਕੁਝ ਵੀ ਰਸ ਧਾਰਨ ਕੀਤਾ।
ਉੱਡੇ ਆਏ ਨਿਜ ਹੈ ਪਰ ਚਾਹੇ,
ਆਪਣੇ ਘੋੜੇ ਤੇ ਚੜ ਕੇ ਗੁਰੂ ਸਾਹਿਬ ਜੀ ਆ ਗਏ ਵਾਪਸ।
ਨਿਜ ਡੇਰੇ ਮਹਿਜਲ ਕਰੇ ਆਏ,
ਆਪਣੇ ਡੇਰੇ ਤੇ ਚੱਲ ਕੇ ਆਏ ਸਤਿਗੁਰੂ ਪਿਤਾ ਜੀ। ਕੁਝ ਸਮਾਂ ਫਿਰ ਹੋਰ ਬਿਤਾਉਣਾ ਕੀਤਾ ਉਸ ਜਗ੍ਹਾ ਤੇ।
ਸਚਿੰਤ ਅਲਕ ਹੋਏ ਰਹੇ,
ਸਾਹ ਜਿਹੜਾ ਨਾ ਚਿੰਤਾ ਸਹਿਤ ਬਹੁਤ ਜ਼ਿਆਦਾ ਹੋ ਗਿਆ।
ਕੁਛ ਕਹੇ
ਗੁਰੂ ਸਾਹਿਬ ਜੀ ਨੂੰ ਉਹਨੇ ਕੁਝ ਨੀ ਕਿਹਾ ਹੈ।
ਜਾਣੀਅਸ ਕਹਾ ਮੋਨ ਮੁਖ ਧਾਰੀ,
ਉਹ ਜਾਣਦਾ ਕਹਿੰਦਾ ਮੈਂ ਕੀ ਜਾਣਦਾ, ਆਪਣੀ ਇਸੇ ਤਰ੍ਹਾਂ ਵੇਖੇਗਾ ਬੁਰੀ ਹਾਲਤ ਹੈ, ਚੁੱਪ ਧਾਰ ਕੇ ਕਹਿੰਦਾ ਹੁਣ ਹੈਰਾਨ ਹੋ ਗਿਆ ਵੀ ਕਿਹੜੀ ਗੱਲ ਮੈਂ ਕਵਾਂ ਗੁਰੂ ਸਾਹਿਬ ਨੂੰ, ਕਿਹੜੀ ਨਾ ਕਵਾਂ। ਤੇ ਉਹ ਜਾਨੀਅਤ ਕਹਾਂ ਮੋਨ ਮੁਖ, ਤੁਹਾਨੂੰ ਕੀ ਜਾਣਦਾ ਹੈ ਵਿਚਾਰਾ, ਮੂੰਹ ਚ ਮੁਖ ਮੁਖ ਚ ਭਾਵ ਕੇ ਮੋਹ ਨੀ ਧਾਰੀ, ਚੁੱਪ ਕੀਤਾ ਰਿਹਾ।
ਨਿਜ ਸਚਵੰਦ ਕੇ ਸਾਥ ਉਚਾਰੀ,
ਆਪਣੇ ਜਿਹੜੇ ਸਚਵੰਦ ਸੀ ਸਾਧ ਸੰਗਤ ਜੀ, ਭਾਵ ਕੇ ਜਿਹੜੇ ਸਾਧ ਸੰਗਤ ਜੀ ਉਹਦੇ ਆਪਣੇ ਅਹਿਲਕਾਰ ਸਨ, ਆਪਣੇ ਮੰਤਰੀ ਸਨ, ਉਹਨਾਂ ਦੇ ਅੱਗੇ ਇਸ ਤਰ੍ਹਾਂ ਆਣ ਕੇ ਉਹਨੇ ਬਹਾਦਰ ਸ਼ਾਹ ਨੇ ਉਚਾਰਿਆ ਹੈ, ਦੱਸਿਆ ਹੈ। ਅੱਗੇ ਹੁਣ ਇਹ ਸਾਧ ਸੰਗਤ ਪਹਿਲਾਂ ਐਨ ਦਾ ਜਿਹੜਾ ਸਾਧ ਸੰਗਤ ਜੀ ਭਾਗ ਜਿਹੜਾ ਹੈ ਉਹ ਸਮਾਪਤ ਹੋ ਗਿਆ, ਦੂਸਰਾ ਐਨ ਜਿਹੜਾ ਆਖਰੀ ਪੋਥੀ ਹੈ ਸੂਰਜ ਪ੍ਰਕਾਸ਼ ਦੀ ਉਹ ਸ਼ੁਰੂ ਹੋਣ ਲੱਗੀ ਹੈ। ਸਰਵਣ ਕਰੋ ਜੀ।
ਦੋਹਰਾ ਜਗਰਾ ਨੀ ਮਾਨੀ ਸੁਰਨ ਸੁਖਦਾ ਨੀ ਨਿਜ ਦਾਸ,
ਕਵੀ ਸੰਤੋਖ ਸਿੰਘ ਨੇ ਆਰੰਭ ਕਰਨ ਵਾਸਤੇ ਪਹਿਲਾਂ ਬੀਜ ਮੰਤਰ ਦਾ ਸਾਧ ਸੰਗਤ ਮੰਗਲ ਕੀਤਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਦਵੈਤ ਰੂਪ ਬ੍ਰਹਮ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਹੈ, ਗੁਰਗੌਹਰ ਭਾਰੀ ਹੈ, ਪ੍ਰਸਾਦ ਕਿਰਪਾਲੂ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸਤਿਗੁਰੂ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਫਤਿਹ, ਸਾਧ ਸੰਗਤ ਗੁਰੂ ਸਾਹਿਬ ਜੀ ਦੇ। ਇਸ ਤਰ੍ਹਾਂ ਕਵੀ ਜੀ ਨੇ ਸਾਧ ਸੰਗਤ ਦੀ ਆਰੰਭਤਾ ਕੀਤੀ ਹੈ। ਹੁਣ ਜਿਹੜੀ ਹੈ ਨਾ ਇਹ ਕਵੀ ਜਿਹੜਾ ਸੰਕੇਤ ਮਰਯਾਦਾ ਮੰਗਲ ਕਰਦਾ ਹੈ ਉਹ ਕਿਹੜਾ ਹੈ ਮੰਗਲ, ਕਹਿੰਦੇ ਜਗ ਰਾਨੀ ਮਾਨੀ ਸੁਰਤ, ਕਿਉਂਕਿ ਜਿਹੜੀ ਸਾਧ ਸੰਗਤ ਜੀ ਕਵੀ ਹੈ, ਕਵੀਆਂ ਦੀ ਜਿਹੜੀ ਹੈ ਸਾਧ ਸੰਗਤ ਜੀ ਰਾਣੀ ਹੈ ਨਾ, ਇਹ ਸ਼ਾਰਦਾ ਹੈ। ਇਹ ਸ਼ਾਰਦਾ ਦਾ ਪਹਿਲੋਂ ਮੰਗਲ ਕਰ ਰਹੇ ਹਾਂ। ਸੁਖਦਾਨੀ ਨਿਜ ਦਾਸ, ਆਪਣੇ ਦਾਸਾਂ ਨੂੰ ਸੁਖ ਦੇਣ ਵਾਲੀ ਹੈ, ਜਿਹੜੀ ਬੁੱਧੀ ਹੈ ਸ੍ਰੇਸ਼ਟ, ਤੇ ਜਿਹੜੀ ਲਿਖਦਾ ਹੈ ਕਵੀ ਉਹ ਸ਼ਾਰਦਾ ਦੇਵੀ ਹੈ ਉਹਦੇ।
ਪੂਰਨ ਕੀਨਸ ਗ੍ਰੰਥ ਕੋ ਕਵ ਰਸਨਾ ਪਰ ਵਾਸ,
ਤੇ ਕਵੀ ਦੀ ਰਸਨਾ ਦੇ ਉੱਤੇ ਵਾਸ ਕਰਦੀ ਹੈ ਜਿਹੜੀ ਸ਼ਾਰਦਾ ਹੈ, ਤੇ ਇਹ ਪੂਰਨ ਗ੍ਰੰਥ ਕੀਤਾ ਹੈ ਮੇਰਾ।
ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਰ ਬੰਦ,
ਇਹ ਹੁਣ ਜਿਹੜਾ ਨਾ ਇਸ਼ਟ ਗੁਰੂ ਦਾ ਕਵੀ ਸੰਤੋਖ ਸਿੰਘ ਜੀ ਸਾਧ ਸੰਗ ਮੰਗਲ ਕਰ ਰਹੇ ਹੈ, ਦਸਾਂ ਗੁਰੂ ਸਾਹਿਬਾਨਾਂ ਦਾ ਮੰਗਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦੇ ਕਬਰ ਸਰੀਕੇ ਚਰਨਾਂ ਦੇ ਉੱਤੇ ਮੈਂ ਵੰਦਨਾ ਕਰਦਾ, ਨਮਸਕਾਰ ਕਰਦਾ ਹਾਂ।
ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਗੋਬਿੰਦ,
ਤੇ ਹੋਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕਮਲ ਸਰੀਖੇ ਚਰਨਾਂ ਤੇ ਨਮਸਕਾਰ ਕਰਦਾ ਹਾਂ ਮੈਂ।
ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ।
ਹਰੀ ਰਾਏ ਗੁਰੂ ਹਰਿ ਸਾਹਿਬ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੇ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਚੰਦ ਸਰੂਪ, ਜਿੱਦਾਂ ਚੰਦ ਠੰਡਾ ਸੀਤਲ ਹੈ, ਏਦਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤੀ ਦੇ ਪੁੰਜ।
ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ।
ਦਸਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਇਸ ਤਰ੍ਹਾਂ ਸਾਰੇ ਅਰਬਿੰਦ ਕਮਲ ਸਰੀਖੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ।
ਜੈ ਸੱਤਾ ਲਿਖਿਅਤ ਜਗਤ ਸੋ ਨਾ ਪਿਖਿਓ ਕਿਮ ਜਾਏ।
ਜਿਹਦੀ ਸਤਾ ਦੇ ਵਿੱਚ ਸਾਧ ਸੰਗਤ ਜੀ, ਜਗਤ ਸਾਰਾ ਸ੍ਰੇਸ਼ਟੀ ਜਿਹੜੀ ਹੈ ਉਸ ਪਰਮਾਤਮਾ ਨੇ ਜਿਹਦੀ ਸਤਾ, ਜਿਹਦੀ ਸ਼ਕਤੀ ਦੇ ਨਾਲ ਸਾਰੀ ਸ੍ਰਿਸ਼ਟੀ ਪ੍ਰਗਟ ਹੋਈ ਹੋਈ ਹੈ, ਇਹ ਅਕਾਲ ਪੁਰਖ ਦਾ ਮੰਗਲ ਕਰਦੇ ਹਨ।
ਜਿਮ ਦ੍ਰਿਗ ਤੇ ਦਿਖਿਅਤ ਸਕਲ ਦ੍ਰਿਗ ਨਹਿ ਦਿਖੀ ਕਦਾਏ।
ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਕਵੀ ਜੀ ਕਹਿ ਰਿਹਾ, ਜੇ ਸਤਿਆ ਲਖੀਅਤ ਜਗਤ ਤੇ ਸੋ ਨਾ ਪਿਖਿਓ ਕਿਮ ਜਾਏ। ਜਿਹਨੇ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਉਹਨੂੰ ਕੋਈ ਨਹੀਂ ਵੇਖ ਸਕਿਆ। ਅੱਗੇ ਦ੍ਰਿਸ਼ਟਾਂਤ ਦਿੱਤਾ ਹੈ, ਜਿਮ ਦ੍ਰਿਗ ਤੇ ਦਿਖਿਅਤ ਸਕਲ, ਜਿੱਦਾਂ ਨੇਤਰਾਂ ਤੋਂ ਸਭ ਕੁਝ ਦਿਸ ਰਿਹਾ ਹੈ, ਪਰ ਅੱਗੇ ਕਹਿੰਦੇ ਦ੍ਰਿਗ ਨੇ ਦਿਖੀ ਕਦਾਏ, ਤੇ ਆਪਣੇ ਅੱਖਾਂ ਆਪ ਨਹੀਂ ਨਾ ਵੇਖ ਸਕਦੇ ਆਪਾਂ, ਆਪਣੀਆਂ ਅੱਖਾਂ ਜਿਸ ਤਰ੍ਹਾਂ ਆਪਾਂ ਨਹੀਂ ਵੇਖ ਸਕਦੇ। ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੇ ਕਿਹਾ ਵੀ ਉਹ ਪਰਮਾਤਮਾ ਸਾਰਿਆਂ ਦਾ ਕਰਤਾ ਹੈ, ਪਰ ਉਹ ਪਰਮਾਤਮਾ ਅਕਾਲ ਪੁਰਖ ਨੂੰ ਇਹ ਅਸੀਂ ਨਹੀਂ ਵੇਖ ਸਕਦੇ। ਜਿੱਦਾਂ ਨੇਤਰ ਤਾਂ ਸਾਰਾ ਵੇਖਦੇ ਆ, ਇਹਦਾ ਦ੍ਰਿਸ਼ਟਾਂਤ ਇੱਕ ਅੰਗੀ ਹੁੰਦਾ ਹੈ, ਕੋਈ ਕਹਿ ਦੇਵੇਗਾ ਸ਼ੀਸ਼ੇ ਦੇ ਸਾਹਮਣੇ ਹੋ ਕੇ ਆਪਾਂ ਅੱਖਾਂ ਵੇਖ ਲੈਂਦੇ ਹਾਂ, ਨਹੀਂ ਗੁਰਮੁਖੋ, ਇੱਕ ਅੰਗੀ ਦ੍ਰਿਸ਼ਟਾਂਤ ਹੈ, ਇਹ ਦ੍ਰਿਸ਼ਟੀ ਦਾ ਦ੍ਰਿਸ਼ਟਾਂਤ ਹੈ। ਜਿਹੜੀ ਦ੍ਰਿਸ਼ਟੀ ਹੈ ਨਾ ਨੇਤਰਾਂ ਚੋਂ ਪੈਂਦੀ, ਉਹ ਵਾਪਸ ਦ੍ਰਿਸ਼ਟੀ ਆਪਣੇ ਅੱਖਾਂ ਨੂੰ ਹੀ ਵੇਖ ਸਕਦੀ, ਇਸ ਕਰਕੇ ਉਹ ਦ੍ਰਿਸ਼ਟੀ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਉਹ ਅਕਾਲ ਪੁਰਖ ਹੈ ਭਾਈ, ਉਹਨੂੰ ਨਹੀਂ ਵੇਖ ਸਕਦਾ ਕੋਈ। ਤੇ ਜੋਗੀਆਂ ਦੇ ਵਿੱਚ ਧਿਆਨਾਨੰਦ ਉਹ ਅਕਾਲ ਪੁਰਖ ਹੈ, ਤੇ ਭੋਗੀਆਂ ਦੇ ਵਿੱਚ ਵਿਸ਼ਿਆਨੰਦ ਹੈ, ਸਾਰਿਆਂ ਚ ਰਮਿਆ ਹੋਇਆ। ਇੱਕੋ ਹੀ ਰਮਿਆ ਹੋਇਆ ਪਰਮਾਤਮਾ, ਮੈਂ ਬਾਰ ਬਾਰ ਉਹਨਾਂ ਨੂੰ ਨਮਸਕਾਰ ਕਰਦਾ ਹਾਂ।
ਸ਼ੇਸ਼ ਕਥਾ ਉਚਰੋ ਅਮੈ ਜਿਮ ਬੈ ਕੁੰਟ ਗੁਰ ਜਾਏ।
ਕਵੀ ਜੀ ਕਹਿੰਦੇ ਜਿਹੜੀ ਬਾਕੀ ਰਹਿੰਦੀ ਕਥਾ ਹੈ ਨਾ, ਮੈਂ ਹੁਣ ਉਚਾਰ ਰਿਹਾ, ਜਿੱਦਾਂ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਕੁੰਠ ਨੂੰ ਗਏ, ਸੱਚਖੰਡ ਨੂੰ ਗਏ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਅਬਚਲ ਨਗਰ ਹਜ਼ੂਰ ਸਾਹਿਬ ਵਿੱਚ ਪਹੁੰਚੇ ਆ, ਸਰੋਤਾ ਜਦੋਂ ਚਿੱਤ ਲਾ ਕੇ ਸੁਣਨਾ ਕਰੋ। ਆਗਰੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਰਹੇ ਹਨ, ਵਰਖਾ ਭਾਵ ਕੇ ਬਹੁਤ ਹੀ ਪਈ ਹੈ, ਤੇ ਚਮਾਸਾ ਜਿਹੜਾ ਗੁਰੂ ਸਾਹਿਬ ਨੇ ਇੱਥੇ ਕੱਟਿਆ ਹੈ। ਆਗਰੇ ਨਗਰ ਵਿੱਚ ਗੁਰੂ ਸਾਹਿਬ ਨੇ ਵਾਸਾ ਕੀਤਾ,
ਬਹਾਦਰ ਭਾਗ ਪਟਾ ਪਠਾਇਓ,
ਤੇ ਸ਼ਾਹ ਬਹਾਦਰ ਜਿਹੜਾ ਸਾਧ ਸੰਗਤ ਜੀ ਇਸ ਤਰ੍ਹਾਂ ਕਹਿ ਕੇ ਪਠਾਇਆ, ਗੁਰੂ ਸਾਹਿਬ ਜੀ ਨੂੰ ਕਹਿਣਾ ਕੀਤਾ,
ਰਾਜਪੂਤਨ ਪਰ ਚਾਹਤ ਜਾਇਓ,
ਕਹਿੰਦਾ ਮੈਂ ਰਾਜਪੂਤਾਂ ਤੇ ਚੜ੍ਹਾਈ ਕਰਨਾ ਚਾਹੁੰਦਾ
ਹਾਂ। ਪਰ ਜੋਰਨ ਗਾਢੇ,
ਉਦੈਪੁਰ ਦੇ ਜਿਹੜੇ ਰਾਜੇ ਹਨ ਗਾਢੇ ਬੜੇ ਸੂਰਮੇ,
ਮਿਲੇ ਆਨ ਜਿਮ ਤਿਰ ਡਰ ਬਾਢੇ,
ਤੇ ਉਹ ਮਿਲ ਜਾਣਗੇ ਆਮ ਜਿਸ ਤਰ੍ਹਾਂ ਉਹ ਡਰ ਦੇ ਵਿੱਚ ਹਨ ਹੋਣਗੇ।
ਆਪ ਕਿਰਪਾ ਕਰ ਸੰਗ ਚਲੀ ਜਾ,
ਆਪ ਕਿਰਪਾ ਕਰਕੇ ਮੇਰੇ ਨਾਲ ਚੱਲਣਾ ਕਰੋ ਜੀ।
ਦੇਸ਼ ਵਿਦੇਸ਼ਾਂ ਦਰਸ਼ਨ ਕੀ ਜਾ,
ਦੇਸ਼ ਵਿਦੇਸ਼ਾਂ ਦੇ ਇਸ ਤਰ੍ਹਾਂ ਆਪ ਦਰਸ਼ਨ ਕਰਨਾ ਕਰੋ ਸਤਿਗੁਰੂ ਜੀ।
ਸਤਿਗੁਰ ਆਇਸ ਫੁਰਮਾਏ,
ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਹਿਣਾ ਕੀਤਾ, ਗੁਰੂ ਸਾਹਿਬ ਨੇ ਇਹ ਬਚਨ ਕਿਹਾ ਵੀ ਅਸੀਂ ਇਸੇ ਕੋਚ ਰਵਾਂਗੇ ਇਸ ਜਗ੍ਹਾ ਦੇ ਉੱਤੇ, ਤੇ ਇਥੋਂ ਅੱਗੇ ਅਸੀਂ ਚਾਲੇ ਪਾਵਾਂਗੇ, ਤੇਰੇ ਤੂੰ ਅੱਗੇ ਚੱਲ ਤੇ ਅਸੀਂ ਤੇਰੇ ਪਿੱਛੇ ਆਉਣੇ
ਹਾਂ।
ਰਾਜਪੂਤਾਂ ਨੂੰ ਡਰ ਦੇਣਾ ਕਰ ਭਾਈ, ਜਾ ਕੇ ਤੇਰਾ ਕੰਮ ਹੈ, ਅਸੀਂ ਆਪਣਾ ਕੰਮ ਆ ਕੇ ਉਹਨੇ ਗੁਰੂ ਸਾਹਿਬ ਨੇ ਇੱਥੇ ਸ਼ਸਤਰਾਂ ਦੀ ਪੂਜਾ ਕਰਨੀ ਹੈ ਭਾਈ,
ਅਮਰੋ ਮੇਲ ਹੋਏ ਅਗਵਾਏ,
ਸਾਡਾ ਮੇਲ ਅੱਗੇ ਹੋਵੇਗਾ ਜਾ ਕੇ ਤੇਰੇ ਨਾਲ,
ਆਪ ਚੜੋ ਲੈ ਦਲ ਸਮੁਦਾਇ,
ਆਪਣਾ ਦਲ ਸਾਰਾ ਲੈ ਕੇ ਚੜ ਜਾ ਭਾਈ,
ਪਾਸ ਤਬ ਜਾਏ ਬਖਾਨਾ,
ਸ਼ਾਹ ਦੇ ਕੋਲ ਜਾ ਕੇ ਇਸ ਤਰ੍ਹਾਂ ਕਹਿਣਾ ਕੀਤਾ ਹੈ,
ਹੁਕਮ ਗੁਰ ਕੀਨ ਸਧਿਆਨਾ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਤੇ ਉਹਨੇ ਜਾਣਾ ਕੀਤਾ,
ਸਿੰਘੇ ਗਣ ਪਠੈ ਨਗਾਰੇ,
ਬਹਾਦਰ ਸ਼ਾਹ ਨੇ ਬਹੁਤੇ ਰਣ ਸਿੰਘੇ ਨਗਾਰੇ ਵਜਾਏ,
ਉਤਰੀ ਆਦਿਕ ਬਾਦਿਕ ਧਾਰੇ
ਤੇ ਬਹੁਤੀਆਂ ਨਫੀਰੀਆਂ ਵੱਜ ਰਹੀਆਂ, ਬਹੁਤੇ ਵਾਜੇ ਵੱਜ ਰਹੇ ਹਨ।
ਇੱਕ ਵਾਰ ਵਾਜੇ ਸਮੁਦਾਇ,
ਇੱਕੇ ਵਾਰ ਵਾਜੇ ਸਾਰੇ ਜਦੋਂ ਰਾਜਾ ਚੱਲਦਾ ਇਸ ਤਰ੍ਹਾਂ ਵੱਜਦੇ ਹਨ।
ਸਹੋ ਬਹਾਦਰ ਚੜਿਓ ਰਸਾਏ,
ਬਹਾਦਰ ਸ਼ਾਹ ਰਸਾਏ ਭਾਵ ਕੇ ਵੀਰਸ ਵਿੱਚ ਚੜਿਆ ਹੈ ਰਾਜਪੂਤਾਨੇ ਤੇ।
ਮੰਜ਼ਲ ਕਰ ਨੇੜੇ,
ਹੌਲੀ ਹੌਲੀ ਮੰਜ਼ਲ ਨੇੜੇ ਕੀਤੀ ਹੈ।
ਸਤਿਗੁਰ ਮਿਲਾਇਆ ਸੰਗ ਮੇਰੇ,
ਉਹ ਮਨ ਵਿੱਚ ਸੋਚਦਾ ਹੈ ਕਿ ਗੁਰੂ ਸਾਹਿਬ ਮੈਨੂੰ ਆਣ ਕੇ ਮਿਲ ਜਾਣਗੇ।
ਰਾਜਪੂਤਨ ਕੋ ਤ੍ਰਾਸ ਪਾਇਓ,
ਰਾਜਪੂਤਾਂ ਨੂੰ ਇਸ ਤਰ੍ਹਾਂ ਤਾਂ ਤ੍ਰਾਸ ਡਰ ਦੇਣਾ ਕੀਤਾ ਬਹਾਦਰ ਸ਼ਾਹ ਨੇ।
ਹਿੰਦ ਮਿਲ ਮੈਂ ਬਹੁਤ ਸਾਜ ਬਣਾਇਓ,
ਮਿਲਣ ਵਾਸਤੇ ਬਹੁਤੇ ਸਾਜ ਬਣਾਉਣਾ ਕੀਤੇ।
ਸਤਿਗੁਰ ਪੂਜਤ ਨਵਰਾਤੇ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਇੱਧਰ ਸਾਧ ਸੰਗਤ ਸ਼ਾਸਤਰਾਂ ਦੀ ਪੂਜਾ ਕਰਨਗੇ।
ਖੰਡੇ ਖੜਗ ਪ੍ਰਚੰਡ ਧਾਰੇ,
ਖੰਡੇ ਖੜਗ ਤੇ ਪ੍ਰਚੰਡ ਜਿਹੜੇ ਦੋ ਧਾਰੇ ਹਨ।
ਸਹਿਬ ਸਰੋਹੀ ਜਮਧਰ ਭਾਰੇ,
ਜਮਧਰ ਜਿਹੜਾ ਸ਼ਸਤਰ ਹੈ ਨਾਮ ਹੈ ਸ਼ਸਤਰ ਦਾ, ਸਰੋਹੀ ਹੈ ਸਹਿਬ ਹੈ।
ਤੋਮਰ ਭਾਲੇ ਸੰਗ ਸੁਟਾਲੇ,
ਤੋਮਰ ਬੰਦੂਕ ਭਾਲੇ ਇਸ ਤਰ੍ਹਾਂ ਸਾਧ ਸੰਗਤ ਜੀ ਸਾਂਗ ਜਿਹੜੀਆਂ ਹਨ, ਜਿਹੜੇ ਸਾਧ ਸੰਗਤ ਬਰਸ਼ੀਆਂ ਜਿਹਨੂੰ ਕਹਿੰਦੇ ਆਪਾਂ।
ਧੂਪ ਸੀਫ ਤੇ ਚੱਕਰ ਕਰਾਲੇ,
ਤੇ ਧੂਪ ਜਿਹੜੀ ਤਲਵਾਰ ਹੈ ਸਾਧ ਸੰਗਤ ਇੱਕ ਨਵੇਂ ਤਰ੍ਹਾਂ ਦੀ ਹੁੰਦੀ ਹੈ। ਸੀਖ ਜੇ ਦਾ ਮਤਲਬ ਹੈ ਸਿੱਧੀ ਤਲਵਾਰ ਜਿਹਨੂੰ ਕਹਿੰਦੇ, ਜਿਹਨੂੰ ਆਪਾਂ ਕਿਰਚ ਵੀ ਕਹਿ ਦਿੰਦੇ ਹਾਂ। ਚੱਕਰ ਕਰਾ ਲਏ ਚੱਕਰ ਹਨ,
ਵਿਸ਼ੂਏ ਖੰਜਰ ਖਪਰੇ ਬਾਣ,
ਵਿਸ਼ੂਏ ਖੰਜਰ ਤੇ ਖਪਰੇ ਜਿਹੜੇ ਹਨ ਸਾਰੇ ਬਾਣ ਇਸੇ ਤਰ੍ਹਾਂ ਤੀਰ।
ਤੁਬਕ ਤਮਾਚੇ ਧਨਖ ਮਹਾਨ,
ਤਮਾਚਾ ਪਿਸਤੌਲ ਨੂੰ ਕਿਹਾ ਜਾਂਦਾ ਹੈ, ਤੁਬਕ ਬੰਦੂਕ ਨੂੰ ਕਿਹਾ ਜਾਂਦਾ ਹੈ, ਧਨਖ ਤੇ ਮਹਾਨ ਸਾਰੇ।
ਮਹਾਸਿਰੇ ਖਾਨਾ ਸਤਿਗੁਰ ਕਾ,
ਇਹ ਬਹੁਤ ਵੱਡਾ ਅਸਲਾ ਖਾਨਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਹੈ।
ਸਕਲ ਪ੍ਰੇਮ ਕਰ ਉਰਕਾ,
ਗੁਰੂ ਸਾਹਿਬ ਜੀ ਨੇ ਸਾਰੇ ਸ਼ਸਤਰਾਂ ਦੀ ਪੂਜਾ ਕਰਨਾ ਕੀਤੀ ਹੈ ਜੀ।
ਭੋਜਨ ਅਨਕ ਪ੍ਰਕਾਰ ਕਰਾਏ,
ਬਹੁਤੇ ਤਰ੍ਹਾਂ ਦੇ ਲੰਗਰ ਕਰਾਉਣਾ ਕੀਤੇ ਸਤਿਗੁਰੂ ਪਿਤਾ ਜੀ ਨੇ।
ਪੂਰੀ ਪੰਚਾਮ੍ਰਿਤ ਵਰਤਾਏ,
ਪੂਰੀ ਵੀ ਤੇ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਵੀ ਵਰਤਾਇਆ ਹੈ।
ਸ਼ਬਦ ਉਚਾਰਨ ਕਰਦੇ,
ਇਸ ਤਰ੍ਹਾਂ ਜੈ ਜੈ ਦਾ ਸ਼ਬਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਉਚਾਰਨਾ ਕੀਤਾ ਹੈ, ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ
ਹੈ ਸਿੰਗਾਰੋ ਅਗਰ ਖਰੋਵਾ,
ਇਸੇ ਤਰ੍ਹਾਂ ਜੈ ਜੈ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਾਧ ਸੰਗਤ ਸਮਾਂ ਬਿਤਾਇਆ ਹੈ ਤੇ ਹੈ ਤੇ ਸਵਾਰ ਹੋ ਕੇ ਸਾਧ ਸੰਗਤ ਸ਼ਸਤਰ ਬੰਦ ਧਾਰੀ ਹੋ ਕੇ ਅੱਗੇ ਖਲੋ ਗਏ।
ਸਰਵਾਹਨ ਦੀ ਪੂਜਾ ਭਲੇ,
ਇਸ ਤਰ੍ਹਾਂ ਇਹ ਸਾਰੇ ਸ਼ਸਤਰਾਂ ਦੀ ਪੂਜਾ ਕਰ ਰਹੇ ਹਨ ਜੀ।
ਚੜ ਚਲੇ,
ਫੇਰ ਬਾਹਰ ਸਾਧ ਸੰਗਤ ਹੋਲਾ ਮਹੱਲਾ ਖੇਡਣ ਚੱਲੇ ਆ, ਜਿਸ ਤਰ੍ਹਾਂ ਸਾਧ ਸੰਗਤ ਜੀ ਦੁਸਹਿਰਾ ਆਪਾਂ ਮਨਾਉਂਦੇ ਹਾਂ। ਹਜ਼ੂਰ ਸਾਹਿਬ, ਹਜ਼ੂਰ ਸਾਹਿਬ ਦਾ ਦੁਸਹਿਰਾ ਹੈ ਸਾਧ ਸੰਗਤ, ਜਦੋਂ ਦੁਸਹਿਰਾ ਹੁੰਦਾ ਗੁਰੂ ਸਾਹਿਬ ਜੀ ਉੱਥੇ ਮਨਾਉਂਦੇ ਹਨ, ਇਸ ਤਰ੍ਹਾਂ ਚੜ੍ਹਦੇ ਹਨ ਗੁਰੂ ਸਾਹਿਬ ਜਿਸ ਤਰ੍ਹਾਂ, ਇਸ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਚੜ੍ਹੇ ਹਨ।
ਵਿਚਰਤ ਆਯੁਧ ਵਿਦਿਆ ਕਰਤੇ,
ਇੱਧਰ ਉੱਧਰ ਵਿਚਰ ਕੇ ਤੇ ਸਾਧ ਸੰਗਤ ਸ਼ਾਸਤਰਾਂ ਦੀ ਵਿਦਿਆ ਜਿਹੜੀ ਹੈ ਗਤਕਾ ਸਿੰਘਾਂ ਨੂੰ ਖਾਲਸੇ ਨੂੰ ਖਿਡਾਉਂਦੇ ਹਨ, ਜੰਗ ਦੇ ਅਭਿਆਸ ਕਰਾਉਂਦੇ ਹਨ।
ਤੁਰੰਗ ਧਵਾਰ ਤੁਫੰਗ ਸੰਭਰਤੇ,
ਇਸ ਤਰ੍ਹਾਂ ਫਿਰ ਤੁਰੰਗ ਭਾਵ ਕੇ ਘੋੜਿਆਂ ਨੂੰ ਭਜਾ ਕੇ ਉੱਤੇ ਭੱਜੇ ਭੱਜੇ ਜਾਂਦੇ ਬੰਦੂਕ ਦਾ ਨਿਸ਼ਾਨਾ ਮਰਾਉਂਦੇ ਹਨ।
ਸੋਰਤ ਬਾਣ ਨਿਸ਼ਾਨਾ ਹਰਤੇ,
ਫਿਰ ਤੀਰਾਂ ਨੂੰ ਵੀ ਸਾਧ ਸੰਗਤ ਜੀ ਇਸੇ ਤਰ੍ਹਾਂ ਸਿੰਘਾਂ ਨੂੰ ਕਹਿੰਦੇ ਆ ਵੀ ਤੀਰ ਕਿਸ ਤਰ੍ਹਾਂ ਚਲਾਉਣਾ ਹੈ, ਚੱਲਦੇ ਘੋੜੇ ਦੇ ਉੱਤੇ ਨਿਸ਼ਾਨਾ ਕਿਸ ਤਰ੍ਹਾਂ ਸਿੱਧਣਾ ਇਹ ਦੱਸਦੇ ਹਨ।
ਤੋਮਰ ਦੀ ਪ੍ਰਭਾਵ ਹੈ ਤਰਤੇ,
ਤੋਮਰ ਦੀ ਪ੍ਰਭਾਵ ਹੈ ਤਰਤੇ, ਇਸੇ ਤਰ੍ਹਾਂ ਤੋਮਰ ਵੀ ਸਾਧ ਸੰਗਤ ਜੀ ਜਿਹੜੀ ਛੋਟੀਆਂ ਬੰਦੂਕਾਂ ਛੋਟੀਆਂ ਨਿੱਕੀਆਂ ਹੁੰਦੀਆਂ ਜਿਹੜੀਆਂ ਘੋੜਿਆਂ ਤੇ ਬੰਦੀ ਭਾਵ ਕੇ ਬੰਨੀਆਂ ਜਾਂਦੀਆਂ, ਉਹਨਾਂ ਨੂੰ ਵੀ ਸਾਧ ਸੰਗਤ ਜੀ ਇਸ ਤਰ੍ਹਾਂ ਚਲਾਉਂਦੇ ਹਨ, ਨਿਸ਼ਾਨੇ ਮਾਰਦੇ ਹਨ।
ਖਗਪਤ ਦਰਸ਼ਨ ਕਰ ਮੁਰਿਆਏ,
ਇਹ ਖਗਪਤ ਇਸੇ ਤਰ੍ਹਾਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਾਸਤਰਾਂ ਦੇ ਇਸੇ ਤਰ੍ਹਾਂ ਦਰਸ਼ਨ ਕਰ ਰਹੇ ਹਨ।
ਯਥਾ ਯੋਗ ਉਤਸ਼ਾਹ ਬਣਾਏ,
ਯਥਾ ਯੋਗ ਇਸ ਤਰ੍ਹਾਂ ਉਤਸ਼ਾਹ ਬਣਾਉਣਾ ਕੀਤਾ।
ਇਸ ਪ੍ਰਕਾਰ ਕੇ ਕਰੇ ਬਿਲਾਸੇ,
ਇਸ ਪ੍ਰਕਾਰ ਦੇ ਗੁਰੂ ਸਾਹਿਬ ਜੀ ਨੇ ਬਿਲਾਸੇ ਕਰਨਾ ਕੀਤੇ, ਕੌਤਕ ਕਰਨਾ ਕੀਤੇ, ਸ਼ਸਤਰਾਂ ਦੀ ਪੂਜਾ ਕੀਤੀ ਹੈ।
ਸਾਹਿਬ ਵਾਸੇ,
ਅਜਾਇਬ ਬਹੁਤ ਸੁੰਦਰ ਬਾਗ ਦੇ ਵਿੱਚ ਗੁਰੂ ਸਾਹਿਬ ਦਾ ਵਾਸਾ ਹੈ ਆਗਰੇ ਦੇ ਵਿੱਚ, ਉੱਥੇ ਗੁਰਦੁਆਰਾ ਹੈ ਸਤਿਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਵੀ ਹੈ ਭਾਈ।
ਕ੍ਰੋਧ ਸੀ
13ਵਾਂ ਦਿਨ ਜਦੋਂ ਆਇਆ, ਗੁਰੂ ਸਾਹਿਬ ਨੇ ਇਸ ਤਰ੍ਹਾਂ ਬਚਨ ਕੀਤਾ, ਗੁਰਸਿੱਖੋ ਪੂਜ ਕਰਨਾ ਕਰੋ। ਹੁਣ ਸ਼ਸਤਰ ਬਸਤਰ ਧਾਰ ਕੇ ਗੁਰੂ ਦਾ ਖਾਲਸਾ ਨਾਨਾ ਪ੍ਰਕਾਰ ਦੇ
ਹੋਏ ਤਿਆਰ ਪ੍ਰਭੂ ਚਹਿਸ ਪਿਆਨਾ,
ਗੁਰੂ ਸਾਹਿਬ ਚਾਹੁੰਦੇ ਹਨ ਜਾਣਾ ਭਾਈ ਤਿਆਰ ਹੋ ਕੇ।
ਸੁਰਸੁਧ ਨਗਰ ਆਗਰੇ ਸੰਗਤ,
ਆਗਰੇ ਦੀ ਸੰਗਤ ਨੇ ਨਗਰ ਦੀ ਭਾਵ ਕੇ ਸੁਧ ਸੁਣ ਕੇ, ਖਬਰ ਸੁਣ ਕੇ ਗੁਰੂ ਸਾਹਿਬ ਜੀ ਦੀ
ਦਰਸ਼ਨ ਹਿਤ ਉਮੜੇ ਕਰ ਪੰਗਤ,
ਦਰਸ਼ਨ ਵਾਸਤੇ ਉਮੜੇ ਹਨ ਸਾਰੀ ਸੰਗਤ ਭਾਵ ਪੰਕਤੀਆਂ ਦੇ ਨਾਲ।
ਅੰਗੂਰ ਕਰ ਜੋਰ ਮਿਲੇ,
ਹੱਥ ਜੋੜ ਕੇ ਗੁਰੂ ਸਾਹਿਬ ਦੇ ਕੋਲ ਹੋਰ ਭੇਟਾਵਾਂ ਲੈ ਕੇ ਮਿਲੇ ਹਨ।
ਖੁਸ਼ੀ ਲਈ ਸਤਿਗੁਰ ਕੀ ਭਲੇ,
ਗੁਰੂ ਸਾਹਿਬ ਜੀ ਦੀ ਬਹੁਤ ਹੀ ਖੁਸ਼ੀ ਲੈਣਾ ਕੀਤੀ ਹੈ।
ਦਰਸ਼ਨ ਤੇ ਨਿਹਾਲ ਹਮ ਭਏ,
ਸਤਿਗੁਰੂ ਜੀ ਆਪ ਜੀ ਦੇ ਦਰਸ਼ਨਾਂ ਦੇ ਅਸੀਂ ਬਹੁਤ ਨਿਹਾਲ ਹੋ ਗਏ ਹਾਂ।
ਜਨਮ ਮਰਨ ਤੇ ਪਾਪਨ ਛੇ,
ਜੰਮਣ ਮਰਨ ਦਾ ਜਿਹੜਾ ਗੇੜਾ ਕੱਟਿਆ ਗਿਆ ਪਾਪਾਂ ਤੋਂ ਅਸੀਂ ਬਚ ਗਏ।
ਪੂਰਵ ਭਾਗ ਵਿਸਾਖਾ ਦੇਖੇ,
ਤੇ ਪੂਰਬ ਭਾਗ ਹਨ ਸਾਡੇ, ਤੁਹਾਨੂੰ ਸਰੀਰ ਰੂਪ ਦੇ ਵਿੱਚ ਅਸੀਂ ਵੇਖਿਆ ਹੈ।
ਮਨੁੱਖ ਤਨ ਸਗਰੇ ਅਵਰੇਖੇ,
ਮਨੁੱਖ ਤਨ ਦੇ ਵਿੱਚ ਆਪ ਜੀ ਦੇ ਦਰਸ਼ਨ ਹੋਏ ਹਨ ਸਤਿਗੁਰੂ ਜੀ।
ਉਪਾਇਨ ਤੇ ਅੰਬਾਰ,
ਉਪਾਇਨ ਦੇ ਭਟਾਵਾਂ ਦੇ ਅੰਬਾਰ ਲੱਗ ਗਏ।
ਦਰਸ਼ਨ ਪ੍ਰਭੇ ਅਸਵਾਰ,
ਦਰਸ਼ਨ ਦੇ ਕੇ ਗੁਰੂ ਸਾਹਿਬ ਜੀ ਸਵਾਰ ਹੋ ਗਏ ਘੋੜੇ ਤੇ।
ਡੇਰਾ ਕਰੋ ਤਾਲ ਪਰ ਜਾਏ,
ਜਾ ਕੇ ਤਾਲ ਤੇ ਡੇਰਾ ਕਰਨਾ ਕੀਤਾ, ਇੱਕ ਤਾਲ ਸੀ ਸਰੋਵਰ।
ਸੰਗ ਖਾਲਸਾ ਦਲ ਸਮੁਦਾਇ,
ਦਲ ਸਮੁਦਾਇ ਸਾਰਾ ਖਾਲਸੇ ਦਾ ਦਲ ਸੀ।
ਖਾਣ ਪਾਨ ਕਰ ਨਿਸ਼ਾ ਗੁਜਾਰੀ,
ਖਾਣ ਪਾਨ ਕਰਕੇ ਰਾਤ ਬਿਤਾਉਣਾ ਕੀਤੀ ਹੈ।
ਪ੍ਰਾਤ ਹੋਈ ਅਸਵਾਰੀ,
ਪ੍ਰਾਤ ਹੋ ਗਈ ਫਿਰ ਅਸਵਾਰਾ ਹੋ ਗਿਆ, ਜਾਣਾ ਕੀਤਾ।
ਤਿੰਨ ਚਾਰ ਮੰਜ਼ਲ ਕਰ ਦੀਹਾ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸ ਦਿਸ਼ਾ ਨੂੰ ਤਿੰਨ ਚਾਰ ਮੰਜ਼ਲਾਂ ਕਰਕੇ
ਰੰਗ ਸੁਤ ਜੀਹਾ,
ਤੇ ਜਿੱਥੇ ਨੁਰੰਗ ਦਾ ਪੁੱਤਰ ਸੀ ਭਾਵ ਬਹਾਦਰ ਸ਼ਾਹ, ਉੱਥੇ ਗੁਰੂ ਸਾਹਿਬ ਜੀ ਆਣ ਕੇ ਮਿਲ ਗਏ।
ਫਿਰ ਅਮੀਰ ਨੀਨ ਤਬ ਸਾਹੂ,
ਤੇ ਅਮੀਰ ਜਿਹੜੇ ਸਨ ਸਾਧ ਸੰਗਤ ਜੀ, ਅੰਬੋਰ ਤੇ ਅੰਬਰ ਦੇ ਰਿਆਸਤ ਜੈਪੁਰ ਦੀ ਹੈ, ਉਹਨਾਂ ਨੂੰ ਸਾਧ ਸੰਗਤ ਰਾਜਧਾਨੀ ਨੂੰ ਘੇਰ ਲਿਆ। ਆਪਣਾ ਭਾਈ ਆਨ ਮਨਾ ਲਈ ਉਹਨੇ, ਭਾਵ ਰਾਜ ਆਪਣੇ ਦੀ ਭਾਵ ਕੇ ਉਹਨਾਂ ਤੋਂ ਆਨ, ਭਾਵ ਕੇ ਆਪਣੀ ਗੁਲਾਮੀ ਮਨਾ ਲਈ।
ਜੋਧਪੁਰ ਕੋਟਪੁਰ ਡੇਰੇ,
ਫਿਰ ਜੋਧਪੁਰ ਨੂੰ ਜਾਣਾ ਕੀਤਾ।
ਅਜੀਤ ਸਿੰਘ ਬਲਹੇਰੇ,
ਤੇ ਅਜੀਤ ਸਿੰਘ ਮਾਰਵਾੜ ਦਾ ਰਾਜਾ ਸੀ ਸਾਧ ਸੰਗਤ, ਮਾਰਵਾੜ ਜੋਧਪੁਰ ਦੀ ਰਿਆਸਤ ਦਾ ਨਾਮ ਹੈ, ਉਹ ਮਿਲਿਆ ਹੈ।
ਉਤੋਂ ਸੰਗ ਭੀ ਦਈ ਆਕੋ,
ਉਹ ਵੀ ਗੁਰੂ ਸਾਹਿਬ ਜੀ ਨੂੰ ਆਣ ਕੇ ਭੇਟਾਵਾਂ ਦਿੱਤੀਆਂ।
ਕਰ ਜੋਰ ਗਰਬ ਕੋ ਛੋੜ,
ਹੰਕਾਰ ਨੂੰ ਛੱਡ ਕੇ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਬਹਾਦਰ ਸ਼ਾਹ ਨੂੰ ਹੰਕਾਰ ਛੱਡ ਕੇ ਹੋਰ ਭੇਟਾ ਕੀਤਾ ਹੈ।
ਚਲੋ ਸਹੌਲੇ ਲਸ਼ਕਰ ਭਾਰੀ,
ਬਾਦਸ਼ਾਹ ਫਿਰ ਉਹਦਾ ਅਜੀਤ ਸਿੰਘ ਦਾ ਵੀ ਲਸ਼ਕਰ ਨਾਲ ਲੈ ਕੇ ਚੱਲਿਆ ਹੈ। ਉਹਨੇ ਆਪਣੀਆਂ ਭੇਟਾਵਾਂ ਦੇ ਕੇ ਅੱਗੋਂ ਮਿਲਿਆ ਹੈ ਬਾਦਸ਼ਾਹ ਨੂੰ, ਮੈਂ ਤੇਰੇ ਅਧੀਨ ਹਾਂ।
ਮੇਰ ਤੇਸ ਮਿਲ ਪਰਿਓ ਅਗਾਰੀ,
ਫਿਰ ਅੱਗੇ ਮੇਰ ਤੇਸ ਹੈ, ਮੇਰਤਾ ਨਗਰ ਹੈ ਭਾਈ ਰਾਜਾ ਉੱਥੋਂ ਦਾ, ਉਹ ਮਿਲਿਆ ਹੈ ਬੀਕਾਨੇਰ।
ਚਿਤੌੜ ਦਿਸ਼ਾ ਚੜ ਚੱਲ,
ਫਿਰ ਚਿਤੌੜ ਦੀ ਦਿਸ਼ਾ ਨੂੰ ਚੱਲ ਪਿਆ ਹੈ ਬਹਾਦਰ ਸ਼ਾਹ।
ਧਾਂਗ ਕਿਸ ਦੇਸ਼ ਵਿਸਾਲਾ,
ਉੱਥੇ ਵੀ ਬਹੁਤ ਜ਼ਿਆਦਾ ਧਾਂਗ ਪਈ ਹੈ।
ਰਾਣੇ ਅਰ ਰਾਜੇ ਰਾਜਪੂਤ,
ਰਾਣੇ ਤੇ ਰਾਜੇ ਰਾਜਪੂਤ ਜਿਹੜੇ ਸਨ,
ਇਹਨੇ ਸਕਲ ਹੀ ਪੜ ਪੜ ਦੂਤ,
ਆਪਣੇ ਦੂਤਾਂ ਨੂੰ ਭੇਜ ਭੇਜ ਕੇ ਬਹਾਦਰ ਸ਼ਾਹ ਨਾਲ ਮਿਲ ਗਏ। ਸਿੰਘ ਕਦੇ ਜਿਹੜੇ ਸਾਧ ਸੰਗਤ ਜੀ ਵੇਖਦੇ, ਵੇਖਣ ਵਾਸਤੇ
ਚਿਤੌੜ ਵਿਖੇ ਲਗ ਭੇਤ,
ਭੇਤ ਵੇਖ ਕੇ ਭਾਵ ਚਿਤੌੜ ਕਿਲੇ ਵਿੱਚ ਗਏ ਹਨ ਜਦੋਂ।
ਸੁਬਹੇਰੇ ਲੈ ਉਠਾਏ,
ਤੇ ਤ੍ਰਿਣ ਜਿਹੜੇ ਸੁਭ ਜਿਹੜਾ ਘਾਹ ਵੇਖਿਆ ਤੇ ਗੁਰੂ ਦੇ ਖਾਲਸੇ ਨੇ ਲੈ ਲਿਆ।
ਉਤਕੇ ਨਰ ਆਏ ਸਮੁਦਾਇ,
ਚਿਤੌੜ ਦੇ ਨਰ ਜਿਹੜੇ ਮਨੁੱਖ ਸਮੁਦਾਇ ਇਕੱਠੇ ਜਦੋਂ ਆਏ ਹਨ।
ਸਿੰਘ ਤ੍ਰਿਣ ਲੇਤ,
ਸਿੰਘ ਉਹ ਘਾਹ ਲੈਣਾ ਚਾਹੁੰਦੇ ਆ ਲੇਕਿਨ ਉਹ ਦਿੰਦੇ ਨਹੀਂ ਹਨ।
ਬਾਲ ਹੋਇਆ ਗੋਰਨ ਖੇਤ,
ਵਾਦ ਵੱਧ ਗਿਆ, ਝਗੜਾ ਵੱਧ ਗਿਆ ਰਾਜਪੂਤਾਂ ਨਾਲ, ਸਿੰਘਾਂ ਦਾ ਯੁੱਧ ਹੋ ਗਿਆ। ਦੋਹਾਂ ਦਿਸ਼ਾਂ ਦੇ ਵਿੱਚ ਗੋਲੀਆਂ
ਚੱਲੀਆਂ,
ਹਲਾ ਹਲੀ ਭਾਵ ਕੇ ਫੜ ਲੋ ਮਾਰ ਲੋ ਮੱਚ ਗਈ।
ਛੋਟੇ ਤੀਰ ਗੋਰੀ ਸਮਦਾਏ,
ਗੋਲੀਆਂ ਦੇ ਤੀਰ ਛੁੱਟ ਗਏ ਬਹੁਤੇ।
ਮਚੇ ਰੌਲ ਸੁਣ ਕੇ ਕਿਸ ਥਾਂ,
ਉਸ ਥਾਂ ਤੇ ਰੌਲਾ ਸੁਣ ਕੇ ਮਚਿਆ ਕਰਕੇ ਭਾਵ ਜਦੋਂ ਸੁਣਿਆ ਪਤਾ ਲੱਗਾ।
ਮਿਲੇ ਮਿਲ ਰਜਪੂਤ ਘਣੇ ਹੋਏ ਆਏ,
ਘਣੇ ਰਾਜਪੂਤ ਮਿਲ ਕੇ ਇਕੱਠੇ ਹੋ ਕੇ ਆ ਗਏ।
ਆਯੁਧ ਸਿੰਘਨ ਪਰਤਾਏ,
ਆਪਣੇ ਸ਼ਸਤਰ ਲੈ ਕੇ ਸਿੰਘਾਂ ਦੇ ਉੱਤੇ ਧੌਣਾ ਕੀਤਾ ਉਹਨਾਂ ਨੇ।
ਸਤਿਗੁਰ ਸੁਣ ਕੇ ਬੜਾ ਰੌਲਾ,
ਇੱਧਰ ਸੁਣ ਕੇ ਗੁਰੂ ਸਾਹਿਬ ਜੀ ਨੇ ਬਹੁਤਾ ਰੌਲਾ ਸੁਣ ਕੇ,
ਪਛੋ ਖਾਲਸਾ ਕੰਤ ਸਠੌਰਾ,
ਉੱਧਰ ਨੂੰ ਖਾਲਸੇ ਹੋਰ ਖਾਲਸੇ ਨੂੰ ਭੇਜ ਦਿੱਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਨੇ। ਦੋਹਾਂ ਦੇਸ਼ਾਂ ਚ ਆਣ ਕੇ ਯੋਧੇ ਮਿਲ ਗਏ ਜਦੋਂ,
ਦੇਖ ਯੁੱਧ ਵੱਧ ਉਪਜੋ ਕ੍ਰੋਧਾ,
ਯੁੱਧ ਵੇਖ ਕੇ ਬਹੁਤਾ ਕ੍ਰੋਧ ਪੈਦਾ ਹੋਇਆ ਹੈ।
ਤੜਾ ਭੜੀ ਧੁੱਪ ਕਰਕੀ ਮਾਚੀ,
ਤੜਾ ਭੜੀ ਭਾਵ ਆਵਾਜ਼ਾਂ ਵੱਜਦੀਆਂ ਹਨ, ਜਦੋਂ ਗੋਲੀਆਂ ਚੱਲਦੀਆਂ ਆਵਾਜ਼ਾਂ ਆਉਂਦੀਆਂ ਹਨ।
ਅੰਗ ਸਰੋਣਤ ਰਜ ਰਾਜੀ,
ਤੇ ਸਰੋਣਤ ਭਾਵ ਕੇ ਲਹੂ ਦੇ ਨਾਲ ਅੰਗਾਂ ਨੂੰ ਭਾਵ ਕੇ ਗੋਲੀਆਂ ਲੱਗੀਆਂ ਹੈ, ਤੇ ਕੱਪੜੇ ਜਿਹੜੇ ਆ ਸਾਧ ਸਿੰਘ ਲਹੂ ਨਾਲ ਭਿੱਜ ਗਏ।
ਫੂਟੇ ਮੂੰਡ ਰਿਦੇ ਗਿਰ ਪਰੇ,
ਤੇ ਫੂਟੇ ਮੂੰਡ ਰਿਦੇ ਗਿਰ ਪਰੇ, ਮੂੰਹ ਫੁੱਟ ਗਿਆ ਭਾਵ ਕੇ ਇਸੇ ਤਰ੍ਹਾਂ ਹਿਰਦੇ ਫੁੱਟ ਗਿਆ ਗੋਲੀਆਂ ਦੇ ਨਾਲ, ਤੇ ਧਰਤੀ ਦੇ ਉੱਤੇ ਡਿੱਗ ਪੈ।
ਸੁਰਗ ਪਿਆਨੋ ਕਰੇ,
ਮਰ ਮਰ ਕੇ ਸੂਰਮੇ ਭਾਵ ਕੇ ਸੁਰਗ ਨੂੰ ਚਲੇ ਗਏ।
ਸਿੰਘ ਹੇਲ ਘਾਲਹਿਰੇ ਘਾਸ,
ਸਿੰਘ ਹੇਲ ਹੱਲਾ ਕਰਕੇ ਭਾਵ ਲੈਣ ਵਾਸਤੇ ਘਾਸ ਨੂੰ,
ਸੋਨਹਿ ਦੇਤ ਖਰੇ ਦ੍ਰਿੜ ਪਾਸ,
ਉਹ ਦਿੰਦੇ ਨਹੀਂ ਹੈ ਭਾਵ ਕੇ ਦ੍ਰਿੜਤਾ ਨਾਲ ਖਲੋਤੇ ਹੋਏ ਹਨ।
ਏਕਲੋ ਜੰਗ ਮਚਾਇਓ,
ਇੱਕ ਘੜੀ ਤੱਕ ਜੰਗ ਬਚਿਆ।
ਭੰਗਨ ਸ਼ਬਦ ਉਠਾਇਓ,
ਬਹੁਤੀਆਂ ਗੋਲੀਆਂ ਨੇ ਭਾਵ ਕੇ ਸ਼ਬਦ ਉਠਾਉਣਾ ਕੀਤਾ।
ਸਿੰਘਨ ਰੋਕੋ ਪਰਿਆ ਪਗਿਆ ਕੇ,
ਤਾਂ ਖਾਲਸੇ ਨੇ ਭਾਈ ਅੱਗੇ ਨੂੰ ਪੈਰ ਵਧਾਉਣਾ ਕੀਤਾ। ਫੇਰ ਬ੍ਰਿੰਦ ਬਹੁਤੇ ਪਲੀਤੇ ਇਕੱਠੇ ਦਾਗਣਾ ਕੀਤੇ।
ਲਗੀ ਚਿਤਕ ਸ਼ਤਰੁਣ ਕੇ ਗੋਲੀ,
ਸ਼ਤਰੂਆਂ ਦੁਸ਼ਮਣਾਂ ਦੇ ਗੋਲੀ ਲੱਗੀ ਰਾਜਪੂਤਾਂ ਦੇ।
ਦੜ ਗਿਰੇ ਤੇ ਗਨ ਫੋਰੀ,
ਤੇ ਭਾਵ ਕੇ ਸਾਰੇ ਸਮੂਹਾਂ ਨੂੰ ਫੋੜ ਦਿੱਤਾ, ਮਾਰ ਦਿੱਤਾ
ਹੈ।
ਤੇ ਤਰਾਸ ਵੇਖ ਕੇ ਭੱਜ ਗਏ ਡਰ ਕੇ ਖਾਲਸੇ ਕੋਲੋਂ।
ਸਿੰਘ ਉਠਾਏ ਘਾਲ ਕਰ ਲਿਆਏ,
ਘਾ ਲੈ ਕੇ ਆ ਗਏ ਹਨ ਸਿੰਘ ਘੋੜਿਆਂ ਵਾਸਤੇ।
ਸਮਝਾਇਓ,
ਮਹਾਰਾਜ ਨੇ ਉਹਨਾਂ ਨੂੰ ਵੇਖ ਕੇ ਫਿਰ ਸਮਝਾਉਣਾ ਕੀਤਾ।
ਬਿਨਾਂ ਕਹੇ ਕਿਮ ਜੰਗ ਮਚਾਇਓ,
ਖਾਲਸਾ ਜੀ ਤੁਸੀਂ ਮੇਰੇ ਕਹਿ ਤੋਂ ਬਿਨਾਂ ਕਿੱਦਾਂ ਜੰਗ ਮਚਾ ਦਿੱਤਾ।
ਥਾਨ ਚਿਤੌੜ,
ਤੇ ਗਏ ਤੇ ਚਿਤੌੜ ਜਗ੍ਹਾ ਵੇਖਣ ਵਾਸਤੇ ਗਏ ਸੀ ਤੁਸੀਂ।
ਮਰਜ਼ੀ ਹਵਰੀ ਕੈ ਰੌਲ,
ਸਾਡੀ ਮਰਜ਼ੀ ਤੋਂ ਬਿਨਾਂ ਤੁਸੀਂ ਰੌਲਾ ਕਿੱਦਾਂ ਪਾ ਦਿੱਤਾ ਉੱਥੇ।
ਅੱਗੇ ਤੋਂ ਕੀ ਜਾਇਆ ਸੀ,
ਖਾਲਸਾ ਜੀ ਅੱਗੇ ਤੋਂ ਏਦਾਂ ਨਾ ਕਰਿਆ ਜੇ। ਤੁਸੀਂ ਵਿਦੇਸ਼ਾਂ ਦੇ ਵਿੱਚ ਬਹਿ ਕੇ ਰਣ ਠਾਰਨਾ ਚਾਹੁੰਦੇ ਜੋ, ਜੰਗ ਕਰਨਾ ਚਾਹੁੰਦੇ ਜੋ।
ਸੁਪਤ ਹਜ਼ਾਰ ਹੋ ਤਸਕੇਲਾ,
ਹਜ਼ਾਰਾਂ ਸੂਰਮੇ ਇਕੱਠੇ ਹੋ ਜਾਣ,
ਘੇਰ ਲੇ ਤੁਮ ਕੋ ਕਰ ਹੇਲਾ,
ਤੁਹਾਨੂੰ ਹੱਲਾ ਕਰਕੇ ਘੇਰ ਲੈਂਦੇ।
ਕੋ ਸਹਾਏ ਹੋ ਤਹਾਂ ਬਚਾਵਤ,
ਉੱਥੇ ਕਿਹੜਾ ਸਹਾਇਤਾ ਹੁੰਦਾ, ਕਿ ਗੁਰੂ ਨੂੰ ਤੇ ਹੁਕਮ ਮੰਨ ਕੇ ਨੀ ਗਿਆ, ਗੁਰੂ ਨੂੰ ਪੁੱਛ ਕੇ ਨੀ ਗਿਆ, ਤੁਹਾਡੀ ਕਿਹੜਾ ਸਹਾਇਤਾ ਕਰਦਾ।
ਪਹਿਲੇ ਹੀ ਸੰਘਰ ਕਰ ਘਾਲਤ,
ਪਹਿਲੇ ਹੀ ਸੰਘਰ ਬਹੁਤ ਕਰਕੇ ਘਾਤ ਕੀਤੇ ਹਨ।
ਇਤਿਹਾਸਕ ਸਮਝਾਏ ਟਿਕਾਏ,
ਇਤਿਹਾਸਕ ਸਮਝਾ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਟਿਕਾਉਣਾ ਕੀਤਾ ਖਾਲਸੇ ਨੂੰ।
ਗੁਰਸੁਣ ਪਾਏ,
ਕਿਸੇ ਮਨੁੱਖ ਨੇ ਗੁਰੂ ਸਾਹਿਬ ਨੂੰ ਦੱਸਿਆ ਆਣ ਕੇ,
ਬਿਖਮ ਸਥਾਨ ਦੁਖਾਲਾ,
ਅੱਗੇ ਮਹਾਰਾਜ ਬੜਾ ਕਠਿਨ ਥਾਂ ਹੈ, ਬੜਾ ਦੁਖਾਲਾ ਹੈ,
ਮਨਬਹੀਨ ਤਹਿ ਜਾਏ ਨਾ ਜਾਂਦਾ,
ਉਸ ਰਸਤੇ ਤੇ ਚੱਲਿਆ ਨੀ ਜਾਵੇਗਾ ਆਪ ਜੀ ਤੋਂ।
ਕਾਨਨਕ ਦੁਖਦਾਇਕ ਘਨੇ,
ਗਿਰ ਜਿਹੜੇ ਪਹਾੜ ਹਨ, ਤੇ ਕਾਨਨ ਦਾ ਮਤਲਬ ਹੈ ਜੰਗਲ, ਬਹੁਤੇ ਘਣੇ ਹਨ ਦੁਖਦਾਇਕ।
ਪਿਆਰ ਕਿਉਂ ਹੂੰ ਬਣੇ,
ਉੱਥੇ ਸਤਿਗੁਰੂ ਜੀ ਆਪ ਜੀ ਦਾ ਜਾਣਾ ਨਹੀਂ ਬਣਦਾ।
ਸਤਿਗੁਰ ਉਸ ਤੇ ਹਟ ਪਰੇ,
ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਕਠਿਨ ਰਸਤਾ ਹੈ ਜਿੱਥੇ ਜਾਇਆ ਨਹੀਂ ਜਾਂਦਾ, ਉਦੋਂ ਦੂਸਰੇ ਪਾਸੇ ਨੂੰ ਤੁਰ ਪਾ।
ਜਿਤ ਮਗ ਸੁਣਿਆ ਹੋ ਤੋ ਸੁਖ ਕਰੇ,
ਜਿਤ ਮ ਰਸਤਾ ਸੁਣਿਆ ਵੀ ਇਹ ਸੌਖਾ ਰਸਤਾ ਜਿੱਧਰ ਨੂੰ ਜਾ ਸਕਦੇ ਹਾਂ।
ਜਿਸ ਕੋ ਕੀਨ ਪਿਆਨਾ,
ਉਧਰਲੀ ਦਿਸ਼ਾ ਨੂੰ ਗੁਰੂ ਸਾਹਿਬ ਜੀ ਨੇ ਜਾਣਾ ਕੀਤਾ।
ਸਨੇ ਪਹੁੰਚੇ ਤਿਸ ਥਾਨਾ,
ਹੌਲੀ ਹੌਲੀ ਗੁਰੂ ਸਾਹਿਬ ਉਸ ਟਿਕਾਣੇ ਤੇ ਪਹੁੰਚ ਗਏ।
ਨਦੀ ਨਰਮਦਾ ਤਟ ਬਹੁ ਬੜ ਹੇਰਾ,
ਨਰਮਦਾ ਨਦੀ ਦਾ ਕਿਨਾਰਾ ਵੇਖਿਆ,
ਸ਼ਾਹੋ ਬਹਾਦਰ ਹੇਰਾ,
ਉੱਥੇ ਵੇਖਿਆ ਵੀ ਬਹਾਦਰ ਸ਼ਾਹ ਵੀ ਉੱਥੇ ਉਤਾਰਾ ਕੀਤਾ ਹੈ। ਸੋ ਸਾਧ ਸੰਗਤ ਜੀ, ਇੱਥੋਂ ਤੱਕ ਕਥਾ ਆਈ ਹੈ। ਬਾਕੀ ਜਿਹੜੀ ਸਤਿਗੁਰ ਰਹਿਮਤਾ ਕਰਨ ਕੱਲ ਨੂੰ ਸਰਵਣ ਕਰਾਂਗੇ, ਇਸ ਵੇਲੇ ਸਮੇਂ ਦੀ ਸਮਾਪਤੀ ਹੈ। ਦਾਸ ਕੋਲੋਂ ਬੇਨਤੀਆਂ ਕਰਦੇ ਨੇ, ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਇੱਦਾਂ ਚੱਲਦੇ ਚੱਲਦੇ ਜਿਸ ਤਰ੍ਹਾਂ ਉਹਨਾਂ ਨੂੰ ਸਾਧ ਸੰਗਤ ਜੀ ਬਹਾਦਰ ਸ਼ਾਹ ਇਹਨਾਂ ਨੂੰ ਡਰਾਉਂਦਾ, ਭਾਵ ਕਿ ਆਪਣੇ ਅਧੀਨ ਕਰਦਾ ਰਾਜਪੂਤਾਂ ਨੂੰ, ਅੱਗੇ ਤੁਰਿਆ ਜਾਵੇਗਾ ਤੇ ਦੱਖਣ ਦਿਸ਼ਾ ਨਾਲ ਵੱਲ ਵੀ ਗੁਰੂ ਸਾਹਿਬ ਦੇ ਨਾਲ ਹੀ ਜਾਵੇਗਾ ਸਾਧ ਸੰਗਤ ਜੀ, ਉੱਥੋਂ ਫਿਰ ਵਾਪਸ ਆਵੇਗਾ। ਬਾਅਦ ਵਿੱਚ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਉੱਥੇ ਜੋਜ ਕਰਨਗੇ, ਜਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਉੱਥੇ ਪਹਿਲੋਂ ਬੰਦੇ ਬਹਾਦਰ ਨੂੰ ਮਿਲਣਗੇ, ਬੰਦੇ ਬਹਾਦਰ ਨੂੰ ਸੂਰਮੇ ਨੂੰ ਯੋਧੇ ਨੂੰ ਤਿਆਰ ਕਰਕੇ ਪੰਜਾਬ ਵੱਲ ਜਿਸ ਤਰ੍ਹਾਂ ਫਿਰ ਘੱਲਣਗੇ, ਇਹ ਜਿਹੜੇ ਪ੍ਰਸੰਗ ਹਨ ਇਹ ਅੱਗੇ ਆਉਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨ। ਦਾਸ ਦਾ ਇਹ ਅੱਜ ਦਾ ਅਤੇ ਕੱਲ੍ਹ ਦਾ ਦੀਵਾਨ ਸਾਧ ਸੰਗਤ ਆਖਰੀ, ਉਸ ਤੋਂ ਬਾਅਦ ਦਾਸ ਨੇ ਅੱਗੇ ਚਲੇ ਜਾਣਾ ਹੈ। ਅਤੇ ਇਸ ਤਰ੍ਹਾਂ ਜਿੰਨਾ ਵੀ ਸਾਧ ਸੰਗਤ ਜੀ ਇਹ ਕਥਾ ਸਤਿਗੁਰੂ ਨੇ ਰਹਿਮਤ ਕੀਤੀ ਹੈ, ਇੰਨੀ ਸਾਧ ਸੰਗਤ ਸੇਵਾ ਪ੍ਰਵਾਨ ਕਰਿਓ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਾਪਤ ਬਖਸ਼ਣੀ ਜੀ। ਦੇਹੋ ਸੱਜਣ ਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲ, ਤਿਤ ਹੀ ਦੇਸ਼ ਕੋ ਕੀ ਨ ਪਿਆਨਾ, ਸਦੇ ਸਦੇ ਪਹੁੰਚੇ ਤਿਸ ਥਾਨਾ, ਨਦੀ ਨਰਮਦਾ ਤਟ ਬੜ ਹੀਰਾ, ਉਤਰੇ ਉਸਾਹੋ ਬਹਾਦਰ ਹੀਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।